ਵੀ ਕਿਹੋ ਜਿਹੀ ਹੈ, ਸੋਚ ਕਿਹੋ ਜਿਹੀ ਹੈ? ਕਹਿੰਦੇ ਜੀ ਚੰਨੀ ਜਿੱਥੇ ਜਾਂਦਾ ਕਹਿੰਦਾ ਮੈਂ ਇਹ ਵੀ ਕਰਦਾ ਰਿਹਾ, ਮੈਂ ਉਹ ਵੀ ਕਰਦਾ ਰਿਹਾ। ਕਹਿੰਦਾ ਮੈਨੂੰ ਇੱਕ ਐਸਾ ਸਕੀਲ ਦੱਸਿਆ, ਇੱਕ ਦਿਨ ਉਹ ਥਾਣੇ ਚਲੇ ਗਏ, ਉੱਥੇ ਜਾ ਕੇ ਜੇਲ ਚ ਜਿਹੜੇ ਬੰਦ ਸੀਗੇ ਸਲਾਖਾਂ ਪਿੱਛੇ, ਉਹਨਾਂ ਨੂੰ ਪੁੱਛਿਆ ਹਾਂ ਵੀ ਸੁਣਾਓ ਤੁਸੀਂ ਕੀ ਕੀ ਕਰਦੇ ਰਹੇ ਹੋ? ਕਹਿੰਦੇ ਅਸੀਂ ਜੇਬ ਕਤਰੇ ਆ। ਕਹਿੰਦਾ ਘਬਰਾਉਣਾ, ਮੈਂ ਵੀ ਜੇਬ ਕਤਰਾ ਕਰ ਹੁੰਦਾ ਸੀ। ਪ੍ਰਧਾਨ ਸਾਹਿਬ ਰੈਲੀ ਚ ਕਹਿ ਰਹੇ ਨੇ, ਉਹਨਾਂ ਦੇ ਬੜੀ ਯੂਥ ਜਿਹੜੇ ਵਿੰਗ ਵਾਲੇ ਕਰਨ ਦੇ ਹੈਰਾਨੀ ਕਰਦੀ ਹੈ। ਇਹ ਤਾਂ ਸੋਚ ਹੈ ਇੰਨੀ ਉਹਦੇ ਸਾਡੀ
ਬੈਠੇ ਨੇ ਅਗਲੀ ਕਾਲ ਦੇ ਉੱਤੇ ਚੱਲ ਰਹੇ ਸਵਾਗਤ ਦਾ ਪ੍ਰੋਗਰਾਮ ਵਿੱਚ।
ਸਤਿ ਸ੍ਰੀ ਅਕਾਲ ਗਰੇਵਾਲ ਸਾਹਿਬ।
ਸਤਿ ਸ੍ਰੀ ਅਕਾਲ ਜੀ
ਫਤਿਹਪੁਰ ਜੀ ਨੇ। ਸਤਿ ਸ੍ਰੀ ਅਕਾਲ ਫਤਿਹਪੁਰ ਜੀ। ਕੀ ਰਚਿਆ ਜਾਊਗਾ ਜੀ, ਜਿਵੇਂ ਪਿਛਲੀ ਵਾਰੀ ਕਾਂਗਰਸ ਇੱਕ ਨੰਬਰ ਤੇ ਆਈ ਸੀ ਤੇ ਆਮ ਆਦਮੀ ਪਾਰਟੀ ਦੋ ਨੰਬਰ ਤੇ, ਅਕਾਲੀ ਦਲ ਤਿੰਨ, ਕੀ ਸੇਮ ਹੋਊਗਾ ਐਤਕੀ ਜੀ? ਦੱਸਿਓ ਜੀ। ਮੈਨੂੰ ਤਾਂ ਲੱਗਦਾ ਜੀ ਵੀ ਕਾਂਗਰਸ ਜ਼ਰੂਰ ਜਿੱਤੂਗੀ, ਚੰਨੀ ਕਰਕੇ ਜਿੱਤੂਗੀ ਨਾਲੇ। ਥੈਂਕ ਯੂ ਸਰ,
ਧੰਨਵਾਦ ਜੀ। ਜਿਹੜੀ ਫਿਲਮ ਦੀ ਜੈਰ ਸਾਹਿਬ ਨਾਲ ਮੈਂ ਗੱਲ ਕਰਦਾ ਸੀ, ਉਹ ਫਿਲਮ ਗਾਜ਼ੀ ਗਾਜ਼ੀ ਕਰਕੇ ਫਿਲਮ ਹੈ, ਉਹਦੇ ਤੇ ਸਾਰੀ ਇਹ 1971 ਵਾਰ ਦੇ ਉੱਤੇ ਫਿਲਮ ਆਈ ਗਈ ਹੈ। ਕਾਫੀ ਕਲੋਜ਼ ਟੂ ਟਰੂ ਸਟੋਰੀ ਉਹਨਾਂ ਨੇ ਲਿਖਿਆ ਇਸ ਫਿਲਮ ਦੇ ਬਾਰੇ ਚ, ਕਾਫੀ ਉਸ ਦੇ ਵਿੱਚ ਡਿਟੇਲ ਹੈ ਕਿ ਕਿਸ ਤਰ੍ਹਾਂ ਸਬਮਰੀਨ ਰੋਕੇ ਤੇ ਥੱਲੇ ਸਮੁੰਦਰ ਦੇ ਵਿੱਚ ਜਾ ਕੇ ਤੇ ਡਾਇਨਾਮਾਈਟ ਤੇ ਜਿਹੜੇ ਹੋਰ ਉਹ ਲਾਈਆਂ ਸੀਗੀਆਂ ਮਾਈਨਸ ਸਮੁੰਦਰ ਦੇ ਵਿੱਚ, ਉਹਨਾਂ ਨੂੰ ਡਿਸੇਬਲ ਕੀਤਾ। ਸੋ ਜੇਕਰ ਸਮਾਂ ਲੱਗੇ ਤਾਂ ਗਾਜ਼ੀ ਫਿਲਮ ਤੁਸੀਂ ਜ਼ਰੂਰ ਦੇਖ ਲੈਣੀ। ਜੀਤ ਇੰਦਰ
ਜੀ ਗਰੇਵਾਲ ਸਾਹਿਬ, ਬਿਲਕੁਲ ਇਸ ਵੇਲੇ ਪੰਜਾਬ ਦੀ ਜਿਹੜੀ ਸਿਆਸਤ ਹੈ ਹਾਲ ਦੀ ਕੜੀ, ਇਸ ਤਰ੍ਹਾਂ ਪੰਜਾਬ ਚ ਖਿਚੜੀ ਬਣੀ ਪਈ ਹੈ ਕਿ ਸਭ ਨੂੰ ਇਹ ਲੱਗਦਾ ਹੈ ਕਿਤੇ ਹੰਗ ਅਸੈਂਬਲੀ ਆਏਗੀ। ਸੋ ਕਿਉਂਕਿ ਇੱਥੇ ਆਮ ਆਦਮੀ ਪਾਰਟੀ ਵਾਲੇ ਵੀ ਬਹੁਤ ਤੱਤੇ ਹੋਏ ਪਏ ਨੇ, ਉਧਰੋਂ ਕਾਂਗਰਸ ਵੀ ਲਗਾਤਾਰ ਕਦੇ ਸਿੱਧੂ ਮੂਸੇ ਵਾਲੇ ਨੂੰ ਕਰਾ ਲਿਆ ਸ਼ਾਮਲ, ਤੇ ਖਬਰ ਗਰੇਵਾਲ ਸਾਹਿਬ ਇਹ ਆ ਰਹੀ ਹੈ ਕਿ ਕੱਲ ਸੁੱਚਾ ਸਿੰਘ ਛੋਟੇ ਪੁਰ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਹੋਣ ਜਾ ਰਹੇ ਨੇ। ਸੋ ਇਹ ਵੱਡੀ ਖਬਰ ਹੈ ਕਿ ਸੁੱਚਾ ਸਿੰਘ ਛੋਟੇ ਪੁਰ ਕੱਲ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਹੋਣ ਜਾ ਰਹੇ ਨੇ।
ਬੀਜੇਪੀ ਚ ਨਹੀਂ ਗਏ?
ਤੇ ਸੋ ਇਸ ਬੀਜੇਪੀ ਚ ਨਹੀਂ ਗਏ, ਔਰ ਭਗਵੰਤ ਮਾਨ ਹੋਰਾਂ ਨੇ ਜਿਵੇਂ ਕਿਹਾ ਬੀਤੇ ਦਿਨ ਕਿ ਬੀਜੇਪੀ ਦੇ ਕਿਸੇ ਵੱਡੇ ਲੀਡਰ ਦਾ ਮੈਨੂੰ ਫੋਨ ਆਇਆ, ਔਰ ਉਸ ਤੋਂ ਬਾਅਦ ਰਾਘਵ ਚੱਡਾ ਇਹ ਕਹਿੰਦੇ ਨੇ ਕਿ ਅਮਿਤ ਸ਼ਾਹ ਦਾ ਫੋਨ ਆਇਆ ਭਗਵੰਤ ਮਾਨ। ਭਗਵੰਤ ਮਾਨ ਨੇ ਵੀ ਕਿਹਾ ਸੀ ਕਿ ਮੈਨੂੰ ਜਿਸ ਆਗੂ ਦਾ ਫੋਨ ਆਇਆ ਉਹਨੇ ਮੈਨੂੰ ਪੈਸੇ ਦੀ ਵੀ ਆਫਰ ਕੀਤੀ ਹੈ। ਔਰ ਉਸ ਤੋਂ ਬਾਅਦ ਜਿਹੜੇ ਅਕਾਲੀ ਦਲ ਵਾਲੇ ਜਾਂ ਬੀਜੇਪੀ ਵਾਲੇ ਇਹ ਪਲਟਵਾਰ ਕਰ ਰਹੇ ਨੇ ਕਿ ਜੇ ਭਗਵੰਤ ਮਾਨ ਨੇ ਤੀਜੇ ਦਿਨ ਗੱਲ ਕੀਤੀ ਹੈ ਕਿ ਮੈਨੂੰ ਤਿੰਨ ਦਿਨ ਪਹਿਲਾਂ ਫੋਨ ਆਇਆ, ਦੋ ਤਿੰਨ ਦਿਨ ਪਹਿਲਾਂ, ਤਾਂ ਇਹਦਾ ਮਤਲਬ ਦੋ ਤਿੰਨ ਦਿਨ ਉਹ ਪਾਰਟੀ ਨਾਲ ਧੋਖਾ ਕਰਦੇ ਰਹੇ। ਤਿੰਨ ਦਿਨ ਬਾਅਦ ਉਹਨਾਂ ਨੇ ਕਿਹਾ ਕਿ ਫੋਨ ਆਇਆ, ਬੀਜੇਪੀ ਵਾਲੇ ਕਹਿੰਦੇ ਕਿ ਸਾਨੂੰ ਭਗਵੰਤ ਮਾਨ ਦੀ ਲੋੜ ਨਹੀਂ। ਤੇ ਦੂਜੇ ਪਾਸੇ ਇਹ ਹੈ ਕਿ ਪੰਜਾਬ ਦੇ ਵਿੱਚ ਇਹ ਹੱਲੇ ਵੀ ਚਰਚਾ ਚੱਲ ਰਹੀ ਹੈ ਕਿ ਜੇਕਰ ਭਗਵੰਤ ਮਾਨ ਸੀਐਮ ਦਾ ਚਿਹਰਾ ਨਾ ਬਣੇ ਤਾਂ ਹੋ ਸਕਦਾ ਉਹ ਆਪ ਨੂੰ ਛੱਡ ਸਕਦੇ ਨੇ। ਸੋ ਇਸ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ।
ਔਰ ਮੈਨੂੰ ਇੱਕ ਕਮਰਸ਼ੀਅਲ ਬ੍ਰੇਕ ਲੈਣੀ ਪਵੇਗੀ, 9 ਵੱਜ ਚੁੱਕੇ ਨੇ, ਔਰ ਉਸ ਤੋਂ ਬਾਅਦ ਵਾਪਸ ਆਉਣੇ ਆ। ਸਟੂਡੀਓ ਨੰਬਰ 416-620-1778।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
आप वहाँ नहीं, लेकिन जब आप रेमिटली के जरिए पैसे घर भेजते हैं तो आप अपनों के पास महसूस करते हैं, बेटी की सालगिरह के लिए या किसी भी मौका पर। रेमिटली आपको देता है तेज और महफूज ट्रांसफर की सहूलत और फौरी अपडेट से आप और आपके अपनों को ज़हनी सुकून। रेमिटली ऐप डाउनलोड करें और अपने पहले ट्रांसफर पर खुसूसी ऑफर से फायदा उठाएं। रेमिटली।
हॉलीडे सीजन शॉपर्स के लिए गुड न्यूज, लीजा कॉस्मेटिक की ह्यूज डिस्काउंट सेल वापस आ गई है। जी हाँ, जबरदस्त ब्रांड नेम सिलेक्शन ऑफ परफ्यूम, स्किन केयर, हेल्थ ब्यूटी प्रोडक्ट्स, फैशन पर्सेस, डिजाइनर सनग्लासेस, चॉकलेट्स, हेयर केयर, नेल पॉलिशेस एंड मच मच मोर। आपको आना है 135 कॉमर्स वैली ड्राइव ईस्ट मार्कम में। सिर्फ फ्राइडे, सैटरडे, संडे और मंडे को सेल शुरू हो चुकी है, नवम्बर 20th से दिसम्बर 12 तक। ज्यादा मालूम के लिए विजिट कीजिए lizacosmetics.com।
CIBC ग्लोबल मनी ट्रांसफर के साथ अपने परिवार को ज्यादा से ज्यादा खुशियां दें। CIBC ग्लोबल मनी ट्रांसफर की $0 ट्रांसफर फीस का फायदा उठाएं और अपने परिवार तक पहुंचाएं और भी ज्यादा पैसे। आज ही CIBC.com/GMT इवेंट पर जाएं और प्रोमो कोड GMT इवेंट के साथ अपने पहले ट्रांसफर पर $300 तक वापस पाएं। शर्तें और CIBC फॉरेन एक्सचेंज रेट्स लागू।
नवा ले लिया ट्रक तेरे बाई ने ओ बाबे ते चल चलिए
भाई इन्नी जल्दी नवा ट्रक ले लिया
आहो जदों वधिया ट्रेनिंग होवे वधिया कंपनियां भी हायर करदियां फिर वधिया पैकेज चंगे पैसे मिलदे वीर
ते शानू भी दस किथों लई आ ट्रेनिंग
टोरंटो ट्रक ड्राइविंग स्कूल तों दहाकियां तों ट्रेनिंग दिंदे आ रहे ने
ते इन्हां दी ट्रेनिंग च की खास आ
वन टू वन ट्रेनिंग दिंदे प्रॉपर ओ भी तुहाडे स्केड्यूल दे अकॉर्डिंग तुहानू अपना काम छड्डन दी भी लोड़ नहीं तेर ब्रेकां क्लासां जिहड़ियां हरेक शनिचरवार ते ਐਤਵਾਰ
ਤੇ ਬਾਈ ਨੰਬਰ ਤੇ ਦੇ ਦੇ
ਟੋਰਾਂਟੋ ਟਰੱਕ ਡਰਾਈਵਿੰਗ ਸਕੂਲ 416-675-7500 ਤੇ ਅੱਜ ਹੀ ਸੰਪਰਕ ਕਰੋ ਫੇਅਰ ਪ੍ਰਾਈਸ ਸਟਾਰਟਰ ਅਤੇ ਅਲਟਰਨੇਟਰ ਹੁਣ ਨਵੀਂ ਅਤੇ ਵੱਡੀ ਲੋਕੇਸ਼ਨ ਤੇ ਮੂਵ ਹੋ ਚੁੱਕੇ ਹਨ ਟਰੱਕਾਂ ਦੀਆਂ ਬੈਟਰੀ ਸਟਾਰਟਰ ਤੇ ਅਲਟਰਨੇਟਰ ਪਵਾਉਣ ਲਈ ਪਹੁੰਚੋ 1834 ਡਰਿਊ ਰੋਡ ਮਿਸੀਸਾਗਾ ਜਾਂ ਫਿਰ ਸੰਪਰਕ ਕਰੋ 416-795-2000
राजधानी स्वीट्स एंड रेस्टोरेंट के प्योर वेजिटेरियन लजीज खाने जिसके स्वाद के सभी हैं दीवाने फैमिली और फ्रेंड्स के साथ आकर खाइए या फिर केटरिंग करवाइए मिठाइयाँ ऐसी की मजा आ जाए
ये है राजधानी
फोर लोकेशन से जुटिए फॉर इन्फो विजिट rajdhanisweets.ca
ਕੀ ਤੁਸੀਂ ਕਿਸੇ ਡਿਲੀਵਰੀ ਐਪ ਜਿਵੇਂ ਕਿ ਉਬਰ ਐਮਾਜ਼ਾਨ ਫਲੈਕ ਡੋਰਡੈਸ਼ ਜਾਂ ਹੋਰਾਂ ਲਈ ਕੰਮ ਕਰਦੇ ਹੋ ਆਖਰੀ ਵਾਰ ਕਦੋਂ ਇਹਨਾਂ ਐਪਾਂ ਨੇ ਤੁਹਾਡੇ ਨਾਲ ਇੱਕ ਵਿਅਕਤੀ ਵਾਂਗ ਵਿਵਹਾਰ ਕੀਤਾ ਸੀ ਆਖਰੀ ਵਾਰ ਤੁਹਾਨੂੰ ਕਦੋਂ ਵਾਧਾ ਮਿਲਿਆ ਕੀ ਤੁਸੀਂ ਸਖਤ ਮਿਹਨਤ ਕਰ ਰਹੇ ਹੋ ਪਰ ਘੱਟ ਪੈਸੇ ਕਮਾ ਰਹੇ ਹੋ ਜੇਕਰ ਤੁਹਾਨੂੰ ਕੰਮ ਤੇ ਸੱਟ ਲੱਗ ਜਾਂਦੀ ਹੈ ਤਾਂ ਕੀ ਇਹ ਐਪਸ ਤੁਹਾਡੀ ਮਦਦਗਾਰ ਹਨ ਉਹ ਤੁਹਾਨੂੰ ਇੱਕ ਜ਼ਰੂਰੀ ਵਰਕਰ ਕਹਿੰਦੇ ਹਨ ਪਰ ਕੀ ਉਹ ਤੁਹਾਡੇ ਨਾਲ ਅਜਿਹਾ ਵਿਵਹਾਰ ਕਰਦੇ ਹਨ ਜਿਵੇਂ ਕਿ ਤੁਸੀਂ ਉਹਨਾਂ ਲਈ ਜ਼ਰੂਰੀ ਹੋ ਤੁਹਾਨੂੰ ਇਹ ਬਰਦਾਸ਼ਤ ਕਰਨ ਦੀ ਲੋੜ ਨਹੀਂ ਹੈ ਗਿਗ ਵਰਕਰਸ united.ca ਵਿਖੇ ਸੈਂਕੜੇ ਵਰਕਰਸ ਦੇ ਨਾਲ ਜੁੜੋ ਅਤੇ ਅਸੀਂ ਇਸ ਨੂੰ ਇਕੱਠੇ ਬਦਲਣ ਲਈ ਸੰਘਰਸ਼ ਕਰਾਂਗੇ ਗਿਗ ਵਰਕਰਸ united.ca ਕਿਉਂਕਿ ਤੁਸੀਂ ਸਤਿਕਾਰ ਦੇ ਹੱਕਦਾਰ ਹੋ
ਓ ਯਾਰ ਤੇਰੀ ਹੈਪੀ ਤੇ ਟੈਨਸ਼ਨ ਫ੍ਰੀ ਜ਼ਿੰਦਗੀ ਦਾ ਰਾਜ਼ ਕੀ ਹੈ
ਸਿਮਰਨ ਸੈਣੀ ਦੀ ਇੰਸ਼ੋਰੈਂਸ ਪਾਲਿਸੀ ਜਿਹੜੀ ਜ਼ਿੰਦਗੀ ਦੇ ਨਾਲ ਵੀ ਤੇ ਜ਼ਿੰਦਗੀ ਦੇ ਬਾਅਦ ਵੀ ਸਾਥ ਨਿਭਾਉਂਦੀ ਹੈ
ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ
ਟਰਮ ਇੰਸ਼ੋਰੈਂਸ
ਸੁਪਰ ਵੀਜ਼ਾ
ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨ ਲੈ ਕੇ ਦੇਣਗੇ
ਤੇ ਬੱਚਿਆਂ ਲਈ RESP
ਅੱਜ ਹੀ ਸੰਪਰਕ ਕਰੋ ਆਲ ਕਾਈਂਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਨੂੰ
416-994-7272
416-994-7272
ਤੁਸੀਂ ਫਾਈਨੈਂਸ ਦੀ ਪਾਲ ਵਿੱਚ ਹੋ ਨਵਾਂ ਯੂਜ਼ਡ ਟਰੱਕ ਲੈਣਾ ਆ ਗੱਲ ਕੀ ਭਾਵੇਂ ਟ੍ਰੇਲਰ ਹੋਵੇ ਨਿਊ ਜਾਂ ਓਲਡ ਇਕੁਇਪਮੈਂਟ ਕੰਸਟਰਕਸ਼ਨ ਲੋਨ ਪ੍ਰਾਈਵੇਟ ਫੰਡਸ ਚਾਹੀਦੇ ਗੌਰਵ ਕੁਮਾਰ ਨਾ ਆਹੀ ਚੇਤੇ ਆਉਂਦਾ ਐਵੇਂ ਥੋੜਾ ਸਾਰੇ ਗੌਰਵ ਕੁਮਾਰ ਨੂੰ ਮੰਨਦੇ ਗਾਹੇ ਬਗਾਏ ਜੇ ਕਿਤੇ ਵੀ ਖੜ ਗਏ ਕੰਮ ਜ਼ਰੂਰ ਬਣੂ ਗੌਰਵ ਕੁਮਾਰ ਬੈਡ ਕ੍ਰੈਡਿਟ ਹੈਗਾ ਆ 2 ਘੰਟਿਆਂ ਵਿੱਚ ਅਪਰੂਵਲ ਲਵੋ ਆਹੋ ਜੀ ਗੌਰਵ ਕੁਮਾਰ ਫੋਨ ਹੀ ਤਾਂ ਲਾਉਣਾ ਆ 647-409-7501 ਗੌਰਵ ਕੁਮਾਰ ਫੰਡਿੰਗ ਮੇਡ ਕੁਇਕ ਐਂਡ ਈਜ਼ੀ
ਹਰ ਘਰੋਂ ਇੱਕ ਲੋਕੇਸ਼ਨ ਫਿਰ ਕਦੇ ਦੂਜੀ ਲੋਕੇਸ਼ਨ ਹਰ ਪਾਸੇ ਧਿਆਨ ਰੱਖਣਾ ਪੈਂਦਾ
ਘਰ ਦਫ਼ਤਰ ਦੀ ਚਿੰਤਾ ਮਕਾਓ ਟੈਕ ਸਪਿਰਿਟ ਤੋਂ HD ਸਿਕਿਉਰਿਟੀ ਕੈਮਰਾ ਤੇ ਵੀਡੀਓ ਡੋਰ ਬੈਲ ਇੰਸਟਾਲ ਕਰਵਾਓ ਵਾਜਿਬ ਕੀਮਤਾਂ ਤੇ
ਤੁਸੀਂ ਇਹਨਾਂ ਤੋਂ ਨੈਟਵਰਕਿੰਗ ਤੇ ਹੋਮ ਥੀਏਟਰ ਵੀ ਇੰਸਟਾਲ ਕਰਵਾ ਸਕਦੇ ਹੋ
ਬੈਸਟ ਕੰਸਲਟੇਸ਼ਨ ਇੰਸਟਾਲੇਸ਼ਨ ਤੇ ਆਫਟਰ ਸੇਲ ਸਰਵਿਸਿਜ਼ ਲਈ ਯਾਦ ਰੱਖੋ ਇੱਕ ਹੀ ਨਾਮ ਟੈਕ ਸਪਿਰਿਟ ਕਾਲ ਕਰੋ 905-621-4100 ਯਾਨੀ 905-621-4100
ਯੂਨਿਟ 7-8770 The Gore Road, Brampton. Visit www.techspirit.ca.
ਡੰਡਾਕ ਦੇ ਵਿੱਚ ਕੁਝ ਘਰ ਰਿਲੀਜ਼ ਹੋਏ ਨੇ ਅੱਜ ਇਹਨਾਂ ਦੀਆਂ ਇਹਨਾਂ ਦੇ ਜਿਹੜੇ ਅਕਸੈਪਟ ਹੋਣੇ ਆ ਸਾਰੀਆਂ ਵਰਕਸ਼ੂਚੀਆਂ ਆਈਆਂ ਹੋਈਆਂ ਨੇ ਅਤੇ ਇਹਦੇ ਲਈ ਅਗਰ ਤੁਸੀਂ ਸਟਿਲ ਕੁਛ ਅਵੇਲੇਬਿਲਟੀ ਹੈਗੀ 4 bedroom ਦਾ ਘਰ ਜਿਹੜਾ 2100 ਸਕੁਅਰ ਫੁੱਟ ਦਾ ਔਰ ਉਹਦੇ ਲਈ ਤੁਸੀਂ ਅਵਤਾਰ ਮਿਨਹਾਸ ਨੂੰ ਕਾਲ ਕਰ ਸਕਦੇ ਹੋ 416-744-93-93 416-744-93-93 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ ਹੈ ਤੁਸੀਂ ਮੇਰੇ ਤੋਂ ਵੀ ਇਸ ਦੇ ਬਾਰੇ ਜਾਣਕਾਰੀ ਲੈ ਸਕਦੇ ਹੋ 416-970-5005 ਮੇਰਾ ਨੰਬਰ ਹੈ 416-970-5005 427 ਐਂਟੀ ਇੰਕ ਬ੍ਰੋਕਰੇਜ ਜਿਹੜੀ ਕਿ 680 ਰੈਕਸਵੈਲ ਬੁਲੇਵਰਡ ਯੂਨਿਟ ਨੰਬਰ 29 ਟੋਬੀਕੋ ਦੇ ਵਿੱਚ ਸਥਿਤ ਹੈ ਔਰ ਨਵੇਂ ਬਿਲਡਰਾਂ ਦੇ ਨਾਲ ਇਹ ਬਿਲਡਰਸ ਦੇ ਨਾਲ ਕੰਮ ਕਰਦੀ ਹੈ ਅਤੇ ਤੁਹਾਨੂੰ ਨਵੇਂ ਘਰ ਵੇਚਣ ਦਾ ਮੌਕਾ ਮਿਲੇਗਾ ਜੁਆਇਨ ਕਰੋ 427 ਰਿਐਲਟੀ ਇੰਕ ਬ੍ਰੋਕਰੇਜ ਨੂੰ 416-744-93-93 416-744-93-93 ਇਹਨਾਂ ਨੰਬਰ ਹੈ HK ਟਾਇਰ ਸੈਂਟਰ ਤੋਂ ਬੂਟਾ ਚਾਹਲ ਜੀ ਦਾ ਨੰਬਰ ਹੈ 647-295-4600 647-295-4600 HK ਚਾਹਲ ਮਾਫ਼ ਕਰਨਾ HK ਟਾਇਰ ਬੂਟਾ ਚਾਹਲ ਜੀ ਦਾ ਨੰਬਰ 647-295-4600 647-295-4600 ਤੇਜਿੰਦਰ ਫਤਿਹਪੁਰ ਮੇਰੇ ਨਾਲ ਇਸ ਸਮੇਂ ਜੁੜੇ ਹੋਏ ਨੇ ਔਰ ਉਹਨਾਂ ਦੇ ਨਾਲ ਪੰਜਾਬ ਦੀਆਂ ਖਬਰਾਂ ਤੇ ਗੱਲਬਾਤ ਚੱਲ ਰਹੀ ਹੈ। 5 ਮਿੰਟ ਸਾਡਾ ਸਮਾਂ ਬਚਿਆ ਬਾਕੀ ਤੇ ਤੁਸੀਂ ਕੋਈ ਗੱਲਬਾਤ ਕਰਨੀ ਹੈ 416-620-1778 ਸਟੂਡੀਓ ਨੰਬਰ ਹੈ। ਤਜਿੰਦਰ, ਕਿਸਾਨ ਮੋਰਚੇ ਦੇ ਉੱਤੇ ਮੈਨੂੰ ਲੱਗਦਾ ਕਿ ਕਾਫੀ ਹੱਦ ਤੱਕ ਉਹਨਾਂ ਦੀ ਸਹਿਮਤੀ ਬਣ ਗਈ ਹੈ, ਕੱਲ੍ਹ ਤੱਕ ਮੋਰਚਾ ਜਿਹੜਾ ਉਹ ਖਤਮ ਕਰਨ ਦਾ ਐਲਾਨ ਕਰ ਦਿੱਤਾ ਜਾਵੇਗਾ, ਇਹਦੇ ਬਾਰੇ ਕੀ ਲੇਟੈਸਟ ਅਪਡੇਟ ਹੈ?
ਬਿਲਕੁਲ ਗਰੇਵਾਲ ਸਾਹਿਬ, ਅੱਜ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੀ ਮੀਟਿੰਗ ਹੋਈ ਹੈ। ਸੋ ਮੀਟਿੰਗ ਤੋਂ ਬਾਅਦ ਜੋ ਸਰਕਾਰ ਨੇ ਪ੍ਰਸਤਾਵ ਦਿੱਤਾ ਸੀ, ਜੋ ਕਿਸਾਨਾਂ ਨੇ ਲਿਖ ਕੇ ਦਿੱਤਾ ਸੀ, ਸਰਕਾਰ ਨੇ ਲਿਖਤੀ ਤੌਰ ਤੇ ਜਿਹੜਾ ਪ੍ਰਸਤਾਵ ਭੇਜਿਆ ਸੀ ਉਹਦੇ ਤੇ ਸਹਿਮਤੀ ਬਣ ਗਈ ਹੈ। ਪਰ ਕਿਸਾਨਾਂ ਨੇ ਇਹ ਕਿਹਾ ਕਿ ਜਿਹੜਾ ਇਹ ਲਿਖਤੀ ਪ੍ਰਸਤਾਵ ਹੈ ਇਹਨੂੰ ਸਰਕਾਰੀ ਡਾਕੂਮੈਂਟ ਬਣਾਉਣਾ ਚਾਹੀਦਾ ਔਰ ਸਰਕਾਰ ਇਹਦੇ ਤੇ ਬਕਾਇਦਾ ਮੋਹਰ ਲਗਾ ਕੇ ਭੇਜੇ। ਔਰ ਉਸ ਤੋਂ ਬਾਅਦ ਕੱਲ ਫਿਰ 12 ਵਜੇ ਮੀਟਿੰਗ ਰੱਖੀ ਹੈ ਤੇ ਸ਼ਾਇਦ ਕੱਲ 12 ਵਜੇ ਕਿਸਾਨ ਆਗੂ ਇਸ ਧਰਨੇ ਨੂੰ ਸਮਾਪਤ ਕਰਨ ਦਾ ਐਲਾਨ ਕਰ ਦੇਣ। ਔਰ ਦੂਜੀ ਗੱਲ ਇਹ ਹੈ ਕਿ ਉਹਨਾਂ ਨੇ ਖਤਮ ਸ਼ਬਦ ਨਹੀਂ ਵਰਤਿਆ, ਉਹਨਾਂ ਨੇ ਕਿਹਾ ਕਿ ਮੁਲਤਵੀ ਕੀਤਾ ਜਾਏਗਾ ਕਿਸਾਨੀ ਸੰਘਰਸ਼। ਗੁਰਨਾਮ ਸਿੰਘ ਚੜੂਨੀ ਹੋਰਾਂ ਨੇ ਵੀ ਬਿਆਨ ਦਿੱਤਾ ਹੈ ਕਿ ਕਿਸਾਨ ਧਰਨਾ ਸਮਾਪਤ ਨਹੀਂ ਹੋਏਗਾ, ਮੁਲਤਵੀ ਹੋਏਗਾ, ਕਿਉਂਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤੇ ਉਸ ਤੋਂ ਬਾਅਦ ਫਿਰ ਤੋਂ ਜਿਹੜਾ ਇਹ ਧਰਨਾ ਹੈ ਇਹ ਜਾਰੀ ਹੋ ਸਕਦਾ ਹੈ। ਉਹਨਾਂ ਨੇ ਕਿਹਾ ਕਿ ਇਹ ਮੁਲਤਵੀ ਹੋਏਗਾ ਤਾਂ ਜੋ ਸਾਡੀਆਂ ਮੰਗਾਂ ਜਿਹੜੀਆਂ ਉਹ ਮੰਨੀਆਂ ਜਾਣ। ਸੋ ਕੇਂਦਰ ਸਰਕਾਰ ਵੱਲੋਂ ਭੇਜਿਆ ਜਿਹੜਾ ਪ੍ਰਸਤਾਵ ਸੀ ਉਹ ਕਿਸਾਨਾਂ ਨੇ ਮਨਜ਼ੂਰ ਕਰ ਲਿਆ। ਸਾਰੇ ਕਿਸਾਨਾਂ ਤੇ ਜਿਹੜੇ ਕੇਸ ਦਰਜ ਕੀਤੇ ਗਏ ਨੇ ਉਹ ਰੱਦ ਕੀਤੇ ਜਾਣਗੇ। ਜਿਹੜੀ ਕਿਸਾਨਾਂ ਦੀ ਮਸ਼ੀਨਰੀ ਥਾਣਿਆਂ 'ਚ ਖੜੀ ਹੈ, ਪੁਲਿਸ ਕੋਲ ਫੜੀ ਹੈ, ਉਹ ਸਾਰੀ ਮਸ਼ੀਨਰੀ ਹੈ ਜਿਹੜੀ ਉਹ ਵਾਪਸ ਕੀਤੀ ਜਾਏਗੀ ਤੇ ਸ਼ਹੀਦ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਏਗਾ। ਕਿੰਨਾ ਮੁਆਵਜ਼ਾ ਦਿੱਤਾ ਜਾਏਗਾ ਇਹਦੇ ਬਾਰੇ ਅਜੇ ਤੱਕ ਕੋਈ ਗੱਲ ਨਹੀਂ ਹੈ। ਤੇ ਕੱਲ ਫਿਰ ਕਿਸਾਨਾਂ ਦੀ ਜਿਹੜੀ ਬੈਠਕ ਹੋਵੇਗੀ ਉਸ ਬੈਠਕ ਦੇ ਵਿੱਚ ਫਿਰ ਤੋਂ ਸੰਯੁਕਤ ਕਿਸਾਨ ਮੋਰਚਾ ਦੇ ਜਿਹੜੇ ਆਗੂ ਨੇ ਉਹ 12 ਵਜੇ ਬੈਠਕ ਕਰਕੇ ਮੀਟਿੰਗ ਕਰਕੇ ਉਸ ਤੋਂ ਬਾਅਦ ਐਲਾਨ ਕਰ ਸਕਦੇ ਨੇ। ਉਸ ਤੋਂ ਬਾਅਦ ਧਰਨੇ ਨੂੰ ਮੁਲਤਵੀ ਕਰਨ ਦਾ, ਉੱਥੋਂ ਕਿਸਾਨਾਂ ਨੂੰ ਘਰੋ ਘਰੀ ਜਾਣ ਦਾ ਜਿਹੜਾ ਸੰਦੇਸ਼ ਹੈ ਉਹ ਜਾਰੀ ਕਰ ਸਕਦੇ ਨੇ। ਔਰ ਉਸ ਤੋਂ ਬਾਅਦ ਜੇਕਰ ਉਹ ਕੱਲ ਇਹ ਸੰਦੇਸ਼ ਜਾਰੀ ਕਰਦੇ ਨੇ ਤਾਂ ਵੀ 4-5 ਦਿਨ ਮੇਰਾ ਖਿਆਲ ਹੈ ਹਫ਼ਤਾ ਵੀ ਲੱਗ ਸਕਦਾ, ਕਿਉਂਕਿ ਕਿਸਾਨਾਂ ਨੇ ਉੱਥੇ ਟੈਂਪਰੇਰੀ ਜਿਹੜੇ ਘਰ ਨੇ ਉਹ ਵੀ ਬਣਾ ਲਏ ਨੇ ਪਿੰਡਾਂ ਦੇ ਨਾਮ ਤੇ, ਕਈਆਂ ਨੇ ਪੰਜਾਬ ਦੇ ਨਾਂ ਤੇ। ਸੋ ਬਹੁਤ ਸਾਰਾ ਇੱਕ ਪਰਿਵਾਰ ਜਿਸ ਤਰ੍ਹਾਂ ਵਸਾਈਦਾ ਉਸ ਤਰ੍ਹਾਂ ਪਿੰਡਾਂ ਦੇ ਪਿੰਡ ਉੱਥੇ ਵਸੇ ਹੋਏ ਨੇ। ਸੋ ਹਫ਼ਤਾ 10 ਦਿਨ ਤਾਂ ਵੀ ਲੱਗ ਜਾਣਗੇ ਬਾਰਡਰਾਂ ਨੂੰ ਖਾਲੀ ਕਰਦੇ ਹੋਏ।
ਪ੍ਰੋਗਰਾਮ ਦੇ ਵਿੱਚ
ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਉਹ ਯਾਰ ਜਦੋਂ ਕਹਿੰਦਾ ਤੁਸੀਂ ਫੋਨ ਆਨ ਕਰਦੇ ਹੋ ਕੋਈ ਸਾਈਨ ਨਹੀਂ ਆਉਂਦਾ, ਪਤਾ ਨਹੀਂ ਲੱਗਦਾ।
ਅੱਛਾ,
ਅੱਗੇ ਛਾਂ ਦੀ ਹੁੰਦੀ ਹੁੰਦੀ ਜੀ। ਆਦਮੀ ਚਲੋ ਸੀ ਐਮ ਸਾਹਿਬ ਤਾਂ ਚੱਲ ਕੋਈ ਨੀ, ਆਪਣੇ ਅੜਗੇ ਹੀ ਆ। ਕੱਲ ਪਰਸੋਂ ਵੀ ਕਿਸੇ ਦੇ ਘਰੇ ਬੈਠੇ ਰੋਟੀ ਖਾਂਦੇ ਸੀ ਉਹ ਰਾਤ
ਜੀ ਜੀ ਜੀ
ਤੇ ਮੈਂ ਪੁੱਛਣਾ ਸੀਗਾ ਆਪਣੇ ਜਿਹੜੇ ਦਿੱਲੀ ਵਾਲੇ ਸੀ ਐਮ ਸਾਹਿਬ ਆ, ਇਹ ਪ੍ਰਾਈਵੇਟ ਪਲੇਨ ਚ ਆਉਂਦੇ ਆ, ਸਰਕਾਰੀ ਦੂਜਾ ਯਾਤਰੀ ਪਲੇਨ ਆ ਉਹਦੇ ਚ ਆਉਂਦੇ ਆ ਜਾਂ ਹੈਲੀਕਾਪਟਰ ਚ, ਕਿਵੇਂ ਆਉਂਦੇ ਇਹ ਬਾਰ ਬਾਰ ਪੰਜਾਬ ਨੂੰ
ਜੀ? ਤਿੰਦਰ, ਕਿਸ ਤਰ੍ਹਾਂ ਗੱਡੀਆਂ ਦਾ ਕਾਫਲਾ ਲੈ ਕੇ ਆਉਂਦੇ ਨੇ ਕਿ ਜਾਂ ਹੈਲੀਕਾਪਟਰ ਤੇ ਚੜ ਕੇ ਆਉਂਦੇ ਨੇ ਕੇਜਰੀਵਾਲ ਪੰਜਾਬ ਦੇ ਵਿੱਚ?
ਕੇਜਰੀਵਾਲ
ਜਿਹੜੇ ਕੱਲ ਹੋਰ ਗਰੰਟੀਆਂ ਕਰ ਗਏ ਐਲਾਨ ਜੀ।
ਦੇਖੋ, ਕੇਜਰੀਵਾਲ ਗੱਡੀ ਤੇ ਵੀ ਆਉਂਦੇ ਆ ਔਰ ਉਹ ਟ੍ਰੇਨ ਤੇ ਵੀ ਆਉਂਦੇ ਨੇ। ਬੀਤੇ ਦਿਨੀ ਵੀ ਉਹ ਟ੍ਰੇਨ ਤੇ ਪਹੁੰਚੇ ਸੀ। ਸੋ ਪਹਿਲਾਂ ਉਹ ਜਹਾਜ਼ ਤੇ ਵੀ ਆਏ ਆ। ਸੋ ਹਰ ਵਾਰੀ ਜਹਾਜ਼ ਤੇ ਨਹੀਂ ਆਉਂਦੇ, ਪਰ ਉਹ ਕਦੇ ਸੰਦੇਸ਼ ਦੇਣ ਲਈ ਉਹ ਕਾਰ ਤੇ ਆ ਜਾਂਦੇ ਨੇ, ਕਦੇ ਉਸ ਤਰ੍ਹਾਂ ਦਾ ਮੈਸੇਜ ਦੇਣ ਲਈ ਟ੍ਰੇਨ ਤੇ ਵੀ ਆ ਜਾਂਦੇ ਨੇ। ਪਰ ਪਿਛਲੇ 72 ਦਿਨਾਂ ਦੇ ਵਿੱਚ 200 ਤੋਂ ਵੱਧ ਵਾਰ ਹੈ ਜਿਹੜਾ ਉਹ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਹੈਲੀਕਾਪਟਰ ਹੈ ਜਿਹੜਾ ਉਹ ਉੱਡਿਆ। ਔਰ ਗਰੇਵਾਲ ਸਾਹਿਬ, ਇਹਦੇ ਚ ਹਾਸੋ ਹੀ ਨਹੀਂ, ਗੱਲ ਇਹ ਹੈ ਕਿ ਜਿਹੜਾ ਹੈਲੀਕਾਪਟਰ ਉੱਡਿਆ ਮਤਲਬ ਇੱਕ ਸ਼ਹਿਰ ਤੋਂ ਹੀ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਵਾਸਤੇ ਵੀ ਹੈਲੀਕਾਪਟਰ ਹੈ ਜਿਹੜਾ ਉਹ ਚਲਾਇਆ ਗਿਆ ਹੈ। ਔਰ ਮੈਂ ਐਗਜੈਕਟ ਦੱਸਦਾ ਕਿ 72 ਦਿਨਾਂ ਦੇ ਵਿੱਚ 201 ਵਾਰ ਮੁੱਖ ਮੰਤਰੀ ਦਾ ਹੈਲੀਕਾਪਟਰ ਉੱਡਿਆ। ਸੋ 10 ਮਿੰਟਾਂ ਦੇ ਸਫ਼ਰ ਲਈ ਵੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹੈਲੀਕਾਪਟਰ ਦੀ ਵਰਤੋਂ ਕੀਤੀ ਹੈ। ਔਰ ਉਹਨਾਂ ਦਾ ਘਰ ਖਰੜ ਦੇ ਵਿੱਚ ਹੈ, ਚੰਡੀਗੜ੍ਹ ਤੋਂ ਖਰੜ ਜਾਣ ਲਈ ਵੀ ਉਹ ਹੈਲੀਕਾਪਟਰ ਦੀ ਵਰਤੋਂ ਜਿਹੜੀ ਹੈ ਉਹ ਕਰਦੇ ਨੇ। ਔਰ ਉਸ ਤੋਂ ਇਲਾਵਾ ਇੱਕੋ ਸ਼ਹਿਰ ਦੇ ਵਿੱਚ ਇੱਕ ਥਾਂ ਤੋਂ, ਜਿਵੇਂ ਲੁਧਿਆਣਾ ਟਾਊਨ ਲਈ ਉਹਨਾਂ ਨੇ ਪਹਿਲਾਂ ਉਡਾਰੀ ਭਰੀ, ਫਿਰ ਲੁਧਿਆਣਾ ਟਾਊਨ ਤੋਂ ਲੁਧਿਆਣਾ ਸਿਟੀ ਵੱਲ ਜਦੋਂ ਉਹਨਾਂ ਨੇ ਜਾਣਾ ਸੀ ਤਾਂ ਉੱਥੇ ਵੀ ਹੈਲੀਕਾਪਟਰ ਤੇ ਗਏ ਨੇ। ਸੋ ਜਦੋਂ ਇੱਕ ਪਿੰਡ ਤੋਂ ਅਗਲੇ ਪਿੰਡ ਜਾਣਾ 10-10 ਮਿੰਟ ਜਿੱਥੇ ਲੱਗਦੇ ਨੇ, ਈਵਨ 4 ਮਿੰਟਾਂ ਦਾ ਸਫ਼ਰ ਵੀ ਗਿਣਿਆ ਗਿਆ ਕਿ 4 ਮਿੰਟਾਂ ਦਾ ਸਫ਼ਰ ਵੀ ਹੈਲੀਕਾਪਟਰ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਕੀਤਾ। ਔਰ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਇਹ ਸੁਨੇਹਾ ਦੇ ਰਹੇ ਨੇ ਕਿ ਮੈਂ ਕਦੇ ਟ੍ਰੇਨ ਤੇ ਆ ਰਿਹਾ ਤੇ ਕਦੇ ਗੱਡੀਆਂ ਤੇ ਆ ਰਿਹਾ ਤਾਂ ਕਿ ਸਰਕਾਰੀ ਮਸ਼ੀਨਰੀ ਦੀ, ਸਰਕਾਰੀ ਪੈਸੇ ਦੀ
ਦੁਰਵਰਤੋਂ ਹੈ ਜਿਹੜੀ ਉਹ ਨਾ ਹੋਵੇ।
ਸੋ ਦਾ ਮਤਲਬ ਚੰਨੀ ਸਾਹਿਬ ਸਭ ਤੋਂ ਵੱਧ ਹੈਲੀਕਾਪਟਰ ਨੂੰ ਵਰਤਣ ਵਾਲੇ ਮੁੱਖ ਮੰਤਰੀ ਬਣੇ ਨੇ।
ਬਿਲਕੁਲ ਜੀ, 72 ਦਿਨਾਂ ਦੇ ਵਿੱਚ 201 ਵਾਰ ਮੁੱਖ ਮੰਤਰੀ ਦਾ ਹੈਲੀਕਾਪਟਰ ਹੈ ਜਿਹੜਾ ਉਹ ਉੱਡਿਆ।
ਆਲਰਾਈਟ, ਇਹਦੇ ਕੁਝ ਹੋਰ ਕੋਈ ਖਬਰ ਤੇ ਨਾਲ ਹੀ ਤੁਹਾਨੂੰ ਅੱਗੇ ਚਾਹਾਂਗੇ।
ਗਰੇਵਾਲ ਸਾਹਿਬ, ਮੈਂ ਇੱਕ ਖਬਰ ਹੋਰ ਸਾਂਝੀ ਕਰਨਾ ਚਾਹੁੰਦਾ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਦੇ ਖਸਮ ਖਾਸ ਮੰਨੇ ਜਾਂਦੇ ਸੀ ਜਿਹੜੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਸਰਦਾਰ ਲਾਲ ਸਿੰਘ। ਸੋ ਲਾਲ ਸਿੰਘ ਨੇ ਵੀ ਹੁਣ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਖਿਲਾਫ਼ ਜਿਹੜਾ ਮੋਰਚਾ ਖੋਲ੍ਹ ਦਿੱਤਾ। ਲਾਲ ਸਿੰਘ ਦੇ ਪੁੱਤਰ ਕਾਕਾ ਰਜਿੰਦਰ ਸਿੰਘ ਇਸ ਵੇਲੇ ਵਿਧਾਇਕ ਨੇ ਪਟਿਆਲਾ ਜ਼ਿਲ੍ਹੇ ਦੇ ਹਲਕਾ ਸਮਾਣਾ ਤੋਂ। ਉਹਨਾਂ ਨੇ ਸੁਰਜੀਤ ਸਿੰਘ ਰੱਖੜਾ ਨੂੰ ਹਰਾਇਆ ਸੀ 2017 ਦੇ ਵਿੱਚ, ਤੇ ਲਾਲ ਸਿੰਘ ਪਹਿਲਾਂ ਸਨੌਰ ਹਲਕਾ ਤੋਂ ਜਿੱਤਦੇ ਰਹੇ ਨੇ, ਪਰ ਇੱਕ ਪਰਿਵਾਰ ਨੂੰ ਇੱਕ ਟਿਕਟ ਕਾਂਗਰਸ ਨੇ ਦੇਣੀ ਸੀ, ਇਸ ਕਰਕੇ ਉਹਨਾਂ ਦੇ ਪੁੱਤਰ ਨੇ ਟਿਕਟ ਲੈ ਲਈ ਸੀ। ਪਰ ਇਸ ਵਾਰ ਲਾਲ ਸਿੰਘ ਹਲਕਾ ਸਨੌਰ ਦੇ ਵਿੱਚ ਸਰਗਰਮ ਹੋਏ ਨੇ। ਹਲਕਾ ਸਨੌਰ ਦੇ ਵਿੱਚ ਪਿਛਲੇ 5 ਸਾਲਾਂ ਤੋਂ ਹਲਕਾ ਇੰਚਾਰਜ ਵਜੋਂ ਹਰਿੰਦਰਪਾਲ ਸਿੰਘ ਹੈਰੀਮਾਨ ਉਹ ਵਿਚਰਦੇ ਆ ਰਹੇ ਨੇ, ਕਿਉਂਕਿ 2017 ਚ ਕਾਂਗਰਸ ਨੇ ਟਿਕਟ ਦਿੱਤੀ ਸੀ ਪਰ ਉਹ ਹਾਰ ਗਏ ਸੀ। ਉੱਥੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਪੁੱਤਰ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਜਿੱਤੇ ਸੀ, ਔਰ ਹੁਣ ਲਾਲ ਸਿੰਘ ਉਸ ਹਲਕੇ ਤੇ ਮੁੜ ਤੋਂ ਕਬਜ਼ਾ ਕਰ ਰਹੇ ਨੇ। ਔਰ ਲਾਲ ਸਿੰਘ ਨੇ ਅੱਜ ਸਨੌਰ ਹਲਕੇ ਦੀਆਂ 70 ਤੋਂ ਵੱਧ ਪੰਚਾਇਤਾਂ ਨੂੰ ਗਰਾਂਟਾਂ ਦੇ ਚੈੱਕ ਨੇ ਜਿਹੜੇ ਉਹ ਆਪ ਵੰਡੇ ਨੇ। ਸੋ ਇਹ ਕਾਂਗਰਸ ਦੇ ਵਿੱਚ ਜਿਹੜੇ ਆਪਸੀ ਫੁੱਟ ਵੀ ਹੈ ਉਹ ਵੀ ਇਹਦੇ ਨਾਲ ਜਗਜਰ ਹੋਈ ਹੈ, ਕਿਉਂਕਿ ਉਸ ਹਲਕੇ ਦੇ ਇੰਚਾਰਜ ਪਹਿਲਾਂ ਹੀ ਹਰਿੰਦਰਪਾਲ ਸਿੰਘ ਹੈਰੀਮਾਨ ਨੇ, ਤੇ ਹੁਣ ਲਾਲ ਸਿੰਘ ਵੀ ਉਸ ਹਲਕੇ ਦੇ ਵਿੱਚ ਲਾਲ ਸਿੰਘ ਨੇ ਸਰਗਰਮੀਆਂ ਵਧਾ ਦਿੱਤੀਆਂ ਨੇ, ਜਿਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਦਾ ਅੰਦਰੂਨੀ ਕਲੇਸ਼ ਹੈ ਜਿਹੜਾ ਹੋਰ ਵੀ ਵੱਧ ਸਕਦਾ।
ਥੈਂਕ ਯੂ ਜਿੰਦਰ, ਧੰਨਵਾਦ
ਜੀ।
ਧੰਨਵਾਦ ਜੀ। ਜੁੜੇ ਪ੍ਰੋਗਰਾਮ ਖਬਰ ਸਾਹਿਬ ਦੇ ਨਾਲ ਸੁਬਹ 8:30 ਤੋਂ ਲੈ ਕੇ 10 ਵਜੇ ਤੱਕ ਪ੍ਰੋਗਰਾਮ ਪੇਸ਼ ਕਰਦੇ ਹਾਂ, ਤੇ ਸਾਡਾ ਅਗਲਾ ਸੈਗਮੈਂਟ ਹੁੰਦਾ ਹੈ ਖੇਡ ਜਗਤ ਦੀਆਂ ਖਬਰਾਂ, ਤੇ ਉਸ ਤੋਂ ਬਾਅਦ ਕੁਝ ਇੱਥੋਂ ਦੇ ਕੋਰੋਨਾ ਵਾਇਰਸ ਨਾਲ ਜੁੜੀਆਂ ਖਬਰਾਂ, ਤੇ ਬਾਕੀ ਫਿਰ ਕੁਝ ਇੱਕ ਮੁੱਦਿਆਂ ਤੇ ਡਿਸਕਸ਼ਨ ਕਰਾਂਗੇ ਉਸ ਤੋਂ ਬਾਅਦ। ਸੋ ਗੁਰਪ੍ਰੀਤ ਪੁਰਬਾ ਜੀ ਸਾਡੇ ਨਾਲ ਜੁੜੇ ਨੇ ਅਗਲੀ ਗੱਲਬਾਤ ਲੈ ਕੇ। ਵਾਈਕੇ ਟਰੱਕ ਟ੍ਰੇਲਰ ਰਿਪੇਅਰ ਦਾ ਮੈਂ ਸੰਦੇਸ਼ ਦੇਣਾ ਚਾਹਾਂਗਾ। 89 ਸਟ੍ਰੈਫਰਡ ਡਰਾਈਵ ਦੇ ਉੱਤੇ ਯੂਨਿਟ ਨੰਬਰ 12 ਦੇ ਵਿੱਚ ਸਥਿਤ ਨੇ। 905-796-3010 ਇਹਨਾਂ ਨੰਬਰ ਹੈ, 905-796-3010 ਦੇ ਉੱਤੇ ਵਾਈਕੇ ਟਰੱਕ ਟ੍ਰੇਲਰ ਰਿਪੇਅਰ ਵਾਲਿਆਂ ਨਾਲ ਤੁਸੀਂ ਸੰਪਰਕ ਕਰਨਾ ਹੈ, ਔਰ ਇਹਨਾਂ ਨੂੰ ਕੋਈ ਡਰਾਈਵਰ ਵੀ ਚਾਹੀਦੇ ਨੇ। 905-796-3010 ਇਹਨਾਂ ਦਾ ਨੰਬਰ ਹੈ। ਟੋਰਾਂਟੋ ਟਰੱਕ ਡਰਾਈਵਿੰਗ ਸਕੂਲ 416-675-7500-225 ਕਲੇਅਰ ਪੋਰਟ ਕੈਸਨ ਟੋਬੀਕੋ ਦੇ ਵਿੱਚ ਸਥਿਤ ਨੇ, ਔਰ ਤੁਸੀਂ ਟਰੱਕਾਂ ਦੇ ਟਾਇਰ ਪਾਉਣੇ ਆ। ਪਾਪੂਲਰ ਟਰੱਕ ਪਾਪੂਲਰ ਟਾਇਰ ਤੇ ਟੋਰਾਂਟੋ ਟਰੱਕ ਡਰਾਈਵਿੰਗ ਸਕੂਲ ਸਥਿਤ ਨੇ 225 ਕਲੇਅਰ ਪੋਰਟ ਕੈਸਨ ਟੋਬੀਕੋ ਦੇ ਵਿੱਚ। ਤੋ ਪੰਜਾਬੀਆਂ ਦਾ ਸਭ ਤੋਂ ਪੁਰਾਣਾ ਤੇ ਛੋਟੀ ਦਾ ਟਰੱਕ ਡਰਾਈਵਿੰਗ ਸਕੂਲ ਟੋਰਾਂਟੋ ਟਰੱਕ ਡਰਾਈਵਿੰਗ ਸਕੂਲ 416-675-7500 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਅੱਗੇ ਚੱਲ ਕੇ ਸੀਮਾ ਬਿਆਨਾ ਜੀ ਨਾਲ ਵੀ ਗੱਲਬਾਤ ਕਰਾਂਗੇ। ਅੱਜ ਜੋ ਕੱਲ੍ਹ ਮੈਂ ਥੋੜ੍ਹਾ ਜਿਹਾ ਹਿੰਟ ਦਿੱਤਾ ਸੀਗਾ ਇਮੀਗ੍ਰੇਸ਼ਨ ਦੇ ਬਾਰੇ ਦੇ ਵਿੱਚ ਕਿ ਕਿੰਨੀਆਂ ਐਪਲੀਕੇਸ਼ਨਾਂ ਇਕੱਠੀ ਕਰੀ ਬੈਠੀ ਹੈ ਸਾਡੀ ਲਿਬਰਲ ਸਰਕਾਰ, ਤੇ ਉਹਦਾ ਕੀ ਬਣੇਗਾ ਇਹ ਤੇ ਥੋੜ੍ਹਾ ਜਿਹਾ ਡਿਟੇਲ ਹੋਰ ਉਹਨਾਂ ਪਾਸੋਂ ਜਾਣਨਾ ਚਾਹਾਂਗੇ। ਤੁਸੀਂ ਕੋਈ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਲੈਣੀਆਂ ਨੇ ਕਾਲ ਕਰ ਲੈਣੀ ਹੈ 905-452-0000, 905-452-0000। ਆਲ ਕੇਅਰ ਇੰਸ਼ੋਰੈਂਸ ਤੋਂ ਮਨਵਿੰਦਰ ਮਾਂਗੜ ਦਾ ਨੰਬਰ ਦੇਣਾ ਚਾਹਾਂਗਾ, 416-845-1352, 416-845-1352। ਆਲ ਕੇਅਰ ਇੰਸ਼ੋਰੈਂਸ, ਇੱਥੋਂ ਤੁਸੀਂ RESP ਕਰਾਉਣੀ ਹੈ, TFSA ਟੈਕਸ ਫ੍ਰੀ ਸੇਵਿੰਗ ਅਕਾਊਂਟ ਖੋਲ੍ਹਣਾ ਚਾਹੁੰਦੇ ਹੋ ਜਾਂ ਫਿਰ ਕਿਸੇ ਹੋਰ ਤਰ੍ਹਾਂ ਦੀ ਇਨਵੈਸਟਮੈਂਟ ਕਰਨੀ ਹੈ, ਫਾਈਨੈਂਸ਼ੀਅਲ ਐਡਵਾਈਸ ਚਾਹੀਦੀ ਹੈ, ਤਾਂ ਮਨਵਿੰਦਰ ਮਾਂਗੜ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। 416-845-1352, 416-845-1352, 416-845-1352, 416-845-1352 ਇਹਨਾਂ ਨੰਬਰ ਹੈ। ਇਸ ਨੰਬਰ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਆਲ ਕੇਅਰ ਇੰਸ਼ੋਰੈਂਸ ਤੋਂ ਮਨਵਿੰਦਰ ਮਾਂਗੜ, 416-845-1352। ਔਰ ਮੇਰੇ ਨਾਲ ਗੁਰਪ੍ਰੀਤ ਪੁਰਬਾ ਜੀ ਜੁੜ ਚੁੱਕੇ ਨੇ ਇਸ ਸਮੇਂ। ਗੁਰਪ੍ਰੀਤ ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ।
ਧੰਨਵਾਦ ਜਗਦੀਸ਼ ਜੀ, ਤੁਹਾਨੂੰ ਤੇ ਰੇਡੀਓ ਖਬਰ ਸਾਹਿਬ ਦੇ ਸਾਰੇ ਲਿਸਨਰਸ ਨੂੰ ਵੈਰੀ ਗੁੱਡ ਮਾਰਨਿੰਗ ਜੀ, ਤੇ ਉਮੀਦ ਕਰਦੇ ਹਾਂ ਜੀ ਸਾਰਿਆਂ ਦਾ ਜਿਹੜਾ ਦਿਨ ਹੈ ਬਹੁਤ ਵਧੀਆ ਸ਼ੁਰੂ ਹੋਇਆ ਹੋਇਆ
ਜੀ। ਬਹੁਤ ਵਧੀਆ ਦਿਨ ਦੀ ਸ਼ੁਰੂਆਤ, ਔਰ ਚਿੱਟਾ ਚਿੱਟਾ ਚਾਰੇ ਪਾਸੇ ਨਜ਼ਰ ਆ ਰਹੀ ਹੈ, ਬਰਫ਼ਬਾਰੀ ਹੋਈ ਹੈ, ਤੇ ਚੰਗਾ ਲੱਗ ਰਿਹਾ ਵਾ
ਜੀ। ਬਿਲਕੁਲ, ਦੇਖਣ ਨੂੰ ਬਹੁਤ ਆਈ ਪਲੀਜ਼ਿੰਗ ਲੱਗ ਰਿਹਾ ਹੋਏਗਾ, ਪਰ ਡਰਾਈਵਿੰਗ ਥੋੜੀ ਡਿਫਿਕਲਟ ਹੋਏਗੀ, ਸੋ ਐਵਰੀਬਡੀ ਆਊਟ ਦੇਅਰ ਪਲੀਜ਼ ਡਰਾਈਵ ਕੇਅਰਫੁਲੀ ਐਂਡ ਸੇਫ।
ਸੋ ਨਵੇਂ ਸਾਲ ਦਾ ਜਿਹੜਾ ਅੰਤ ਆ ਰਿਹਾ ਵਾ, 2021 ਖਤਮ ਹੋਣ ਵਾਲਾ, ਗੁਰਪ੍ਰੀਤ ਜੀ ਇਹ ਦੱਸੋ
ਜੀ,
ਜੇ ਤੁਹਾਡੇ ਕੋਲ ਕਾਫੀ ਸਾਰਾ ਮਨੀ ਇਸ ਸਾਲ ਸਰਪਲਸ ਹੋ ਗਿਆ, ਤੇ ਤੁਸੀਂ ਉਹਨੂੰ ਕਿੱਥੇ ਖਰਚਣਾ ਚਾਹੋਗੇ? ਕੀ ਇਨਵੈਸਟਮੈਂਟ ਕਰਨੀ ਚਾਹੋਗੇ? ਰੀਅਲ ਸਟੇਟ 'ਚ ਇਨਵੈਸਟਮੈਂਟ ਕਰਨੀ ਚਾਹੋਗੇ? ਮਿਊਚਲ ਫੰਡਸ ਖਰੀਦਣਾ ਚਾਹੋਗੇ? ਜਾਂ ਫਿਰ ਤੁਸੀਂ ਉਸਨੂੰ ਆਪਣੇ ਇੰਟਰਟੇਨਮੈਂਟ ਲਈ ਵਰਤੋਗੇ, ਪਰਿਵਾਰ ਲਈ ਵਰਤੋਗੇ, ਕੋਈ ਇਨਵੈਸਟਮੈਂਟ, ਜਾਂ ਫਿਰ ਉਹਨੂੰ ਸੇਵ ਕਰਕੇ ਰੱਖਣਾ ਚਾਹੋਗੇ, ਕੀ ਕਰੋਗੇ?
ਥੋੜੀ ਜਿਹੀ ਆਪਣੇ ਆਪ ਤੇ ਤੇ ਆਪਣੀ ਫੈਮਿਲੀ ਤੇ ਖਰਚੂਗਾ ਜੀ, ਤੇ ਬਾਕੀ ਦੀ ਜਿਹੜੀ ਹੈ ਜੀ ਇਨਵੈਸਟ ਕਰਕੇ ਰੱਖੂਗਾ, ਕਿਉਂਕਿ ਦ ਟਾਈਮ ਵੀ ਆਰ ਗੋਇੰਗ ਥਰੂ, ਦ ਪੈਂਡੈਮਿਕ ਵੀ ਆਰ ਗੋਇੰਗ ਥਰੂ, ਵੀ ਪ੍ਰੋਬਬਲੀ ਵਿਲ ਨੀਡ ਮਨੀ। ਦੋ ਆਪਸ਼ਨਸ ਨੇ ਜੀ, ਜਾਂ ਤਾਂ ਹਾਰਡ ਵਰਕ ਕਰਕੇ ਕੰਟੀਨਿਊਟੀ ਕਰਕੇ ਆਪਣੀ ਜਿਹੜੀ ਹੈ ਜੀ ਮਨੀ ਉਹ ਯੂਜ਼ ਕਰਾਂਗੇ, ਤੇ ਨਹੀਂ ਤਾਂ ਫਿਰ ਟਰੂਡੋ ਸਾਹਿਬ ਹੈਗੇ ਨੇ ਜੀ, ਉਹ ਵੀ ਦੇ ਦੇਣਗੇ ਵੈਸੇ ਤਾਂ, ਪਰ ਆਈ ਬਲੀਵ ਇਨ ਵਰਕਿੰਗ ਵਿਦ ਮਾਈ ਓਨ ਹੈਂਡਸ ਐਂਡ ਮੇਕਿੰਗ ਮਾਈ ਓਨ ਮਨੀ।
ਇਨਵੈਸਟ ਕਿੱਥੇ ਕਰਨਾ ਚਾਹੋਗੇ? ਜਿਹੜੇ ਆਪਾਂ ਫੰਡਸ ਵਗੈਰਾ ਖਰੀਦ ਲੈਂਦੇ ਹਾਂ, ਮਿਊਚਲ ਫੰਡਸ ਵਗੈਰਾ, ਬੌਂਡਸ ਵਗੈਰਾ ਖਰੀਦ ਲੈਂਦੇ ਹਾਂ, ਉਹਨਾਂ ਦੇ ਵਿੱਚ ਜਾਂ ਰੀਅਲ ਸਟੇਟ ਦੇ ਵਿੱਚ, ਜਾਂ ਫਿਰ ਕੋਈ ਹੋਰ ਕੋਈ ਇਨਵੈਸਟਮੈਂਟ ਦੇ ਵਿੱਚ ਪੈਸਾ ਆਪਣਾ ਰੱਖਣਾ ਚਾਹੋਗੇ?
ਜਗਦੀਸ਼ ਜੀ, ਇਟਸ ਵੈਰੀ ਈਜ਼ੀ। ਜਿਸ ਤਰ੍ਹਾਂ ਦੀ ਆਪਣੀ ਸਿਚੁਏਸ਼ਨ ਆਸੇ ਪਾਸੇ ਚੱਲ ਰਹੀ ਹੈ ਪਿਛਲੇ ਤਕਰੀਬਨ ਡੇਢ ਸਾਲ ਤੋਂ, ਤਾਂ ਆਂਸਰ ਬਲਾਈਂਡ ਫੋਲਡ ਹੋ ਕੇ ਵੀ ਆਂਸਰ ਪੁੱਛੋਗੇ ਤਾਂ ਮੋਸਟਲੀ ਜਿਹੜਾ ਆਂਸਰ ਹੈ ਜੀ ਉਹ ਰੀਅਲ ਇਸਟੇਟ ਹੀ ਆਏਗਾ, ਕੰਸਿਡਰਿੰਗ ਜੇਕਰ ਸਿਰਫ ਇੱਥੇ ਸ਼ਾਰਟ ਟਰਮ ਦੇਖਦੇ ਹਾਂ ਤੇ ਆਪਾਂ ਇੱਥੇ ਕੰਸਿਡਰ ਕਰਦੇ ਹਾਂ, ਬਟ ਆਨਲਾਈਨ ਹੋਰ ਬਹੁਤ ਚੀਜ਼ਾਂ ਨੇ ਜਿਹੜੀਆਂ ਆਪਾਂ ਨੂੰ ਪਤਾ ਨਹੀਂ ਹੁੰਦੀਆਂ। ਦੇਰ ਆਰ ਸਰਟਨ ਥਿੰਗਸ ਕਿ ਜਿੱਦਾਂ ਵਰਚੁਅਲ ਲੈਂਡਸ ਵਗੈਰਾ ਵੀ ਸੇਲ ਹੁੰਦੀਆਂ ਨੇ, ਜਿੱਦਾਂ ਕਰੰਸੀਜ਼ ਵਗੈਰਾ ਦੇ ਵਿੱਚ ਵੀ ਡੀਲਿੰਗ ਹੁੰਦੀ ਹੈ, ਜਾਂ ਫਿਰ ਸ਼ੇਅਰ ਮਾਰਕੀਟ ਦੇ ਵਿੱਚ ਵੀ ਜੇਕਰ ਤੁਸੀਂ ਚੰਗੀ ਤਰ੍ਹਾਂ ਨੌਲੇਜ ਰੱਖ ਕੇ ਕਰਦੇ ਹੋ, ਤਾਂ ਮੈਨੂੰ ਜੇ ਪੁੱਛਦੇ ਹੋ ਜੀ ਤੁਸੀਂ ਕੁਐਸਚਨ ਮੈਨੂੰ ਕੀਤਾ, ਤਾਂ ਮੈਂ ਸ਼ੇਅਰ ਮਾਰਕੀਟ ਦੇ ਵਿੱਚ ਜਾਊਂਗਾ।
ਸੋ ਸ਼ੇਅਰ ਮਾਰਕੀਟ ਦੀ ਨੌਲੇਜ ਹੋਣਾ ਜ਼ਰੂਰੀ ਹੈ?
ਬਹੁਤ ਜ਼ਰੂਰੀ ਹੈ ਜੀ, ਕਿਉਂਕਿ ਦੇਖੋ ਦੇਖੀ ਕਰਨਾ ਡਿਫਰੈਂਟ ਗੱਲ ਹੈ, ਆਪਣੇ ਆਪ ਸਟੱਡੀ ਕਰਨਾ, ਕਿਉਂਕਿ ਜੇਕਰ ਤੁਸੀਂ ਆਪ ਟ੍ਰੈਂਡਸ ਸਟੱਡੀ ਕਰ ਸਕਦੇ ਹੋ, ਔਰ ਉਹ ਕੋਈ ਵੀ ਕਰ ਸਕਦਾ ਜਗਦੀਸ਼ ਜੀ, ਪਾਸਟ ਪਰਫਾਰਮੈਂਸ, ਕਰੰਟ ਪਰਫਾਰਮੈਂਸ, ਔਰ ਫਿਰ ਤੁਹਾਨੂੰ ਇੱਕ ਵਿਜ਼ਨ ਹੋਣੀ ਚਾਹੀਦੀ, ਔਰ ਉਹ ਵਿਜ਼ਨ ਹਰੇਕ ਫੀਲਡ ਦੇ ਵਿੱਚ ਜ਼ਰੂਰੀ ਹੈ, ਇਕੱਲੀ ਇਸ ਫੀਲਡ ਦੇ ਵਿੱਚ ਨਹੀਂ। ਜੇਕਰ ਵਿਜ਼ਨ ਨਹੀਂ ਹੈਗੀ, ਕਿਉਂਕਿ ਜੇਕਰ 70,000 ਐਗਜ਼ਾਮਪਲ ਦੂਜੇ ਪਾਸੇ ਲੈ ਜਾਂਦਾ ਜੀ, 70,000 ਆਪਣੇ ਕੋਲ ਰੀਅਲ ਇਸਟੇਟ ਏਜੰਟ ਨੇ, ਜੇਕਰ ਸਾਰਿਆਂ ਦੀ ਹੀ ਵਿਜ਼ਨ ਚੰਗੀ ਹੋਵੇ ਤਾਂ ਸਾਰੇ ਹੀ ਅਮੀਰ ਹੋਣ, ਔਰ ਜੇਕਰ ਸਾਰਿਆਂ ਦੀ ਵਿਜ਼ਨ ਜ਼ੀਰੋ ਹੋਵੇ ਤਾਂ ਸਾਰੇ ਬਿਲਕੁਲ ਜਿਹੜੇ ਗਰੀਬ ਹੋਣ, ਤੇ ਦੇਰ ਆਰ ਸੋ ਮੈਨੀ ਅਦਰ ਪੀਪਲ ਹੂ ਡੂ ਨਾਟ ਹੈਵ ਅ ਰੀਅਲ ਇਸਟੇਟ ਲਾਇਸੈਂਸ ਬਟ ਦੇ ਮੇਕ ਮੋਰ ਮਨੀ ਦੈਨ ਰੀਅਲਟਰ। ਸੋ ਦਾ ਰੀਜ਼ਨ ਸਿਰਫ ਕੀ ਹੈ ਜਗਦੀਸ਼ ਜੀ, ਕਿ ਦੇ ਟੇਕ ਡਿਸੀਜਨ ਐਂਡ ਦੇ ਹੈਵ ਅ ਵਿਜ਼ਨ। ਸੋ ਜੇਕਰ ਤੁਹਾਡੀ ਵਿਜ਼ਨ ਹੀ ਨਹੀਂ ਹੈਗੀ ਕਿ ਇਸ ਪੀਸ ਆਫ ਲੈਂਡ ਦੇ ਨਾਲ ਜਾਂ ਜਿਹੜੀ ਵੀ ਚੀਜ਼ 'ਚ ਤੁਸੀਂ ਇਨਵੈਸਟ ਕਰ ਰਹੇ ਹੋ, ਤੁਸੀਂ ਕੀ ਕਰ ਸਕਦੇ ਹੋ, ਨੋ ਮੈਟਰ ਹਾਊ ਮੱਚ ਨੌਲੇਜ ਯੂ ਗੇਨ ਐਂਡ ਡਿਸੀਜਨ ਨਹੀਂ ਤੁਸੀਂ ਲੈ ਸਕਦੇ ਤੇ ਤੁਹਾਡੀ ਵਿਜ਼ਨ ਹੈ ਨਹੀਂ, ਯੂ ਵਿਲ ਨਾਟ ਮੇਕ ਮਨੀ।
ਸੋ ਵਿਜ਼ਨ ਹੋਣਾ ਜ਼ਰੂਰੀ ਹੈ ਕਿ ਕਿਸੇ ਪ੍ਰੋਪਰਟੀ ਨੂੰ ਤੁਸੀਂ ਦੇਖਦੇ ਹੋ, ਕਿਸੇ ਸ਼ੇਅਰ ਮਾਰਕੀਟ ਦੇ ਵਿੱਚ ਤੁਸੀਂ ਕਿਸੇ ਪ੍ਰੋਡਕਟ ਨੂੰ ਦੇਖਦੇ ਹੋ ਜਿਹਦੇ 'ਚ ਸ਼ੇਅਰ ਖਰੀਦਣਾ ਚਾਹੁੰਦੇ ਹੋ, ਜਾਂ ਫਿਰ ਕਿਤੇ ਬੌਂਡਸ ਜਾਂ ਫੰਡਸ ਕਿਤੇ ਖਰੀਦਣਾ ਚਾਹੁੰਦੇ ਹੋ, ਅਤੇ ਤੁਹਾਡੇ ਅੰਦਰ ਉਸ ਪ੍ਰਤੀ ਨੌਲੇਜ ਕਿੰਨੀ ਹੈ, ਤੁਹਾਨੂੰ ਉਸ ਪ੍ਰਤੀ ਵਿਸ਼ਵਾਸ ਕਿੰਨਾ ਆ, ਅਤੇ ਤੁਹਾਡਾ ਵਿਜ਼ਨ ਕੀ ਹੈ ਕਿ ਤੁਸੀਂ ਅਗਾਂਹ ਫਿਊਚਰ ਦੇ ਵਿੱਚ ਇਸ ਕੀ ਕਰ ਸਕਦੇ ਹੋ। ਸੋ ਤੁਸੀਂ ਤੁਹਾਨੂੰ ਹਜੇ ਸ਼ੇਅਰ ਮਾਰਕੀਟ 'ਚ ਪੈਸਾ ਇਨਵੈਸਟ ਕਰਨਾ ਰੀਅਲ ਸਟੇਟ ਨਾਲੋਂ ਬੈਟਰ ਲੱਗ ਰਿਹਾ ਵਾ?
ਡਿਪੈਂਡ ਕਰਦਾ ਹੈ ਜਗਦੀਸ਼ ਜੀ, ਦੇਖੋ ਗ੍ਰਾਸ ਇਜ਼ ਨੋਟ ਗ੍ਰੀਨਰ ਔਨ ਬੋਥ ਸਾਈਡਸ, ਪਰ ਗੱਲ ਇਹ ਹੁੰਦੀ ਹੈ ਵੀ ਜਿੱਥੇ ਮੈਨੂੰ ਬਣੇ ਨੇ ਮੈਨੂੰ ਲੱਗਦਾ ਵੀ ਇਹ ਯਾਰ ਸੌਖੇ ਬਣ ਗਏ, ਤੇ ਮੈਨੂੰ ਉਹ ਲੱਗਦਾ ਕਿ ਬਈ ਆਈ ਕੈਨ ਡੂ ਬੈਟਰ ਓਵਰ ਹੇਅਰ। ਸੋ ਹੈਵਿੰਗ ਸੈਡ ਦੈਟ, ਇਟ ਮੇ ਨੋਟ ਬੀ ਰਾਈਟ ਆਲ ਦਾ ਟਾਈਮ, ਬਟ ਮੈਨੂੰ ਤੁਸੀਂ ਕੁਐਸਚਨ ਪੁੱਛਿਆ ਸੀ ਤਾਂ ਮੈਂ ਉੱਥੇ
ਜੀ ਜੀ ਜੀ। ਕੋਈ ਹੋਰ ਸਾਡਾ ਸਰੋਤਾ ਇਸ ਪ੍ਰਤੀ ਕੋਈ ਸਾਨੂੰ ਟਿਪ ਦੇਣਾ ਚਾਹੇ ਕਿ ਇਸ ਸਮੇਂ ਇਨਵੈਸਟ ਕਰਨਾ ਉਹਨਾਂ ਦੇ ਅਨੁਸਾਰ ਬੈਟਰ ਰੀਅਲ ਸਟੇਟ ਦੇ ਵਿੱਚ ਹੈ, ਸ਼ੇਅਰ ਮਾਰਕੀਟ ਦੇ ਵਿੱਚ ਹੈ, ਜਾਂ ਬੌਂਡ ਜਾਂ ਫੰਡਸ ਜਾਂ ਫਿਰ ਕੋਈ ਹੋਰ ਤਰੀਕਾ ਹੈ ਜਿੱਥੇ ਉਹ ਸੇਫ ਅਤੇ ਬੈਸਟ ਇਨਵੈਸਟਮੈਂਟ ਸਮਝਦੇ ਨੇ? 416-620-1717 ਸਟੂਡੀਓ ਨੰਬਰ ਹੈ, 416-620-1778। ਲੈਟਸ ਸੇ ਕਿ ਜੇ ਤੁਹਾਡੇ ਪਾਸ ਇਸ ਸਮੇਂ ਲੱਖ ਦੋ ਲੱਖ ਡਾਲਰ ਮਨੀ ਸਰਪਲਸ ਹੋਇਆ, ਕਿਸੇ ਕੋਲ ਮਿਲੀਅਨ ਵੀ ਸਰਪਲਸ ਹੋਇਆ ਹੋਵੇਗਾ, ਅਤੇ ਉਹਨੂੰ ਤੁਸੀਂ ਕਿੱਥੇ ਇਨਵੈਸਟ ਕਰਨਾ ਚਾਹੋਗੇ? ਵਟ ਯੂ ਥਿੰਕ ਦ ਸੇਫੈਸਟ ਪਲੇਸ, ਜਿੱਥੇ ਤੁਹਾਡਾ ਮਨ ਲੱਗਦਾ ਕਿ ਵੀ ਆਹ ਚੀਜ਼ ਸੇਫ ਹੈ, ਸਾਨੂੰ ਇਸ ਜਗ੍ਹਾ ਦੇ ਉੱਤੇ ਜੇ ਅਸੀਂ ਮੈਂ ਇਨਵੈਸਟ ਕਰਦਾ ਤਾਂ ਮੇਰਾ ਪੈਸਾ ਸੇਫ ਰਹੇਗਾ? ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ, ਗੁੱਡ ਮਾਰਨਿੰਗ ਜੀ।
ਰਾਜ ਜੀ, ਗੁੱਡ ਮਾਰਨਿੰਗ।
ਹਾਂਜੀ,
ਆਈ ਨੋ ਯੂ ਗੋਇੰਗ ਟੂ ਸੇ ਰੀਅਲ ਸਟੇਟ।
ਹਾਂਜੀ ਜੀ, ਰੀਅਲ ਸਟੇਟ ਵੀ ਹੈਗਾ ਸਰ, ਤੇ ਸੈਕੰਡ ਆਪਸ਼ਨ ਇਸ ਕਿ ਯੂ ਕੈਨ ਇਨਵੈਸਟ ਯੂਰ ਮਨੀ ਇਨਟੂ ਸੈਕੰਡ ਮਾਰਗੇਜਸ। ਉੱਥੇ ਵੀ ਤੁਹਾਨੂੰ 10-12% ਪਲੱਸ ਲੈਂਡਰ ਫੀਸ
ਜੀ,
ਤੇ ਉਹਦੇ ਵਿੱਚ ਤੁਹਾਨੂੰ ਇੰਟਰਸਟ ਓਨਲੀ ਫੰਡਸ ਮਿਲਦੇ ਨੇ, ਤੇ ਮਨੀ ਸਿਕਿਉਰਡ ਅਗੇਂਸਟ ਦ ਪ੍ਰੋਪਰਟੀ। ਤੇ ਤੁਸੀਂ ਪਿਕ ਕਰ ਸਕਦੇ ਹੋ, ਯੂ ਵਾਂਟ ਟੂ ਗੋ 80% ਲੋਨ ਟੂ ਵੈਲਿਊ, 85%, ਤੇ ਉਹ ਤੁਹਾਡੀ ਮਨੀ ਸੇਫ ਐਂਡ ਸਿਕਿਉਰਡ ਹੁੰਦੀ ਹੈ। ਦੇਰ ਇਜ਼ ਅ ਚਾਰਜ ਰਜਿਸਟਰਡ ਅਗੇਂਸਟ ਦ ਪ੍ਰੋਪਰਟੀ, ਯੂ ਕੈਨ ਲੈਂਡ ਅੰਡਰ ਯੋਰ ਨੇਮ, ਯੋਰ ਕੰਪਨੀ ਨੇਮ, ਤੇ ਪ੍ਰੀ ਕੰਸਟਰਕਸ਼ਨ ਇਜ਼ ਆਲਵੇਜ਼ ਗੁੱਡ।
ਅੱਛਾ ਰਾਜ ਜੀ, ਤੁਸੀਂ ਅਕਾਊਂਟਿੰਗ ਦੇ ਫੀਲਡ ਦੇ ਵਿੱਚੋਂ ਮੈਨੂੰ ਇਹ ਦੱਸੋ, ਜਿਹੜਾ ਇੰਟਰਸਟ ਦੇ ਉੱਤੇ ਕਿੰਨੇ ਪਰਸੈਂਟ ਗਵਰਨਮੈਂਟ ਟੈਕਸ ਲਾਉਂਦੀ ਹੈ? ਜਿਹੜਾ ਤੁਸੀਂ ਮੋਰਗੇਜ ਤੇ ਇਨਵੈਸਟ ਕਰਦੇ ਹੋ, ਤੁਸੀਂ ਮੋਰਗੇਜ ਸੈਕੰਡ ਮੋਰਗੇਜ ਦਿੱਤੀ ਹੈ, ਤੇ ਉਹਦੇ ਤੇ ਤੁਹਾਨੂੰ ਲੈਟਸੇ ਲੱਖ ਡਾਲਰ ਦਾ $50,000 ਦੀ ਇਨਕਮ ਹੋ ਗਈ ਸਾਲ ਦੀ, ਇੰਟਰਸਟ ਦੇ ਤੌਰ ਦੇ ਉੱਤੇ ਤੁਸੀਂ 6%, 7%, 10%, 12% ਜੋ ਵੀ ਤੁਸੀਂ ਲਿਆ ਉਹ ਤੋਂ, ਲੈਟਸ ਸੇ 10% ਲਿਆ, ਤੇ ਉਹਦੇ ਤੇ ਹਾਊ ਮਚ ਯੂ ਵਿਲ ਪੇ ਟੂ ਦਾ ਗਵਰਨਮੈਂਟ?
ਹਾਂਜੀ ਸਰ, ਆਈ ਐਮ ਨੋਟ ਐਨ ਅਕਾਊਂਟੈਂਟ, ਆਈ ਐਮ ਅ ਮੋਰਗੇਜ ਅੰਡਰਰਾਈਟਰ। ਉਹ ਤਾਂ ਫਿਰ ਜਦੋਂ ਤੁਸੀਂ ਆਪਣਾ ਟੈਕਸ ਕਰੋਗੇ ਦੈਟ ਟਾਈਮ ਅਕਾਊਂਟੈਂਟ ਕੈਨ ਹੈਲਪ ਯੂ, ਬਟ ਆਈ ਥਿੰਕ ਇਟਸ ਬੈਟਰ ਟੂ ਲੈਂਡ ਅੰਡਰ ਦਾ ਕੰਪਨੀ ਨੇਮ, ਕਿਉਂਕਿ ਤੁਸੀਂ ਅਗਰ ਤੁਹਾਡੀ ਕੰਪਨੀ ਲੈਂਡ ਕਰੇਗੀ, ਲੈਟ ਸੇ ਯੂ ਓਪਨ ਅ ਨੰਬਰਡ ਕੰਪਨੀ, ਉਹ ਕੰਪਨੀ ਲੈਂਡ ਕਰਦੀ ਏ ਤਾਂ ਤੁਸੀਂ ਉਹ ਕੰਪਨੀ ਦੇ ਅੰਦਰ ਵੀ ਪੈਸੇ ਰੱਖ ਸਕਦੇ ਹੋ, ਵੈਨ ਯੂ ਨੀਡ ਦਾ ਮਨੀ ਯੂ ਕੈਨ ਟੇਕ ਐਜ਼ ਅ ਡਿਵੀਡੈਂਟ।
ਜਿੱਥੋਂ ਤੱਕ ਰਾਜ ਜੀ ਮੈਨੂੰ ਇੰਨੀ ਨੌਲੇਜ ਨੀਗੀ, ਪਰ ਮੈਨੂੰ ਲੱਗਦਾ ਹੈ ਕਿ ਇਹਦੇ ਤੇ ਘੱਟੋ ਘੱਟ 50% ਗਵਰਨਮੈਂਟ ਆਪਣਾ ਇੱਥੇ ਟੈਕਸ ਚਾਰਜ ਕਰਦੀ ਹੈ, ਜਿੰਨਾ ਤੁਹਾਨੂੰ ਇੰਟਰਸਟ ਦੇ ਵਿੱਚ ਪੈਸਾ ਤੁਹਾਨੂੰ ਮਿਲਦਾ। ਸੋ ਜੇ ਤੁਸੀਂ 10% ਮੌਰਗੇਜ ਦੇ ਵਿੱਚ ਕਮਾਉਂਦੇ ਹੋ ਤੇ 5% ਤੁਹਾਡਾ ਫਿਰ ਟੈਕਸ ਦੇ ਉੱਤੇ ਵੀ ਜਾਂਦਾ। ਕੋਈ ਹੋਰ ਇਸ, ਮੇਰਾ ਕੋਈ ਲਿਸਨਰ ਇਸ ਗੱਲ ਨੂੰ ਕਲੈਰੀਫਾਈ ਕਰਨਾ ਚਾਹੇ ਕਿ ਵੀ ਯੈਸ ਯੂ ਆਰ ਰਾਈਟ ਔਰ ਆਈ ਐਮ ਰੋਂਗ, ਕੋਈ 416-620-1718 ਸਟੂਡੈਂਟ ਨੰਬਰ ਹੈ 416-620-1778। ਸੋ ਜੇਕਰ ਅਸੀਂ ਰੀਅਲ ਸਟੇਟ 'ਚ ਇਨਵੈਸਟ ਕਰਦੇ ਹਾਂ ਕੈਪੀਟਲ ਗੇਨ ਦੇ ਉੱਤੇ, ਵੀ ਪੇ 25% ਹਾਫ ਆਫ ਦਾ ਇਨਕਮ ਦੇ ਉੱਤੇ, ਲੇਕਿਨ ਜੇਕਰ ਅਸੀਂ ਮੌਰਗੇਜ 'ਚ ਇਨਵੈਸਟ ਕਰਦੇ ਹਾਂ ਆਈ ਥਿੰਕ ਉਹਦਾ ਟੈਕਸ ਬਹੁਤ ਜ਼ਿਆਦਾ ਹਾਈ ਬ੍ਰੈਕਟ ਦੇ ਵਿੱਚ ਉਹਦਾ ਟੈਕਸ ਆ। ਲੈਟਸ ਸੇ ਇੱਕ ਨੈਕਸਟ ਕਾਲਰ ਸਾਡਾ ਇਸ ਗੱਲ ਨੂੰ ਕਲੈਰੀਫਾਈ ਕਰਨਾ ਚਾਹੇ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਜੀ।
ਡਿਪੈਂਡ ਬੰਦੇ ਦੀ ਆਪਦੀ ਆਪਦੀ ਜੇਬ ਤੇ ਆਵੇ ਕਿੰਨੇ ਕੁ ਪੈਸੇ ਸੋਚਦਾ ਵਾ, ਪਰ ਗੱਲ ਇਹ ਵੀ ਕਿਤੇ ਵੀ ਇੱਕ ਤਾਂ ਸਾਰੇ ਪੈਸੇ ਨੀ ਕਰਨੇ ਚਾਹੀਦੇ ਜੀ, ਤੁਹਾਨੂੰ ਹਾਫ ਆਫ ਹੀ ਕਰਨਾ ਚਾਹੀਦਾ, ਪ੍ਰੋਪਰਟੀ ਦੇ ਵਿੱਚ ਵੀ ਕਰ ਲੋ ਹਾਫ ਤੇ ਹਾਫ ਤੁਸੀਂ ਕਰ ਲੋ ਆਪਦੇ ਇੱਧਰ ਬੰਨੇ ਸ਼ੇਅਰ ਬਾਜ਼ਾਰ ਚ।
ਸੋ ਡਾਇਵਰਸੀਫਾਈ ਕਰਨਾ ਚਾਹੀਦਾ।
ਹਾਂਜੀ ਹਾਂਜੀ
ਜੀ। ਸੋ ਤੁਸੀਂ ਕਿਹਦੇ ਚ ਜ਼ਿਆਦਾ ਵੈਸੇ ਕੰਫਰਟੇਬਲ ਰਹੋਗੇ ਕਿ ਇਹ ਚੀਜ਼?
ਅਸੀਂ ਮੈਂ ਪ੍ਰੋਪਰਟੀ ਜ਼ਿਆਦਾ ਦੇਵਾਂਗੇ ਧਿਆਨ।
ਸੋ ਪ੍ਰੋਪਰਟੀ ਦੇ ਵਿੱਚ ਜਿਹੜਾ ਤੁਹਾਨੂੰ ਈਜ਼ੀ ਲੱਗਦਾ ਹੈ?
ਇਹ ਈਜ਼ੀ ਲੱਗਦਾ ਜੀ, ਇਹਦੇ ਵਿੱਚ ਐ ਵੀ ਜੇ ਤੁਸੀਂ ਪ੍ਰੋਪਰਟੀ ਉਹ ਜੀ ਲਈ ਹੈ ਜਿਹੜੀ ਪ੍ਰੋਪਰਟੀ ਆਪਦਾ ਖਰਚਾ ਕਰਦੀ ਚੱਕਦੀ ਹੋਵੇ ਤਾਂ ਉਹ ਮਾਰਕੀਟ ਅੱਪ ਜਾਂਦੀ ਜਾਂ ਡਾਊਨ ਜਾਂਦੀ, ਉਹ ਤਾਂ ਕੋਈ ਮਤਲਬ ਨਹੀਂ ਜੀ ਉਹਦੇ ਵਿੱਚ।
ਸੋ ਪੋਜ਼ਿਟਿਵ ਕੈਸ਼ ਫਲੋ ਵਾਲੀ ਪ੍ਰੋਪਰਟੀ ਦੇ ਵਿੱਚ ਤੁਸੀਂ ਇਹ ਨਹੀਂ ਦੇਖੋਗੇ ਕਿ ਐਪਰੀਸ਼ੀਏਟ ਕਿੰਨੀ ਹੋਣੀ ਹੈ, ਜਿੱਥੋਂ ਪੋਜ਼ਿਟਿਵ ਕੈਸ਼ ਫਲੋ ਆਏ ਉੱਥੇ ਤੁਸੀਂ ਇਨਵੈਸਟ ਕਰਨਾ ਚਾਹੋਗੇ?
ਬਿਲਕੁਲ ਬਿਲਕੁਲ, ਬਈ ਲੌਂਗ ਟਰਮ ਜੀ, 5 ਸਾਲ ਘੱਟ ਤੋਂ ਘੱਟ, 5 ਸਾਲ ਜੇ ਵੱਧ ਵੀ ਟਾਈਮ ਲੱਗ ਜਾਓ ਪ੍ਰੋਪਰਟੀ ਨੂੰ ਤਾਂ ਤੁਹਾਨੂੰ ਡੋਲਣਾ ਨਹੀਂ ਚਾਹੀਦਾ, ਉਹਨੂੰ ਲੰਮਾ ਰੱਖ ਕੇ ਚੱਲਣਾ ਚਾਹੀਦਾ ਜੀ, ਉਹਨੂੰ 5 ਸਾਲ 7 ਸਾਲ ਜਾਂ 7-8 ਸਾਲ।
ਥੈਂਕ ਯੂ ਜੀ। ਅਗਲੀ ਕਾਲ ਦੇ ਉੱਤੇ ਚਲੇ, ਕਾਲ ਡਰੋਪ ਹੋ ਗਈ ਹੈ। ਕਿਸੇ ਹੋਰ ਨੇ ਸਾਨੂੰ ਕੋਈ ਸੁਜੈਸ਼ਨ ਦੇਣੀ ਚਾਹੇ 416-620-1778 416-620-1778 ਕਿ ਕਿਹਨੂੰ ਤੁਸੀਂ ਸਮਝਦੇ ਹੋ ਕਿ ਬੈਸਟ ਇਨਵੈਸਟਮੈਂਟ ਹੈ ਸੋ ਮੌਰਗੇਜ ਦੇ ਲਈ? ਯੈਸ, ਮੈਨੀ ਮੈਨੀ ਪੀਪਲ ਆਊਟ ਦੇਅਰ ਜਿਹੜੇ ਸੈਕਿੰਡ ਮੌਰਗੇਜ ਦਿੰਦੇ ਆ, ਚੰਗੀ ਫਾਈਂਡਰ ਫੀ ਵੀ ਚੰਗੀ ਠੋਕਦੇ ਆ ਅਤੇ ਚੰਗਾ ਕਈ ਵਾਰੀ 20-25-30% ਤੱਕ ਵੀ ਫਾਈਂਡਰ ਫੀ ਪਾ ਕੇ ਸਾਲ ਦਾ ਜਿਹੜਾ ਵਿਆਜ ਆ ਉਹ ਬਣ ਜਾਂਦਾ, ਕਈ ਵਾਰੀ ਇਦੋਂ ਵੀ ਜ਼ਿਆਦਾ ਆ ਜਿਹੜਾ ਵਿਆਜ ਉਹ ਮੋੜ ਘੋੜ ਕੇ ਲੈ ਜਾਂਦੇ ਆ, ਪਰ ਇੰਟਰਸਟ ਰੇਟ ਦੇ ਉੱਤੇ ਜਿਹੜਾ ਟੈਕਸ ਲੱਗਦਾ ਮੈਨੂੰ ਇੰਨਾ ਕੁ ਪਤਾ ਉਹਦਾ ਨੰਬਰ ਕਾਫੀ ਹੈ। ਅਤੇ ਬਾਕੀ ਗੁਰਪ੍ਰੀਤ ਜਿਹੜੀ ਹੈ ਆਪਣੇ ਪਹਿਲੇ ਕਾਲਰ ਨੇ ਕਾਲ ਕੀਤੀ ਹੈ, ਗੱਲ ਕੀਤੀ ਹੈ ਕਿ ਪ੍ਰੋਪਰਟੀ ਫਲਿੱਪ ਕਰਕੇ ਜਾਂ ਵੇਚ ਕੇ ਬਣਾਉਣ ਦੇ ਨਾਲ ਉਹਨੂੰ ਲੰਮੇ ਸਮੇਂ ਦੇ ਲਈ ਰੱਖਣਾ ਹੈ। ਔਰ ਇੱਕ ਦੂਜੀ ਗੱਲ ਇਹ ਵੀ ਹੈ, ਇੱਕ ਹੋਰ ਤੁਸੀਂ ਇਹਦੇ ਬਾਰੇ ਆਪਣਾ ਓਪੀਨੀਅਨ ਵੀ ਦੇਣਾ ਕਿ ਜੇਕਰ ਤੁਹਾਡੇ 2-3-4 ਪ੍ਰੋਪਰਟੀਆਂ ਨੇ, ਤੁਸੀਂ ਸੋਚੋ ਕਿ ਹੁਣ ਇੱਕ ਨੂੰ ਵੇਚ ਦਈਏ ਅਤੇ ਇੱਕ ਨੂੰ ਆਪਾਂ ਇੱਕ ਪ੍ਰੋਪਰਟੀ ਹੋਰ ਬੁੱਕ ਕਰਾ ਦਈਏ ਅੱਗੇ, ਤਾਂ ਕਈ ਵਾਰੀ ਇਹ ਵੀ ਹੁੰਦਾ ਕਿ ਜਿਹੜੀ ਤੁਸੀਂ ਵੇਚਦੇ ਹੋ ਉਹ 'ਤੇ ਤੁਹਾਨੂੰ ਕੈਪੀਟਲ ਗੇਨ ਪੈਂਦਾ ਹੈ, ਅਤੇ ਕੈਪੀਟਲ ਗੇਨ ਤੋਂ ਬਾਅਦ ਜੇਕਰ ਤੁਹਾਡੇ ਕੋਲ 4-5 ਪ੍ਰੋਪਰਟੀਆਂ, ਬੈਟਰ ਹੈ ਕਿ ਤੁਸੀਂ ਉਹਨੂੰ ਰੀਫਾਈਨੈਂਸ ਕਰਾ ਕੇ ਅਤੇ ਅਗਲੀ ਪ੍ਰੋਪਰਟੀ 'ਚ ਇਨਵੈਸਟ ਕਰਦੇ ਹੋ। ਰੀਫਾਈਨੈਂਸ ਕਰਵਾਉਂਦੇ ਹੋ ਉਹਦੇ 'ਤੇ ਕੋਈ ਟੈਕਸ ਨਹੀਂ ਲੱਗਦਾ, ਉਹ ਫਾਈਨੈਂਸਿੰਗ ਦੇ ਉੱਤੇ ਕੋਈ ਟੈਕਸ ਨਹੀਂ ਲੱਗਦਾ, ਸਗਾਂ ਤੁਹਾਡੇ ਸਰ ਗਵਰਨਮੈਂਟ ਨੂੰ ਇਹ ਲੱਗਦਾ ਕਿ ਕਰਜ਼ਾ ਚੜ੍ਹ ਗਿਆ ਦੇ ਸਰ, ਅਤੇ ਤੁਸੀਂ ਉਹਨੂੰ ਅਗਲੀ ਪ੍ਰੋਪਰਟੀ 'ਚ ਇਨਵੈਸਟ ਕਰੋ। ਸੋ ਇਹ ਮੈਨੂੰ ਥੋੜ੍ਹਾ ਜਿਹਾ ਜ਼ਿਆਦਾ ਸੇਫੈਸਟ ਢੰਗ ਲੱਗਦਾ। ਇੱਕ ਹੋਰ ਕਾਲਰ ਨੇ ਸਾਡੇ ਨਾਲ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਗਰੇਵਾਲਾ ਸਾਹਿਬ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਗਰੇਵਾਲਾ ਸਾਹਿਬ, ਮੈਂ ਵੈਸੇ ਮੇਰੀ ਆਪਣੀ ਥਿੰਕਿੰਗ ਆ ਜੀ, ਮੈਂ ਬਲਾਈਂਡ ਗੇਮ ਨਹੀਂ ਖੇਲੂੰਗਾ ਜੀ, ਤੇ ਮੈਂ ਉਹਦੇ ਵਿੱਚ ਕੀ ਹੋਊਗਾ ਵੀ ਜੇ ਮੇਰੇ ਕੋਲ ਸੇਵਿੰਗ ਹੈਗੀ ਆ ਜੀ, ਮੈਂ 50% ਉਸਨੂੰ TFS ਅਕਾਊਂਟ ਦੇ ਵਿੱਚ ਆਪਣੇ ਕੋਲੇ ਐਮਰਜੈਂਸੀ ਟਾਈਮ ਰੱਖੂਗਾ, ਯੂ ਨੈਵਰ ਨੋ ਵੀ ਕਿਸੇ ਵੇਲੇ ਕੁਛ ਵੀ ਹੈਪਨਿੰਗ ਹੋ ਸਕਦੀ ਹੈ। ਬਾਕੀ ਜਿਹੜਾ 50% ਹੈ ਉਹਨੂੰ ਮੈਂ ਪ੍ਰੋਪਰਟੀ ਦੇ ਵਿੱਚ ਇਨਵੈਸਟ ਕਰੂੰਗਾ ਜੀ, ਤੇ ਕਿਉਂਕਿ ਚਲੋ ਜੇ ਜ਼ਿਆਦਾ ਵੀ ਨਹੀਂ ਪ੍ਰੋਪਰਟੀਆਂ ਵੀ ਅਸੀਂ ਦੇਖੋ ਦੇਖੇ ਕਰਕੇ ਅਸੀਂ 2-3 ਪ੍ਰੋਪਰਟੀਆਂ ਲੈ ਲਈਏ ਜੀ, ਇਕੁਟੀ ਚੱਕ ਕੇ ਘਰ ਦੀ ਜਾਂ ਕੁਛ ਵੀ ਆ, ਕਿਉਂਕਿ ਮਾਰਕੀਟ ਕਿਸੇ ਵੇਲੇ ਪਤਾ ਨਹੀਂ ਹੁੰਦਾ, ਪਤਾ ਤਾਂ ਹੈਗਾ ਵੀ ਪਲੱਸ ਵਾਲੇ ਪਾਸੇ ਜਾਣੀ ਆ, ਐਟ ਪਾਰ ਰਹਿੰਦੀ ਹੈ, ਪਰ ਫਿਰ ਵੀ ਆਪਾਂ ਬਲਾਈਂਡ ਗੇਮ ਨਾ ਖੇਡੀਏ ਜੀ, ਕਈ ਵਾਰੀ ਬੰਦੇ ਨੂੰ ਔਖਾ ਹੋ ਜਾਂਦਾ ਹੈਗਾ ਜੀ, ਕਈ ਵਾਰੀ ਅਸਾਈਨਮੈਂਟ ਕਲਾਸ ਤੋਂ ਬਗੈਰ ਪਾਸ ਕਰਾਉਣੀ। ਸੋ ਮੇਰਾ ਇਹੀ ਹੈਗਾ ਜੀ 50% ਪ੍ਰਾਪਰਟੀ ਚ ਕਰੋ ਜੀ, ਇੱਕ ਦੋ ਪ੍ਰਾਪਰਟੀ ਲੈ ਲਓ ਤੇ ਬਾਕੀ TFS ਅਕਾਊਂਟ ਇਹਨਾਂ ਦੇ ਵਿੱਚ ਇਨਵੈਸਟ ਕਰਨਾ ਚਾਹੀਦਾ ਹੈ।
TFS ਟੈਕਸ ਫ੍ਰੀ ਸੇਵਿੰਗ ਅਕਾਊਂਟ ਦੇ ਵਿੱਚ,
ਹਾਂਜੀ ਹਾਂਜੀ ਹਾਂਜੀ, ਉਹਦੇ ਚ ਆਪਣਾ ਕੋਈ ਐਮਰਜੈਂਸੀ ਫੰਡ ਐਟਲੀਸਟ ਹੋਣੇ ਚਾਹੀਦੇ ਹੈਗੇ ਨੇ ਜੀ, ਤਾਂ ਕਿ ਤੁਸੀਂ ਬਾਅਦ ਚ ਕਿਸੇ ਤੋਂ ਮੰਗ ਨਾ ਸਕੋ ਜੀ, ਯਾਨੀ ਕਿ
ਉਹਨੂੰ ਜਦੋਂ ਤੁਸੀਂ ਕਢਾਓਗੇ ਉਦੋਂ ਟੈਕਸ ਲੱਗੇਗਾ ਉਹਦੇ ਤੇ, ਰਾਈਟ?
ਲੱਗੂਗਾ ਤਾਂ ਹਾਂਜੀ ਹੈਗਾ, ਪਰ ਲੇਕਿਨ ਇਹ ਵੀ ਤੁਹਾਡੇ ਕੋਲ ਐਮਰਜੈਂਸੀ ਤਾਂ ਹੈਗਾ ਨਾ, ਜਿੱਦਾਂ ਅੱਜ ਕੱਲ ਕੋਈ ਜੋਬ ਦਾ ਪਤਾ ਨਹੀਂ ਹੁੰਦਾ, ਜਾਂ ਕੋਈ ਟਰੱਕਿੰਗ ਕੰਪਨੀ ਜਾਂ ਟਰੱਕ ਤੇ ਕਈ ਵਾਰੀ $20,000 ਐਟ ਏ ਟਾਈਮ ਤੁਹਾਨੂੰ ਖਰਚਾ ਪੈ ਜਾਂਦਾ ਹੈਗਾ ਜੀ, ਤੇ ਸੈਕਿੰਡ ਮੋਰਗੇਜ ਨਾਲੋਂ ਬੈਟਰ ਵੀ ਹੈਗਾ ਵੀ ਜੇ ਆਪਣੇ ਕੋਲੇ ਤੁਸੀਂ ਇਸ ਨੂੰ ਰੱਖ ਲਓ, ਐਟਲੀਸਟ ਤੁਹਾਨੂੰ ਸਕੂਨ ਮਿਲਦਾ ਕਿ ਮੇਰੇ ਅਕਾਊਂਟ ਦੇ ਵਿੱਚ ਪੈਸਾ ਪਿਆ ਜੀ।
ਇਹ TFSA ਦੇ ਵਿੱਚ ਜਿੰਨਾ ਪੈਸਾ ਪਿਆ ਉਹਦੇ ਕੀ ਇੰਟਰਸਟ ਰੇਟ ਮਿਲਦਾ?
ਉਹ ਇਨਕਮ ਦੇ ਹਿਸਾਬ ਨਾਲ ਹੁੰਦਾ ਜੀ, ਜਿੰਨਾ ਤੁਸੀਂ ਕਢਾਉਂਦੇ
ਹੈਗੇ ਜੀ। ਆਪਾਂ ਇੰਟਰਸਟ ਕਿੰਨਾ ਮਿਲਦਾ ਜੇ ਉਹ ਬੈਂਕ ਦੇ ਵਿੱਚ ਪਿਆ, ਲੈਟਸ ਆਪਾਂ 20,000 40,000 50,000 ਇਹਦੇ ਚ ਅਕਾਊਂਟ ਚ ਜਮ੍ਹਾਂ ਕਰਾਤਾ, ਦੋ ਤਿੰਨ ਸਾਲ ਤੋਂ ਕਰਾਉਂਦੇ ਆ ਰਹੇ ਹਾਂ, ਉਹ ਤੇ ਬੈਂਕ ਕੀ ਇੰਟਰਸਟ ਦਿੰਦੀ ਹੈ ਆਪਾਂ ਨੂੰ?
ਇਹ ਡਿਪੈਂਡ ਕਰਦਾ ਹੈ ਵੀ ਆਪਣੇ ਉਹ ਬੈਂਕ ਨੇ ਕਿਸ ਚੀਜ਼ ਦੇ ਵਿੱਚ ਅੱਗੇ ਰੀਇਨਵੈਸਟ ਕੀਤਾ ਹੋਇਆ ਜੀ, ਉਹਦੀ ਰਿਟਰਨ ਦੇ ਉੱਤੇ ਡਿਪੈਂਡ ਕਰਦਾ ਹੈਗਾ ਜੀ ਵੀ ਤੁਹਾਨੂੰ ਕਿਸ ਤਰ੍ਹਾਂ, ਜਿੱਦਾਂ RESP ਦੇ ਵਿੱਚ ਹੁੰਦਾ ਨਾ, ਹਰੇਕ ਬੰਦੇ ਦਾ ਆਪਣਾ ਆਪਣਾ ਡਿਪੈਂਡ ਹੁੰਦਾ ਵੀ ਇਹਨੇ ਕਿੱਥੇ RESP ਨੂੰ, ਇਹ ਨਹੀਂ ਹੈਗਾ ਜੀ ਨੌ ਹੈਗਾ ਪੈਸਾ ਜਿਹੜਾ ਹੈਗਾ ਅੱਗੇ ਫਰਦਰ ਉਹ ਅੱਗੇ ਕਿਹੜੇ ਫੰਡ ਚ ਜਾਂ ਕਿੱਥੇ ਉਹਨੂੰ ਡਿਵਰਸੀਫਾਈਡ ਕਰਦੇ ਹੈਗੇ ਨੇ ਜੀ, ਉਹਦੇ ਤੇ ਡਿਪੈਂਡ ਕਰਦਾ ਹੈਗਾ ਜੀ। TFSA ਵੀ ਇੱਦਾਂ ਹੀ ਹੈਗਾ, ਇਹ ਵੀ ਅਲੱਗ ਅਲੱਗ ਜਿਵੇਂ ਫਿਡੀਲਿਟੀ ਹੋ ਗਿਆ ਜੀ, ਕੋਈ ਹੋਰ ਇੱਦਾਂ ਦੀਆਂ ਕੰਪਨੀਆਂ ਹੈਗੀਆਂ ਨੇ, ਉਹਨਾਂ ਦੇ ਵਿੱਚ ਕਿੱਥੇ ਜਾਂਦਾ ਹੈਗਾ ਪੈਸਾ, ਉਹਦੀ ਰਿਟਰਨ ਕਿੱਦਾਂ ਆਉਂਦੀ ਹੈ, ਇਹ ਉਦਾਂ ਡਿਪੈਂਡ ਕਰਦਾ ਹੈਗਾ ਜੀ ਕਹਿਣ ਦਾ ਮਤਲਬ।
ਥੈਂਕ ਯੂ, ਧੰਨਵਾਦ।
ਓਵਰਆਲ
ਸੋ ਅਗਲੇ ਕਾਲਰ ਨੇ ਸਾਡਾ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਦੇ ਕਾਲ ਡ੍ਰੌਪ ਇਹਨਾਂ ਦੀ ਅਗਲੀ। ਨੈਕਸਟ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਜੀ। ਸਤਿ ਸ੍ਰੀ ਅਕਾਲ ਗਰੇਵਾਲ ਸਾਹਿਬ
ਜੀ। ਸਤਿ ਸ੍ਰੀ ਅਕਾਲ ਜੀ।
ਤੁਸੀਂ 1,00,000 ਦੀ ਗੱਲ ਕੀਤੀ ਹੈ ਰੀਫਾਈਨਾਂਸ ਕਰਾ ਕੇ, ਪਹਿਲੀ ਗੱਲ ਹੈ ਕਿ ਪੈਸੇ ਜਿਹੜੇ ਨੇ, ਜਿਹੜੀ ਤੁਹਾਡੀ ਲਾਇਬਿਲਿਟੀਜ਼ ਨੇ, ਕਮ ਅਜ਼ ਕਮ ਉਹਦਾ ਮੈਂ ਸਮਝਦਾ $30,000 ਪਾਸੇ ਰੱਖਣਾ ਚਾਹੀਦਾ ਕੈਸ਼ ਫਾਰਮ ਵਿੱਚ, ਤਾਂ ਕਿ ਕੋਈ ਐਮਰਜੈਂਸੀ ਆ ਜਾਏ, ਨੌਕਰੀ ਛੁੱਟ ਜਾਏ, ਕੁਛ ਹੋ ਜਾਏ, ਕੋਈ ਯੂ ਕੈਨ ਸੈਲ ਦੀ ਪ੍ਰੋਪਰਟੀ ਕੰਫਰਟੇਬਲੀ ਐਂਡ ਗੈਟ ਆਊਟ ਆਫ ਇਟ। ਦੂਸਰੀ ਗੱਲ ਹੈ ਵੀ ਜਿਹੜਾ ਰੀਫਾਈਨਾਂਸ ਹੈ ਉਹ ਮੇਰੇ ਲਈ ਤਾਂ ਬਹੁਤ ਅੱਛਾ ਕੰਮ ਕੀਤਾ ਉਹਨੇ, ਕਿਉਂਕਿ ਆਈ ਹੈਵ ਅ ਗੁੱਡ ਟੈਨੈਂਟ ਐਂਡ ਮੈਂ ਰੀਫਾਈਨਾਂਸ ਕਰਾ ਕੇ ਦੋ ਦਫਾ ਮੈਂ ਰੀਫਾਈਨਾਂਸ ਕਰਾਇਆ ਐਂਡ ਆਈ ਹੈਵ ਟੇਕਨ ਆਊਟ ਐਟਲੀਸਟ $200,000 ਆਊਟ ਆਫ ਇਟ ਔਰ ਇਟਸ ਰਨ ਸਮੂਥ। ਔਰ ਆਪ ਆਪਣੀ ਦੂਸਰੀ ਇਨਵੈਸਟਮੈਂਟ ਕਰੋ ਜਾਂ ਜਿਹੜੀ ਤੁਹਾਡੀ ਲਾਇਬਿਲਿਟੀ ਹੈ, ਆਈ ਪੇਡ ਮਾਈ ਲੋਨਸ ਐਕਚੁਅਲੀ ਬਟ ਇਟ ਵਰਕਸ ਫੋਰ ਮੀ।
ਅੱਛਾ, ਰੀਫਾਈਨਾਂਸ ਤੋਂ ਵੇਚਣ ਨਾਲੋਂ ਜੇ ਤੁਸੀਂ ਰੀਫਾਈਨਾਂਸ ਕਰਾ ਲਈ ਪ੍ਰੋਪਰਟੀ, ਜਿਹੜੀ ਤੁਹਾਡੀ ਪ੍ਰੋਪਰਟੀ ਪਈ ਹੈ ਉਹ ਸਟਿਲ ਐਪਰੀਸ਼ੀਏਟ ਹੋ ਰਹੀ ਹੈ ਉਹ?
ਜੀ ਜੀ, ਉਹ ਐਪਰੀਸ਼ੀਏਟ ਹੋ ਰਹੀ ਹੈ ਔਰ ਤੁਸੀਂ ਉਹਨੂੰ ਰੈਂਟ ਕੀਤਾ ਹੋਇਆ, ਯੋਰ ਟੈਨੈਂਟ ਇਜ਼ ਪੂਲਿੰਗ ਮਨੀ ਫੋਰ ਯੂ ਆਲਸੋ, ਸੋ ਦੈਟ ਇਜ਼ ਵਨ ਆਫ ਦੀ ਬੈਸਟ ਆਪਸ਼ਨ ਆਈ ਹੈਵ ਐਕਚੁਅਲੀ ਟ੍ਰਾਈਡ ਇਟ ਇਨ ਲਾਸਟ 20 years।
ਥੈਂਕ ਯੂ, ਧੰਨਵਾਦ ਤੁਹਾਡੀ ਕਾਲ ਦੇ ਲਈ। ਅਗਲੀ ਕਾਲ ਤੇ ਚੱਲਦੇ ਸਵਾਗਤ ਦਾ ਪ੍ਰੋਗਰਾਮ ਦੇ ਵਿੱਚ।
ਹਾਂਜੀ ਕਰਾਲ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਤੁਹਾਡੇ ਦੋ ਸਵਾਲ ਸੀਗੇ, ਮੈਂ ਆਪਣੀ ਇਨਪੁਟ ਵੀ ਦਿਆਂ ਥੋੜੀ ਜੀ। ਤੁਸੀਂ ਇੱਕ ਤੇ ਪੁੱਛ ਰਹੇ ਸੀਗੇ ਕਿ ਕਿੰਨੀ ਪਰਸੈਂਟ
ਟੈਕਸ ਲੱਗਦਾ ਮੌਰਗੇਜ ਦੇ? ਅੱਛਾ,
ਤੁਸੀਂ ਹੁਣ ਮੇਰੇ ਤੋਂ ਪਹਿਲਾਂ
ਪੈਸੇ ਬਾਰੇ,
ਹਾਂਜੀ, ਤੇ ਉਹ ਦੇਖੋ ਡਿਪੈਂਡ ਕਰਦਾ ਤੁਸੀਂ ਇਨਵੈਸਟਮੈਂਟ ਕਾਹ ਚ ਕੀਤੀ ਹੋਈ। ਜਦੋਂ ਮੇਰੇ ਬੇਟੇ ਨੇ ਇਨਵੈਸਟਮੈਂਟ ਕੀਤੇ ਹੋਏ ਆ ਮਿਊਚੁਅਲ ਫੰਡਸ ਵਗੈਰਾ ਦੇ ਵਿੱਚ, ਤੇ ਉਹਨੂੰ ਜਿਹੜੀ ਰਿਟਰਨ ਆ ਰਹੀ ਆ 7-8% ਆ ਰਹੀ ਆ, ਠੀਕ ਹੈ, ਤੇ ਉਹ ਡਿਪੈਂਡ ਕਰਦਾ ਕਿ ਤੁਸੀਂ ਕਿੰਨੀ ਅਗਰੈਸਿਵ ਅਪਰੋਚ ਰੱਖਦੇ ਆ। ਜੇ ਤੁਸੀਂ ਜਿਹਨੋ ਆਪਣੇ ਸਟਾਕ ਵਗੈਰਾ ਖਰੀਦੇ ਹੋਏ ਤੁਹਾਡੀ ਰਿਟਰਨ ਜ਼ਿਆਦਾ ਵੀ ਹੋ ਸਕਦੀ ਹੈ, ਜੇ ਤੁਸੀਂ ਕੰਜ਼ਰਵੇਟਿਵ ਸੋਚ ਰੱਖਦੇ ਆ ਤੁਹਾਡੀ ਰਿਟਰਨ ਜਿਹੜੀ ਘੱਟ ਹੋਊਗੀ, ਤੇ ਇਹ ਤੁਹਾਨੂੰ ਅਪਰੋਚ ਤੁਹਾਡੀ ਕਿਵੇਂ ਆ ਇਨਵੈਸਟਮੈਂਟ ਦੀ ਨਾ, ਨੰਬਰ ਇੱਕ ਗੱਲ। ਤੇ ਨੰਬਰ ਗੱਲ ਜਿਹੜੀ ਤੁਸੀਂ ਪਹਿਲਾਂ ਕੀਤੀ ਸੀਗੀ ਕਿ ਜਦੋਂ TFSA ਚੋਂ ਪੈਸੇ ਕਢਾਉਣੇ ਆ ਤੇ ਉਹ ਫਿਰ ਤੁਹਾਨੂੰ ਟੈਕਸ ਦੇਣਾ ਪੈਣਾ ਆ, ਤੇ ਅਗਰ TFSA ਚੋਂ ਪੈਸੇ ਕਢਾਉਣ ਨਾਲ ਟੈਕਸ ਨਹੀਂ ਦੇਣਾ ਪੈਂਦਾ, ਉਹ ਤਾਂ ਤੁਹਾਡੀ ਜਿਹੜੀ ਮਨੀ ਹੁੰਦੀ ਆ ਆਫਟਰ ਟੈਕਸ ਮਨੀ ਹੁੰਦੀ ਆ, ਉਹ ਜਦੋਂ ਮਰਜ਼ੀ ਤੁਸੀਂ ਕਢਾ ਲਓ, ਜਦੋਂ ਮਰਜ਼ੀ ਜਮ੍ਹਾਂ ਕਰਾ ਲਓ, ਉਹ 'ਚ ਨਹੀਂ ਦੇਣਾ ਪਏਗਾ। ਜੇ ਤੁਸੀਂ RRSP ਚੋਂ ਪੈਸੇ ਕਢਾਉਣੇ ਆ ਫਿਰ ਤੁਹਾਨੂੰ ਟੈਕਸ ਦੇਣਾ ਪੈਂਦਾ ਆ। ਇਹ ਕੋਈ ਹੋਰ ਤੁਹਾਡਾ ਸਰੋਤਾ ਜਿਹੜਾ ਜ਼ਿਆਦਾ ਨੌਲੇਜ ਰੱਖਦਾ ਆ ਉਹ ਵੀ ਇਸ ਗੱਲ 'ਤੇ ਕਲੈਰੀਫਾਈ ਕਰ ਸਕਦਾ, ਜਿਹੜੀ ਮੈਨੂੰ ਨੌਲੇਜ ਹੈ ਕਿ TFSA ਚੋਂ ਪੈਸੇ ਕਢਾਉਣ ਨਾਲ ਤੁਹਾਨੂੰ ਟੈਕਸ ਨਹੀਂ ਦੇਣਾ ਪਏਗਾ।
ਆਲਰਾਈਟ, ਥੈਂਕ ਯੂ ਤੁਹਾਡੀ ਕਾਲ ਦੇ ਲਈ। ਸੋ ਅੱਜ ਅਸੀਂ ਕੋਈ ਐਕਸਪਰਟ ਨਹੀਂ ਗਏ, ਸਪੈਸ਼ਲਿਸਟ ਨਹੀਂ ਗਏ, ਵੈਸੇ ਹੀ ਗੱਲ ਕਰ ਲਈ ਗੁਰਪ੍ਰੀਤ ਜੀ ਦੇ ਨਾਲ, ਤੇ ਗੁਗਲੀ ਪਾਈ ਆ ਗੁਰਪ੍ਰੀਤ ਨੂੰ। ਗੁਰਪ੍ਰੀਤ ਜੀ ਕਹਿੰਦੇ ਕਦੇ ਕਦੇ ਗੁਗਲੀ ਪਾ ਦਿਆ ਕਰੋ, ਤੋ ਥੋੜ੍ਹਾ ਟਾਈਮ ਲੱਗ ਗਿਆ ਵੈਸੇ, ਦੇਖਦੇ ਨੈਕਸਟ ਕਾਲਰ ਸਾਡੇ ਕੀ ਕਹਿਣਾ ਚਾਹੁੰਦੇ ਨੇ ਜੀ ਸਵਾਗਤ ਦਾ ਪ੍ਰੋਗਰਾਮ ਦੇ ਵਿੱਚ। ਹੈਲੋ, 005 ਜੀ, ਤੁਸੀਂ ਆਉਂਦੀ ਰਹੋ ਜੀ, ਮੇਰੇ ਖਿਆਲ ਲਾਈਨ ਇਹਨਾਂ ਦੀ। ਹਾਂਜੀ ਹਾਂਜੀ ਹਾਂਜੀ
ਜੀ ਹਾਂਜੀ ਮੈਂ ਡਾਕਟਰ ਕੁਲਦੀਪ ਬੋਲ ਰਿਹਾ
ਡਾਕਟਰ ਸਾਹਿਬ ਕੀ ਹਾਲ ਨੇ ਤੁਹਾਡੇ
ਹਾਂਜੀ ਕਿਰਪਾ ਕਿਰਪਾ
ਠੀਕ ਹੈ ਜੀ ਆ ਜਾਓ ਤੁਸੀਂ ਪਹਿਲਾਂ ਗੱਲ ਕਰ ਲਓ ਉਸ ਤੋਂ ਬਾਅਦ ਫਿਰ ਗੁਰਪ੍ਰੀਤ ਜੀ ਦੇ ਨਾਲ ਗੱਲ ਕਰਾਂ ਡਾਕਟਰ ਸਾਹਿਬ ਮੈਂ ਤੁਹਾਨੂੰ ਪੁੱਛ ਲੈਂਦਾ ਪਹਿਲਾਂ ਕੁਐਸਚਨ ਇੱਕ ਸਿੰਪਲ ਜਨਰਲ ਨੌਲੇਜ ਦਾ ਹੀ ਹੈ ਵੈਸੇ ਤੁਹਾਡੀ ਮਰਜ਼ੀ ਹੈ ਕਿਸ ਤਰ੍ਹਾਂ ਜਵਾਬ ਦਿਓਗੇ ਔਰ ਤੁਹਾਡੇ ਮਿਸਿਸ ਕਾਫੀ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਤੇ ਕਾਫੀ ਉਹ ਐਡਵਾਈਜ਼ ਕਰਦੇ ਨੇ ਐਕਸਪਰਟ ਨੇ ਜੇਕਰ ਐਕਸਟਰਾ ਸਰਪਲਸ ਪੈਸਾ ਇਸ ਸਾਲ ਹੋ ਗਿਆ ਤੇ ਕਿੱਥੇ ਇਨਵੈਸਟ ਕਰਨਾ ਚਾਹੋਗੇ ਤੁਸੀਂ
ਮੇਰੇ ਹਿਸਾਬ ਨਾਲ ਸਭ ਤੋਂ ਬੈਸਟ ਜੀ ਰੀਅਲ ਇਸਟੇਟ ਠੀਕ ਹੈ ਸਭ ਤੋਂ ਬੈਸਟ ਜੀ ਆਪਸ਼ਨ ਜੀ ਹੈਗਾ ਰੀਅਲ ਇਸਟੇਟ ਜਿੰਨਾ ਦੇਖੋ ਇੱਕ ਤਾਂ ਤੁਹਾਡੀ ਪ੍ਰੋਪਰਟੀ ਦੀ ਵੈਲਿਊ ਵੱਧਦੀ ਹੈ ਹੁਣ ਦੇਖ ਰਹੇ ਹੋ ਕਿੰਨੇ ਘਰਾਂ ਦੇ ਘਰ ਵੱਧ ਗਏ ਨੇ ਕਿਉਂਕਿ ਮੇਰਾ ਇੰਡੀਆ ਚ ਵੀ ਪ੍ਰੋਪਰਟੀ ਹੈਗੀ ਉਹ ਵੀ ਬਹੁਤ ਅਸੀਂ ਸੋਚੋ ਕਿੰਨੀ ਸਸਤੀ ਲਿੱਤੀ ਸੀਗੀ ਉਹ ਹੁਣ ਇਸ ਟਾਈਮ ਜੇ ਜਿਹੜੀ ਇੱਕ ਇੱਕ ਲੱਖ ਦੀ ਪੰਜਾਹ ਪੰਜਾਹ ਲੱਖ ਦੀ ਹੋਈ ਸੀ
ਜੀ 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 ਆਲਰਾਈਟ ਔਰ
ਹਾਂਜੀ ਇਸ ਕਰਕੇ ਜੇ ਸਭ ਤੋਂ ਮੇਰੇ ਹਿਸਾਬ ਨਾਲ ਜੋ ਹੈ ਇਨਵੈਸਟਮੈਂਟ ਜੇ ਤੁਹਾਡੇ ਕੋਲ ਪੈਸਾ ਹੈਗਾ ਰੀਅਲ ਇਸਟੇਟ ਇਜ਼ ਦਾ ਬੈਸਟ
ਜੀ ਆਲਰਾਈਟ ਸੋ ਸਟਾਕ ਨਹੀਂ ਹੈ ਰੀਅਲ ਇਸਟੇਟ ਸਟਾਕ ਜਾਂ ਮਿਊਚੁਅਲ ਫੰਡ
ਹਾਂਜੀ ਦੇਖੋ ਸਟਾਕ ਵੀ ਕਰ ਸਕਦੇ ਸਟਾਕ ਦੇ ਵਿੱਚ ਜੋ ਹੈ ਡਿਪੈਂਡ ਕਰਦਾ ਜੀ ਲੌਂਗ ਟਰਮ ਤੁਸੀਂ ਇਨਵੈਸਟਮੈਂਟ ਕਰਦੇ ਹੋ ਠੀਕ ਹੈ ਨਾ ਜੇ ਹਾਂ ਦਸ ਸਾਲ ਤੱਕ ਤੁਸੀਂ ਰੱਖ ਸਕਦੇ ਹੋ ਦੈਟ ਇਜ਼ ਦਾ ਬੈਸਟ ਆਪਸ਼ਨ ਠੀਕ ਹੈ ਤਾਂ ਸਟਾਕ ਹੋਰ ਰੱਖ ਸਕਦੇ ਹੋ ਠੀਕ ਹੈ ਲੌਂਗ ਟਰਮ ਵਾਸਤੇ ਹੈ ਉਹ ਸਟਾਕ ਵਾਸਤੇ
ਸੋ ਆਓ ਕੁਇਕਲੀ ਆਪਾਂ ਹੋਮੋਪੈਥੀ ਦੇ ਟਿਪਸ ਨੇ ਜਿਹੜੇ ਸਰੋਤਿਆਂ ਦੇ ਨਾਲ ਸਾਂਝੇ ਕਰ ਦਈਏ
ਹਾਂਜੀ ਹਾਂਜੀ ਦੇਖੋ ਪਹਿਲਾਂ ਤਾਂ ਮੈਂ ਇਹ ਦੱਸਾਂ ਮੈਂ ਗਰੇਵਾਲ ਜੀ ਬੜਾ ਅਫਸੋਸ ਹੁੰਦਾ ਮੈਨੂੰ ਕੱਲ ਵੀ ਮੇਰੇ ਕੋਲ ਪੇਸ਼ੈਂਟ ਇੱਕ ਆਈ ਉਹ ਮੇਰੀ ਦਵਾਈਆਂ ਲੋਕ ਕਰੀਬ ਇੰਡੀਆ ਤੋਂ ਮੰਗਾ ਮੰਗ ਕੇ ਦੋ ਦੋ ਸਾਲ ਤੋਂ ਖਾ ਰਹੀ ਸੀਗੀ ਉਹ ਯੰਗ ਹੈ ਯੰਗ ਲੇਡੀ ਹੈ ਲੈਂਡਰ ਜੀ 82 ਦੀ ਬਾਲ ਹੈ ਉਹ ਸਮਝੋ ਬੈਡ ਦੇ ਉੱਪਰ ਪਈ ਹੈ ਪੇਨ ਪੇਨ ਇੰਨੀ ਜ਼ਬਰਦਸਤ ਹੈ ਕਿ ਉਹਨੂੰ ਰੂਮੇਟਰ ਤੋ ਮੈਂ ਆਰਥਰਾਈਟਿਸ ਬਾਰੇ ਦੱਸਣਾ ਚਾਹ ਰਿਹਾ ਮੇਰੇ ਕੋਲ ਹੁਣ ਇੱਕ ਪੇਸ਼ੈਂਟ ਆਇਆ ਸੀਗਾ ਰੂਮੇਟਰ ਆਰਥਰਾਈਟਿਸ ਉਹ ਵੀ ਮਤਲਬ ਹੁਣੇ ਉਹਨੂੰ ਹੋਈ ਸੀਗੀ ਲੇਟੈਸਟ ਰੂਮੇਟਰ ਆਰਥਰਾਈਟਿਸ 4-5 ਮਹੀਨੇ ਪਹਿਲਾਂ ਜੋ ਹੈ ਉਹ ਮੈਂ 3-4 ਮਹੀਨੇ ਬਿਲਕੁਲ ਨਾ ਪੇਨ ਹੈਗਾ ਨਾ ਇਨਫਲਾਮੇਸ਼ਨ ਹੈਗੀ ਬਿਲਕੁਲ ਉਹ ਸਪੈਸ਼ਲ ਕੋਲ ਜਾਂਦੀ ਹੈ ਉਹਦੀਆਂ ਰਿਪੋਰਟਾਂ ਵੀ ਮੈਨੂੰ ਦੇ ਕੇ ਗਈ ਹੈ ਬਿਲਕੁਲ ਨਾਰਮਲ ਹੁਣ ਇਸ ਟਾਈਮ ਪਰ ਲੋਕ ਸਾਡੇ ਕੋਲ ਆਉਣ ਲੱਗੇ ਬਹੁਤ ਟਾਈਮ ਲਗਾ ਦਿੰਦੇ ਨੇ ਠੀਕ ਹੈ ਦੇਖੋ ਹੁਣ ਹਰ ਬੰਦਾ ਦੇਖੋ ਹੋਮੋਪੈਥੀ ਇਜ਼ ਵੈਰੀ ਡਿਫਰੈਂਟ ਦੇਖੋ ਪੂਰੀ ਜ਼ਿੰਦਗੀ ਇਸਨੂੰ ਸਿੱਖਦੇ ਸਿੱਖਦੇ ਲੱਗ ਜਾਂਦੀ ਹੈ ਇੱਕ ਬਿਮਾਰੀ ਵਾਸਤੇ ਕਮ ਸੇ 100 ਤੋਂ 1000 ਮੈਡੀਸਨ ਨੇ ਉਹਦਾ ਸਿਲੈਕਸ਼ਨ ਕਰਨਾ ਇਟ ਇਜ਼ ਵੈਰੀ ਡਿਫੀਕਲਟ ਦੋ ਲੋਕ ਕਹਿੰਦੇ ਹੋਮੋਪੈਥੀ ਸਲੋ ਹੈਗੀ ਹੈ ਕੰਮ ਨੀ ਕਰਦੀ ਜ਼ਰੂਰ ਮੇਰੇ ਕੋਲ ਵਿਜਿਟ ਕਰੋ ਕੋਈ ਵੀ ਇਸ਼ੂ ਹੈਗਾ ਤੁਹਾਨੂੰ ਛੋਟੇ ਤੋਂ ਵੱਡੇ ਤੁਸੀਂ ਥੱਕ ਚੁੱਕੇ ਹੋ ਕਿਸੇ ਵੀ ਮੇਰਾ 1979 ਤੋਂ ਇਸ ਫੀਲਡ ਦੇ ਵਿੱਚ ਹੈਗਾ ਜੋ ਮੈਂ ਜ਼ਰੂਰ ਤੁਹਾਡੀ ਹੈਲਪ ਕਰੂੰਗਾ ਮੈਂ ਕੋਸ਼ਿਸ਼ ਕਰਦਾ ਹੁੰਦਾ ਜੇ ਤੁਸੀਂ ਜਲਦੀ ਜਿੰਨੀ ਜਲਦੀ ਆਓਗੇ ਉਨੀ ਜਲਦੀ ਠੀਕ ਹੋਵੋਗੇ ਤੋ ਬਸ ਮੈਂ ਮੇਰੀ ਕਲੀਨਿਕ 20 ਮੈਰੀ ਟਾਈਮ ਟੋਰੀਓ ਬੁਲੇਵਾਰ ਯੂਨਿਟ ਨੰਬਰ 2 ਹੋਮ ਡਿਪੋ ਪਲਾਜ਼ਾ 11 ਤੋਂ 7 ਵਜੇ ਤਾਂ ਮਿਲ ਕੇ ਦੇਖੋ ਅਰਥਰਾਈਟਿਸ ਲੋਕ ਨਾ ਸੁਣ ਕੇ ਬਸ ਬਹਿ ਜਾਂਦੇ ਨੇ ਘਰ ਗੋਲੀਆਂ ਖਾਈ ਜਾਂਦੇ ਨੇ ਪੇਨ ਕਿਲਰ ਅਰਥਰਾਈਟਿਸ ਇੱਕ ਮੈਡੀਕਲ ਵਰਡ ਹੈ ਅਰਥ ਮੀਨਸ ਜੁਆਇੰਟ ਆਰਟਿਸ ਮੀਨਸ ਇਨਫਲਾਮੇਸ਼ਨ ਇਹ ਤੁਹਾਡਾ ਹੋ ਸਕਦਾ ਮਸਲ ਦੇ ਵਿੱਚ ਪੇਨ ਹੋਵੇ ਨਰੋ ਦਾ ਪੇਨ ਹੋਵੇ ਟੰਡਨ ਲਿਗਾਮੈਂਟ ਕੋਈ ਵੀ ਪੇਨ ਹੋ ਸਕਦਾ ਹੋਮੋਪੈਥੀ ਇਜ਼ ਦਾ ਬੈਸਟ ਮੈਂ ਬਾਰ ਬਾਰ ਕਹਿਣਾ ਹੁੰਦਾ ਤੋ 647-818-0055-647-818-0055 ਕਦੇ ਵੀ ਕਾਲ ਕਰਕੇ ਮੇਰੇ ਕੋਲ ਆ ਸਕਦੇ ਹਾਂ ਜ਼ਰੂਰ ਮੈਂ ਤੁਹਾਡੀ ਹੈਲਪ ਕਰੂੰਗਾ ਥੈਂਕ ਯੂ ਵੈਰੀ ਮਚ
ਥੈਂਕ ਯੂ ਜੀ ਡਾਕਟਰ ਕੁਲਦੀਪ ਇਜ਼ ਦਾ ਬੈਸਟ
ਮੈਂ ਆਪਣੇ ਨੂੰ ਬੈਸਟ ਨਹੀਂ ਕਹਿ ਸਕਦਾ ਮਤਲਬ ਦੇਖੋ ਦੁਨੀਆਂ ਦੇਖੋ ਗਰੇਵਾਲ ਜੀ ਏਦਾਂ ਨਾ ਮਤਲਬ ਕਿ ਦੁਨੀਆਂ ਇੱਕ ਤੋਂ ਇੱਕ ਬੰਦੇ ਪਏ ਨੇ ਠੀਕ ਹੈ ਤੁਸੀਂ ਠੀਕ ਹੈ ਮੈਂ ਨੀ ਬੈਸਟ ਆਪਣੇ ਨੂੰ ਕਹਿੰਦਾ ਹੈਗਾ ਲੇਕਿਨ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਠੀਕ ਹੈ ਠੀਕ ਹੈ ਬੈਸਟ ਮੈਂ ਯੂਜ ਕਰਦਾ ਆਪਣੇ
ਥੈਂਕ ਯੂ ਜੀ
ਥੈਂਕ ਯੂ
647-818-0055 ਨੰਬਰ ਹੈ 647-818-0055 ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਲੈਣਾ ਧੰਨਵਾਦ ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਹਾ 8:30 ਤੋਂ ਲੈ ਕੇ 10 ਵਜੇ ਤੱਕ ਗੁਰਪ੍ਰੀਤ ਜੀ ਆਓ ਆਪਾਂ ਹੋਰ ਗੱਲਾਂ ਚ ਪੈ ਗਏ ਸੀਗੇ ਖੈਰ ਇਹਦੇ ਬਾਰੇ ਆਪਾਂ ਨੂੰ ਹੋਰ ਨੌਲੇਜ ਚਾਹੀਦੀ ਹੈ ਇਹਦੇ ਬਾਰੇ ਵੀ ਆਪਾਂ ਥੋੜਾ ਜਿਹਾ ਐਜੂਕੇਟ ਕਰੀਏ ਆਪਣੇ ਲਿਸਨਰਸ ਨੂੰ ਕੀ ਕਹਿਣਾ ਚਾਹੁੰਦੇ ਹੋ ਜੋ ਅੱਜ ਖੇਡ ਜਗਤੀਆਂ ਤੇ ਕੋਰੋਨਾ ਵਾਇਰਸ ਦੀਆਂ ਖਬਰਾਂ ਇੱਕੋ ਸਾਂਝ ਕਰਦੇ ਹੋ ਹੁਣ
ਜੀ ਬਿਲਕੁਲ ਠੀਕ ਹੈ ਔਰ ਜਿਹੜਾ ਇਹ ਸਾਰਾਂਸ਼ ਕੱਢ ਦਿੰਦਾ ਜੀ ਕਿ ਪ੍ਰੋਪਰਟੀ ਦੇ ਵਿੱਚ ਤੇ ਸਟਾਕਸ ਦੇ ਵਿੱਚ ਸੇਵਿੰਗਸ ਵੀ ਹੋਣੀਆਂ ਚਾਹੀਦੀਆਂ ਡਾਇਵਰਸੀਫਾਈ ਵੀ ਹੋਣਾ ਚਾਹੀਦਾ ਤੇ ਰਿਸਕ ਵਰਸਿਜ਼ ਰਿਵਾਰਡ ਜਿਹੜਾ ਹੈ ਜੀ ਉਹ ਤੁਸੀਂ ਐਜੂਕੇਟ ਕਰਕੇ ਆਪਣੇ ਆਪ ਨੂੰ ਉਸ ਤੋਂ ਬਾਅਦ ਇਨਵੈਸਟਮੈਂਟ ਕਰਨੀ ਹੈ ਕਿਤੇ ਵੀ ਕਰਨੀ ਹੋਵੇ ਮੂਵਿੰਗ ਔਨ ਟੂ ਸਪੋਰਟਸ NHL ਦੇ ਵਿੱਚ ਕੱਲ ਟੋਰਾਂਟੋ ਵਰਸਿਜ਼ ਕੋਲੰਬਸ ਦਾ ਜਿਹੜਾ ਮੈਚ ਹੋਇਆ ਜੀ ਉਹਦੇ ਵਿੱਚ ਟੋਰਾਂਟੋ 5-4 ਦੇ ਨਾਲ ਜੇਤੂ ਰਹੇ ਨੇ ਅਗਲਾ ਜਿਹੜਾ ਮੈਚ ਹੈ ਟੈਂਪਾ ਬੇ ਦੇ ਨਾਲ ਹੋਣਾ ਕੱਲ ਨੂੰ ਸ਼ਾਮ ਨੂੰ 7 ਵਜੇ ਮੌਂਟਰੀਅਲ ਵਰਸਸ ਟੈਂਪਾ ਬੇ ਦਾ ਜਿਹੜਾ ਮੈਚ ਹੋਇਆ ਜੀ ਉਹਦੇ ਵਿੱਚ ਟੈਂਪਾ ਬੇ 3-2 ਦੇ ਨਾਲ ਮੌਂਟਰੀਅਲ ਤੋਂ ਜੇਤੂ ਰਹੇ ਨੇ ਔਰ ਅਗਲਾ ਜਿਹੜਾ ਮੈਚ ਹੈ ਹੁਣ ਕੱਲ ਨੂੰ ਸ਼ਿਕਾਗੋ ਦੇ ਨਾਲ ਹੋਣਾ ਮੌਂਟਰੀਅਲ ਦਾ ਟਾਈਮਿੰਗ ਜਿਹੜੀ ਰਹੇਗੀ ਜੀ ਸ਼ਾਮ ਨੂੰ 7 ਵਜੇ ਐਨਬੀਏ ਦੇ ਵਿੱਚ ਟੋਰੋਂਟੋ ਵਰਸਿਸ ਓਕਲਾਹੋਮਾ ਇਹ ਜਿਹੜਾ ਮੈਚ ਹੈ ਅੱਜ ਰਾਤ ਨੂੰ 7:30 ਵਜੇ ਹੋਣਾ ਔਰ ਐਸ਼ੇਜ਼ ਟੈਸਟ ਸੀਰੀਜ਼ ਜਿਹੜੀ ਅੱਜ ਸ਼ੁਰੂ ਹੋਈ ਹੈ ਬ੍ਰਿਸਬੇਨ ਦੇ ਵਿੱਚ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਇੰਗਲੈਂਡ 147 ਰਨ ਬਣਾ ਕੇ ਆਲ ਆਊਟ ਹੋ ਗਿਆ ਜੀ ਫਸਟ ਇਨਿੰਗ ਦੇ ਵਿੱਚ ਇੰਗਲੈਂਡ ਨੇ ਟੌਸ ਜਿੱਤੀ ਸੀ ਪਹਿਲਾਂ ਬੈਟਿੰਗ ਕੀਤੀ ਸੀ ਤੇ ਕੈਪਟਨ ਆਸਟ੍ਰੇਲੀਆ ਦੇ ਜਿਹੜੇ ਪੈਟ ਕਮਿੰਸ ਉਹਨਾਂ ਨੇ ਸ਼ਾਨਦਾਰ 5 ਵਿਕਟਾਂ ਲਈਆਂ ਨੇ ਔਰ ਇੰਗਲੈਂਡ ਵਰ ਬਲੋਨ ਅਵੇ ਔਨ ਦਾ ਫਸਟ ਡੇ ਪਰ ਸੇਵਿੰਗ ਇਹ ਹੋ ਗਈ ਕਿ ਉਸ ਤੋਂ ਬਾਅਦ ਜਿਹੜਾ ਜੀ ਟੀ ਟਾਈਮ ਤੋਂ ਬਾਅਦ ਬਾਰਿਸ਼ ਆ ਗਈ ਤੇ ਮੈਚ ਨਹੀਂ ਹੋ ਸਕਿਆ ਉਸ ਤੋਂ ਬਾਅਦ ਸੋ ਅੱਜ ਦੂਜੇ ਦਿਨ ਦੀ ਖੇਡ ਸ਼ਾਮ ਨੂੰ 7 ਵਜੇ ਜਿਹੜੀ ਹੈ ਜੀ ਸ਼ੁਰੂ ਹੋਏਗੀ ਪਾਕਿਸਤਾਨ ਵਰਸਿਸ ਬੰਗਲਾਦੇਸ਼ ਦੂਸਰਾ ਜਿਹੜਾ ਟੈਸਟ ਮੈਚ ਹੈ ਜੀ ਪਾਕਿਸਤਾਨ ਨੇ ਬਹੁਤ ਹੀ ਆਲਾ ਤਰੀਕੇ ਦੇ ਨਾਲ ਜਿਹੜਾ ਜੀ 1 ਇਨਿੰਗ ਤੇ 8 ਰਨ ਦੇ ਨਾਲ ਜਿਹੜਾ ਜੀ ਬੰਗਲਾਦੇਸ਼ ਨੂੰ ਹਰਾ ਦਿੱਤਾ ਹੈ ਸੀਰੀਜ਼ 2-0 ਦੇ ਨਾਲ ਜਿੱਤੀ ਹੈ ਪਲੇਅਰ ਆਫ ਦਾ ਸੀਰੀਜ਼ ਆਬਿਦ ਅਲੀ ਬਣੇ ਨੇ ਤੇ ਪਲੇਅਰ ਆਫ ਦਾ ਮੈਚ ਜਿਹੜੇ ਨੇ ਜੀ ਸਾਜਿਦ ਖਾਨ ਬਣੇ ਨੇ ਤੇ ਹੁਣ ਦਸੰਬਰ 13 ਤੋਂ ਵੈਸਟ ਇੰਡੀਜ਼ ਵਰਸਿਸ ਪਾਕਿਸਤਾਨ ਦੀ ਸੀਰੀਜ਼ ਸ਼ੁਰੂ ਹੋਏਗੀ 8 ਵਜੇ ਸਵੇਰੇ ਜਿਹੜਾ ਜੀ T20 ਮੈਚ ਪਹਿਲਾਂ ਹੋਏਗਾ ਟੈਨਿਸ ਤੋਂ ਨਿਊਜ਼ ਹੈ ਜੀ ਵਰਲਡ ਨੰਬਰ 1 ਆਸਟ੍ਰੇਲੀਆ ਦੇ ਐਸ਼ ਬਰਟੀ ਸ਼ੀ ਹੈਜ਼ ਬੀਨ ਨੇਮਡ ਪਲੇਅਰ ਆਫ ਦਾ ਈਅਰ ਫੋਰ ਦਾ ਸੈਕਿੰਡ ਟਾਈਮ ਸੋ ਦੂਸਰੀ ਵਾਰੀ ਬਣੇ ਨੇ ਉਹ 2019 'ਚ ਬਣੇ ਸੀ ਤੇ ਹੁਣ ਬਣੇ ਨੇ ਸੋ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ US ਓਪਨ ਚੈਂਪੀਅਨ ਐਮਾ ਰਾਜੂ ਕਾਨੋ ਜਿਹੜੇ ਕਿ ਕੈਨੇਡੀਅਨ ਬੋਰਨ ਨੇ ਪਰ ਇੰਗਲੈਂਡ ਦੇ ਵਿੱਚ ਰਹਿੰਦੇ ਨੇ ਜੀ ਉਹਨਾਂ ਨੂੰ ਨਿਊ ਕਮਰ ਆਫ ਦਾ ਈਅਰ ਦਾ ਟਾਈਟਲ ਜਿਹੜਾ ਦਿੱਤਾ ਗਿਆ ਇਸ ਤੋਂ ਬਿਨਾਂ ਹਾਕੀ ਤੋਂ ਹੀ ਨਿਊਜ਼ ਹੈ ਟੋਰੋਂਟੋ ਮੇਪਲ ਲੀਫ ਦੇ ਜੇਸਨ ਸਪੈਟਸਾ ਉਹਨਾਂ ਨੂੰ ਜਿਹੜਾ ਜੀ 6 ਗੇਮਸ ਦੇ ਲਈ ਸਸਪੈਂਡ ਕਰ ਦਿੱਤਾ ਗਿਆ ਜਿਹੜੀ ਉਹਨਾਂ ਨੇ ਇੰਟੈਂਸ਼ਨਲੀ ਨੀਂਗ ਕੀਤੀ ਸੀਗੀ ਨੀਲ ਪਾਇਕ ਨੂੰ ਉਹ ਜਿਹੜੇ ਕਿ ਵਿਨੀਪੈਕ ਦੇ ਨੇ ਔਰ ਉਸ ਤੋਂ ਪਹਿਲਾਂ ਨੀਲ ਨੂੰ 2 ਗੇਮਸ ਦੇ ਲਈ ਸਸਪੈਂਡ ਕੀਤਾ ਗਿਆ ਸੀ ਕਿਉਂਕਿ ਉਹਨਾਂ ਨੇ ਰੈਸਮਸ ਸੈਂਡੀਨ ਨੂੰ ਜਿਹੜਾ ਜੀ ਨੀ ਹਿੱਟ ਕੀਤਾ ਸੀ ਤੇ ਉਹਦੀ ਰਿਟੈਲੀਏਸ਼ਨ ਦੇ ਵਿੱਚ ਸਪੈਂਜ਼ਾ ਨੇ ਉਸ ਨੂੰ ਹਿੱਟ ਕੀਤਾ ਸੀ ਸੋ ਸਪੈਂਜ਼ਾ ਨੂੰ ਜਿਹੜਾ ਹੈ ਜੀ 6 ਗੇਮਸ ਦੇ ਲਈ ਜਿਹੜਾ ਜੀ ਕੱਢ ਦਿੱਤਾ ਗਿਆ ਤੇ ਹੁਣ ਦੇਖਦੇ ਹਾਂ ਜੀ ਉਸ ਤੋਂ ਬਾਅਦ ਉਹਨਾਂ ਨੇ ਅਪੀਲ ਤਾਂ ਕਰਨੀ ਹੈ ਇਸ ਸਸਪੈਂਸ਼ਨ ਤੇ ਉਸਦਾ ਕੀ ਬਣਦਾ ਜਾਂ ਨਹੀਂ ਬਣਦਾ ਮੂਵਿੰਗ ਔਨ ਟੂ ਜਿਹੜੇ ਆਪਣੇ ਕੋਰੋਨਾ ਵਾਇਰਸ ਦੇ ਕੇਸਿਸ ਨੇ ਜੀ ਕੱਲ੍ਹ ਕੈਨੇਡਾ ਦੇ ਵਿੱਚ 2,966 ਨਵੇਂ ਕੇਸ ਆਏ ਨੇ ਜਿਸ ਦੇ ਵਿੱਚੋਂ ਓਨਟੈਰੀਓ ਦੇ ਵਿੱਚ 928 ਕਿਊਬੈਕ ਦੇ ਵਿੱਚ 1234 ਅਲਬਰਟਾ ਦੇ ਵਿੱਚ 240 BC ਦੇ ਵਿੱਚ 326 ਤੇ ਕਰੰਟਲੀ 29,101 ਕੈਨੇਡਾ ਵਾਈਡ ਕੇਸਿਸ ਨੇ ਜੀ ਔਰ 8,479 ਜਿਹੜੇ ਨੇ ਓਨਟੈਰੀਓ ਦੇ ਵਿੱਚ ਕੇਸਿਸ ਨੇ ਜੀ
ਜੀ ਬੜੀ ਮਿਹਰਬਾਨੀ ਗੁਰਪ੍ਰੀਤ ਥੈਂਕ ਯੂ ਹੈਵ ਅ ਵੰਡਰਫੁਲ ਡੇ
ਯੂ ਐਸ ਬਲਪਾ ਜੀ ਥੈਂਕ ਯੂ
ਧੰਨਵਾਦ ਜੁੜਿਓ ਪ੍ਰੋਗਰਾਮ ਖਬਰ ਸਾਧ ਦੇ ਨਾਲ ਸੁਬਹਾ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ ਔਰ ਮੇਰੇ ਨਾਲ ਇਸ ਸਮੇਂ ਸੀਮਾ ਜੀ ਜੁੜ ਚੁੱਕੇ ਨੇ ਸੀਮਾ ਜੀ ਨਾਲ ਕੁਛ ਇਮੀਗ੍ਰੇਸ਼ਨ ਸੰਬੰਧੀ ਆਪਾਂ ਗੱਲਬਾਤ ਕਰਾਂਗੇ ਸੀਮਾ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਥੈਂਕ ਯੂ ਵੈਰੀ ਮਚ ਜਗਦੀਸ਼ ਜੀ ਤੁਹਾਨੂੰ ਵੀ ਔਰ ਸੁਣਨ ਵਾਲਿਆਂ ਨੂੰ ਵੀ ਮੇਰੇ ਵੱਲੋਂ ਗੁੱਡ ਮਾਰਨਿੰਗ
ਔਰ ਤੁਹਾਡੇ ਨਾਲ ਵੀ ਅੱਜ ਥੋੜ੍ਹੀ ਜਿਹੀ ਗੱਲਬਾਤ ਲੰਬੀ ਹੋ ਜਾਣੀ ਹੈ ਅਤੇ ਜਿਹੜੀ ਕਰੰਟ ਕੱਲ੍ਹ ਇੱਕ CBC ਵੱਲੋਂ ਪਹਿਲਾਂ ਇੱਕ ਰਿਪੋਰਟ ਪੇਸ਼ ਕੀਤੀ ਗਈ ਕਿ ਕਿੰਨੀਆਂ ਜਿਹੜੀਆਂ ਐਪਲੀਕੇਸ਼ਨ ਨੇ ਇਸ ਸਮੇਂ ਸਰਕਾਰ ਨੇ ਇਕੱਠੀਆਂ ਕੀਤੀਆਂ ਨੇ 1.8 million ਅਤੇ ਉਹ ਤੋਂ ਬਾਅਦ ਫਿਰ ਇਮੀਗ੍ਰੇਸ਼ਨ ਵਾਲਿਆਂ ਨੇ ਵੀ ਆਪਣੇ ਅੰਕੜੇ ਜਿਹੜੇ ਜਾਰੀ ਕੀਤੇ ਨੇ ਥੋੜ੍ਹਾ ਜਿਹਾ ਇਸ ਦੇ ਉੱਤੇ ਨਜ਼ਰ ਮਾਰਾਂਗੇ ਪਹਿਲਾਂ ਥੋੜ੍ਹੀ ਜਿਹੀ ਤੁਸੀਂ ਆਪਣੀ ਗੱਲ ਕਰ ਲਓ ਕਿ ਅੱਜ ਕੀ ਸੰਦੇਸ਼ ਸਾਡੇ ਸਰੋਤਿਆਂ ਨੂੰ ਦੇਣਾ ਚਾਹੋਗੇ
ਐਂਡ ਆਫ ਈਅਰ ਆ ਗਿਆ ਜਗਦੀਸ਼ ਜੀ ਕੱਲ ਇੱਕ PNP ਦਾ ਵੀ ਡਰਾ ਨਿਕਲਿਆ ਬੜੀ ਦੇਰ ਬਾਅਦ ਡਰਾ ਇਸ ਤਰੀਕੇ ਨਾਲ ਨਿਕਲਿਆ ਕਿ ਕਾਫੀ ਜਿਹੜੇ ਕੈਂਡੀਡੇਟ ਹੈ ਉਹਨਾਂ ਨੂੰ ਇਨਵੀਟੇਸ਼ਨ ਹੁਣ ਆਏਗਾ ਕਿਉਂਕਿ ਪੁਆਇੰਟਸ ਜਿਹੜੇ 62 ਤੇ ਕੱਢਿਆ ਔਰ ਥੋੜਾ ਜਿਹਾ ਏਦਾਂ ਲੱਗਦਾ ਵੀ ਇਹ ਮਹਿਸੂਸ ਵੀ ਹੁੰਦਾ ਕਿ ਉਹਨਾਂ ਨੇ ਸਿਸਟਮ ਚ ਵੀ ਥੋੜੀ ਚੇਂਜਿਸ ਕੀਤੀ ਜਿਵੇਂ ਪੁਆਇੰਟਸ ਇਨਕਰੀਜ਼ ਹੋਏ ਕਿਉਂਕਿ ਜਨਰਲ ਲੋਕਾਂ ਦੇ ਹੋ ਹੀ ਨਹੀਂ ਰਹੇ ਸੀਗੇ ਕੋਈ ਕਿਉਂਕਿ ਕੈਟੇਗਰੀ ਵਾਈਜ਼ ਇਨਵੀਟੇਸ਼ਨ ਆ ਰਹੇ ਸੀਗੇ ਹੁਣ ਉਹਨਾਂ ਨੇ ਜਨਰਲ ਇਨਵੀਟੇਸ਼ਨ ਦਿੱਤਾ ਤੇ ਇਸ ਕਰਕੇ ਕਾਫੀ ਬੱਚੇ ਉਹਦੇ ਨਾਲ ਜਿਹੜੇ ਹੈਗੇ ਆ ਹੁਣ ਐਪਲੀਕੇਸ਼ਨ ਕਰ ਸਕਣਗੇ ਸੋ ਹੋਪਫੁਲੀ ਅਗਲੇ ਸਾਲ ਚ ਵੀ ਡਰਾਜ ਹੈ ਉਹਨਾਂ ਨੂੰ ਇਸੇ ਤਰੀਕੇ ਨਾਲ ਰੱਖਿਆ ਜਾਏਗਾ ਕਿਉਂਕਿ ਪਰਪਸ ਜਿਹੜਾ PNP ਦਾ ਸੀਗਾ ਵੀ ਹਾਂਜੀ ਜਿਹੜੇ ਲੋਕ ਐਕਸਪ੍ਰੈਸ ਐਂਟਰੀ ਚ ਕੁਆਲੀਫਾਈ ਨਹੀਂ ਕਰ ਪਾਉਂਦੇ ਉਹਨਾਂ ਦਾ ਓਨਟੇਰੀਓ ਦਾ ਸਪੈਸ਼ਲੀ ਕਿ ਉਹ ਇਹੋ ਜਿਹਾ ਪ੍ਰੋਗਰਾਮ ਡਿਜ਼ਾਇਨ ਕੀਤਾ ਹੋਇਆ ਸੀ ਕਿ ਚਲੋ ਇਧਰੋਂ ਉਹਨਾਂ ਨੂੰ ਥੋੜਾ ਜਿਹਾ ਲੀਵੇ ਮਿਲਦਾ ਸੀਗਾ ਕਿ ਹਾਂ ਐਪਲੀਕੇਸ਼ਨ ਨੂੰ ਕਰ ਸਕਣਗੇ ਸੋ ਹੋਪਫੁਲੀ ਇਟ ਵਿਲ ਬਿਕਮ ਬੈਟਰ ਔਰ ਹੁਣ ਜਿਹੜਾ ਹੈ ਅਸੀਂ ਦੇਖੋ ਤੁਸੀਂ ਕਿੰਨੀ ਦੇਰ ਤੋਂ ਕੋਈ ਐਪਲੀਕੇਸ਼ਨ ਕਰ ਹੀ ਨਹੀਂ ਸਕੇ ਸੀਗੇ ਇਸੀ ਕਰਕੇ ਕਿ ਡਰਾ ਦੇ ਨੰਬਰ ਜਿਹੜੇ ਉੱਪਰ ਜਾਂਦੇ ਨਹੀਂ ਸੀਗੇ ਥੱਲੇ ਆਉਂਦੇ ਨਹੀਂ ਸੀਗੇ ਔਰ ਨਾ ਹੀ ਉਹਨਾਂ ਨੇ ਜਨਰਲ ਕੈਟੇਗਰੀ ਚ ਕੋਈ ਡਰਾਜ ਕੱਢੇ ਸੀਗੇ ਸੋ ਗੁੱਡ ਇਟਸ ਅ ਗੁੱਡ ਨਿਊਜ਼ ਸੋ ਹੋਪਫੁਲੀ ਨੈਕਸਟ ਈਅਰ ਜਿਹੜਾ ਹੈਗਾ ਇਸ ਜਿਹੜਾ ਹੈਗਾ ਪਾਲਿਸੀ ਨੂੰ ਮੇਨਟੇਨ ਕੀਤਾ ਜਾਏਗਾ ਦੈਟਸ ਮਾਈ ਥਿੰਕ ਸੋ ਅਗਰ ਕਿਸੇ ਨੇ ਵੀ PNP ਦੀ ਐਪਲੀਕੇਸ਼ਨ ਕਰਨੀ ਉਹਨਾਂ ਦੇ ਐਮਪਲੋਇਰ ਸਪੋਰਟਿੰਗ ਹੈ ਤਾਂ ਜ਼ਰੂਰ ਸਾਨੂੰ ਕੰਟੈਕਟ ਕਰ ਸਕਦੇ ਆ ਉਸ ਐਮਪਲੋਇਰ ਸਟ੍ਰੀਮ ਦੀ ਗੱਲ ਕਰ ਰਹੀ ਹੈ ਵੈਸੇ ਤਾਂ ਉਹਨਾਂ ਕੱਲ ਜਿਹੜੇ ਦੋਨਾਂ ਵਾਸਤੇ ਕੱਢਿਆ ਐਮਪਲੋਇਰ ਸਟ੍ਰੀਮ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਵੀ ਔਰ ਜਿਹੜੇ ਫੋਰਨ ਉਹਨਾਂ ਵਾਸਤੇ ਵੀ
ਅੱਛਾ, ਕੱਲ ਜਿਹੜੀ ਖਬਰ ਸ਼ਾਇਆ ਕੀਤੀ, ਰਿਪੋਰਟ ਲਾਈ ਹੈ CBC ਨੇ ਕਿ 1.8 million ਦਾ ਬੈਕਲੋਗ ਇਸ ਸਮੇਂ ਹੋਇਆ ਹੋਇਆ, ਜਿਹਦੇ ਚ 548,195 PR ਦੀਆਂ ਅਰਜ਼ੀਆਂ ਨੇ, 1,12,392 ਰਿਫਿਊਜੀਆਂ ਦੀਆਂ ਅਰਜ਼ੀਆਂ ਨੇ ਤੇ 775,741 ਟੈਂਪਰੇਰੀ ਰੈਜੀਡੈਂਟਸ ਲਈ ਅਰਜ਼ੀਆਂ ਨੇ ਤੇ ਇਸ ਤੋਂ ਇਲਾਵਾ 4,68,000 ਜਿਹੜੇ ਜਿਨ੍ਹਾਂ ਨੇ ਕੈਨੇਡੀਅਨ ਸਿਟੀਜ਼ਨਸ਼ਿਪ ਲੈਣੀ ਹੈ ਉਨ੍ਹਾਂ ਦੀਆਂ ਅਰਜ਼ੀਆਂ ਨੇ। ਸੋ ਏਡਾ ਵੱਡਾ ਬੈਕਲੋਗ ਜਿਹੜਾ ਆਲਰੇਡੀ ਹੋ ਚੁੱਕਿਆ ਤੇ ਇਹ ਕਿਸ ਤਰ੍ਹਾਂ ਕਲੀਅਰ ਹੋਵੇਗਾ ਤੇ ਇਹਦੇ ਬਾਰੇ ਤੁਹਾਡੀ ਕੀ ਰਾਏ ਕਹਿੰਦੀ ਹੈ, ਕਿਉਂਕਿ ਅਗਲੇ ਸਾਲ ਫੇਰ ਇਨ੍ਹਾਂ ਨੇ ਹੋਰ ਐਪਲੀਕੇਸ਼ਨ ਲੈਣੀਆਂ ਨੇ। ਸੋ ਅਗਲੇ ਸਾਲ ਟੀਚਾ ਵੀ ਕਹਿੰਦੇ ਸੀ 4 ਲੱਖ ਤੋਂ ਉੱਤੇ ਰੱਖਿਆ ਹੋਇਆ ਇਮੀਗ੍ਰੈਂਟਸ ਨੂੰ ਬੁਲਾਉਣ ਦਾ। ਸੋ ਪਹਿਲਾਂ ਇਹਦੇ ਤੇ ਕਰੀਏ, ਵਟਸ ਯੋਰ ਐਕਸਪਰਟ ਓਪੀਨੀਅਨ ਔਨ ਦਿਸ, ਵਟਸ ਹੈਪਨਿੰਗ ਦੇ ਨਾਓ?
ਦੇਖੋ ਜਗਦੀਸ਼ ਜੀ, ਜਿਹੜੇ ਲਾਸਟ ਈਅਰ ਦੇ ਰਿਸੋਰਸਿਸ ਹੈ ਆਪਾਂ ਸਭ ਨੂੰ ਪਤਾ ਕਿੰਨੇ ਘਟੇ ਸੀਗੇ ਡਿਊ ਟੂ ਪੈਂਡੈਮਿਕ। ਲਾਸਟ ਈਅਰ ਹੀ ਨਹੀਂ, ਲਾਸਟ ਟੂ ਲਾਸਟ ਈਅਰ, ਪਿਛਲੇ 2 ਸਾਲ ਤੋਂ ਜਿਹੜਾ ਹੈਗਾ ਰਿਸੋਰਸਿਸ ਬਹੁਤ ਜ਼ਿਆਦਾ ਘਟ ਗਏ, ਕਿਉਂਕਿ ਪੀਪਲ ਆਰ ਵਰਕਿੰਗ ਫਰੋਮ ਹੋਮ ਔਰ ਉਹਨਾਂ ਨੂੰ ਇੱਕ ਲਿਮਿਟਿਡ ਐਕਸੈਸਿਬਿਲਟੀ ਹੁੰਦੀ ਹੈ ਜਿਹੜੀ ਕਿ ਐਪਲੀਕੇਸ਼ਨ ਪ੍ਰੋਸੈਸ ਕਰਨ ਨੂੰ, ਕਿਉਂਕਿ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਐਪਲੀਕੇਸ਼ਨ ਹੈ ਬੜੀਆਂ ਲੰਬੀਆਂ ਚੌੜੀਆਂ ਐਪਲੀਕੇਸ਼ਨ ਬਣਾ ਰੱਖੀਆਂ, ਉਹਨਾਂ ਨੂੰ ਤੁਸੀਂ ਇੰਨੀ ਜਲਦੀ ਪ੍ਰੋਸੈਸ ਨਹੀਂ ਕਰ ਸਕਦੇ ਕਿ ਜਿੰਨਾ ਮਰਜ਼ੀ ਕੋਈ ਆਫਿਸਰ ਜ਼ੋਰ ਲਗਾ। ਉਪਰੋਂ ਕਿੰਨੇ ਲੋਕ ਹੈ ਜਿਹੜੇ ਕੰਮ ਤੇ ਹੀ ਨਹੀਂ ਜਾ ਰਹੇ, ਕੰਮ ਤੇ ਘਰ ਬੈਠ ਗਏ ਪੈਂਡੈਮਿਕ ਕਰਕੇ, ਔਰ ਬਹੁਤ ਕੁਛ ਹੋਇਆ ਪਿਛਲੇ 2 ਸਾਲ ਚ। ਤਾਂ ਓਬਵੀਅਸਲੀ ਇਹ ਤਾਂ ਵਧਣਾ ਹੀ ਵਧਣਾ ਸੀਗਾ। ਤੁਸੀਂ ਮੰਨੋਗੇ ਨਹੀਂ ਕਿ ਪਿਛਲੇ 1 ਸਾਲ ਤੋਂ ਮੈਂ ਕਦੀ ਇਹ ਨੀ ਵੇਖਿਆ ਕਿ ਕਿਸੇ ਨੂੰ ਜਿਹੜਾ ਵਰਕ ਪਰਮਿਟ ਦੀ ਐਪਲੀਕੇਸ਼ਨ ਲਗਾਈ ਨੀ। ਮੈਂ ਓਪਨ ਵਰਕ ਪਰਮਿਟ ਸਪਾਊਸ ਲੱਗਦਾ, ਸਟੂਡੈਂਟਸ ਦੇ ਜਿਹੜੇ ਸਪਾਊਸਿਸ ਹੈ ਜਾਂ ਵਰਕਰਸ ਦੇ ਸਪਾਊਸਿਸ ਹੈ, ਉਹ ਵੀ ਉਹ ਟੈਂਪਰੇਰੀ ਡਾਟਾ ਉਹਦੇ ਚ ਆਉਂਦਾ, ਤਾਂ ਉਹ ਕੋਈ ਇਸ਼ੂ ਹੀ ਨੀ ਕੀਤਾ ਗਿਆ। ਵਿਜ਼ਿਟਰ ਨੀ ਕੋਈ ਇਸ਼ੂ ਕੀਤਾ ਗਿਆ, ਐਪਲੀਕੇਸ਼ਨ ਤਾਂ ਲੋਕ ਲਗਾਉਂਦੇ ਰਹਿੰਦੇ ਆ। ਇਸੀ ਕਰਕੇ ਉਹਨਾਂ ਨੇ ਨਿਊਜ਼ ਵੀ ਦਿੱਤੀ ਕਿ ਸਪਟੈਂਬਰ ਤੋਂ ਪਹਿਲੇ ਐਪਲੀਕੇਸ਼ਨ ਵਿਜ਼ਿਟਰ ਦੀ ਲਗਾਈ ਹੈ, ਉਹ ਦੁਬਾਰਾ ਕਰ ਲੈਣ ਜੇ ਉਹਨਾਂ ਨੂੰ ਕੋਈ ਐਮਰਜੈਂਸੀ ਹੈ, ਕਿਉਂਕਿ ਉਹ ਤਾਂ ਆਈ ਐਮ ਪ੍ਰੀਟੀ ਸ਼ੋਰ ਕਿ ਉਹਨਾਂ ਨੂੰ ਸਾਰੀਆਂ ਵਿਜ਼ਿਟਰ ਐਪਲੀਕੇਸ਼ਨ ਤੋਂ ਉਹਨਾਂ ਨੇ ਅਬੰਡਨ ਕਰ ਦੇਣਾ ਐਜ਼ ਇਟ ਇਜ਼। ਸੋ ਕਿਉਂਕਿ ਰਿਸੋਰਸਿਸ ਹੀ ਹੈ ਨਹੀਂ, ਸਭ ਤੋਂ ਪਹਿਲੇ ਤਾਂ ਰਿਸੋਰਸਿਸ ਵਧਾਉਣੇ ਪੈਣੇ, ਬੰਦੇ ਹਾਇਰ ਕਰਨੇ ਪੈਣੇ ਔਰ ਬੰਦਿਆਂ ਦੀ ਅਵੇਲੇਬਿਲਟੀ ਹੈ ਨਹੀਂ, ਔਰ ਦੂਸਰੇ ਪਾਸੇ ਜਿਹੜੀ ਪ੍ਰੋਸੈਸਿੰਗ ਇਮੀਗ੍ਰੇਸ਼ਨ ਦੀ ਜਿਹੜਾ ਕਲੇਮ ਹੈ ਉਹ ਤਾਂ ਕਹਿੰਦੇ ਅਸੀਂ 14,000 ਤੋਂ ਉੱਪਰ ਤਾਂ ਜਿਹੜੀਆਂ ਹੈਗੀਆਂ ਹਰ ਮਹੀਨੇ ਐਕਸਪ੍ਰੈਸ ਐਂਟਰੀਜ਼ ਦੀਆਂ, ਪਲੱਸ 6,000 ਤੋਂ ਉੱਪਰ PNP ਦੀ ਐਪਲੀਕੇਸ਼ਨ ਪ੍ਰੋਸੈਸ ਕਰੀ ਜਾ ਰਹੇ ਹਾਂ। ਸੋ ਦਿਸ ਇਜ਼ ਹੈਪਨਿੰਗ। ਇਹ ਨਹੀਂ ਹੈ ਕਿ ਉਹਨਾਂ ਦਾ ਡਾਟਾ ਗਲਤ ਹੈਗਾ, ਡਾਟਾ ਉਹਨਾਂ ਨੇ ਵੀ ਦਿੱਤਾ, ਉਹਨਾਂ ਨੇ ਵੀ ਆਪਣੀ ਐਪਲੀਕੇਸ਼ਨ ਕਰੀ ਜਾ ਰਹੇ ਹੈ। ਔਰ ਤੁਸੀਂ ਦੇਖੋ ਜਿਹੜੇ ਫਰਵਰੀ ਚ ਡਰਾ ਕੱਢਿਆ ਸੀ 27,332 ਲੋਕਾਂ ਦਾ, ਉਹਨਾਂ ਦੀਆਂ ਆਲਮੋਸਟ ਕੰਪਲੀਟ ਹੋ ਚੁੱਕੀਆਂ, ਆਲਮੋਸਟ ਮੇਰੇ ਸਾਰੇ ਕਲਾਇੰਟ ਜਿਹੜੇ ਆ ਉਹ ਲੈਂਡ ਹੋ ਚੁੱਕੇ ਆ। ਔਰ ਜਿਹੜੇ 40,000 ਜਿਹੜੇ ਸਟੂਡੈਂਟ 90,000 ਟੋਟਲ ਐਪਲੀਕੇਸ਼ਨ ਸੀਗੀਆਂ, ਉਹਨਾਂ ਚ ਵੀ ਪ੍ਰੋਸੈਸਿੰਗ ਬਹੁਤ ਐਕਸਟ੍ਰੀਮਲੀ ਫਾਸਟ ਹੋਈ ਹੈ ਹੁਣ ਰੀਸੈਂਟ ਟਾਈਮ ਦੇ
ਵਿੱਚ। ਜਿਹੜੇ ਉਹਨਾਂ ਨੇ ਅੰਕੜੇ ਦਿੱਤੇ ਨੇ, 2,67,385 ਲੋਕਾਂ ਨੂੰ ਜਿਹੜੇ ਸਾਲ ਹੁਣ ਤੱਕ PR ਮਿਲ ਚੁੱਕੀ ਹੈ, ਜਿਹੜੇ ਇੱਥੇ ਆਏ ਸੀ ਉਹਨਾਂ ਨੂੰ PR ਜਿਹੜਾ ਨੰਬਰ ਨੇ ਜਿਹੜੇ ਜਿਹਦੇ ਚ ਸਟੱਡੀ ਪਰਮਿਟ ਤੇ ਆਏ ਸੀ ਜਾਂ ਹੋਰ ਜਿਹੜੇ ਪੱਕੇ ਕੀਤੇ ਨੇ, 2,67,385 ਲੋਕ ਪੱਕੇ ਕੀਤੇ ਨੇ। ਸੋ 2021 ਦੇ ਵਿੱਚ ਜਿਹੜਾ ਇਹਨਾਂ ਦਾ ਟੀਚਾ ਸੀਗਾ ਉਹ 4,01,000 ਲੋਕਾਂ ਨੂੰ ਇਮੀਗ੍ਰੇਸ਼ਨ ਦੇਣ ਦਾ ਟੀਚਾ ਸੀਗਾ, ਲੇਕਿਨ ਕੀਤਾ ਸਿਰਫ 2,67,385। ਯੈਸ, ਵੀ ਕੈਨ ਬਲੇਮ ਇਟ ਔਨ ਦਾ ਕੋਵਿਡ। ਤੇ ਫਿਰ 2022 ਦੇ ਵਿੱਚ ਹੁਣ 4,11,000 ਤੇ 2023 ਦੇ ਵਿੱਚ 4,21,000 ਦਾ ਟੀਚਾ ਜਿਹੜਾ ਉਹਨਾਂ ਨੂੰ PR ਦੇਣ ਦਾ ਮਿੱਥਿਆ ਹੋਇਆ। ਸੋ ਕੀ ਇਹ ਜਿਹੜੇ ਆਲਰੇਡੀ ਇੱਥੇ ਲੋਕ ਆਏ ਨੇ ਉਹਨਾਂ ਨੂੰ ਇਹ PR ਦੇਣਗੇ, ਜਾਂ ਫਿਰ ਇੰਡੀਆ ਤੋਂ ਜਿਹੜੀਆਂ ਬੈਕਲੋਗ ਹੋਇਆ ਉਹਨੂੰ ਕਲੀਅਰ ਕਰਨਗੇ, ਜਾਂ ਫਿਰ ਹੋਰ ਐਪਲੀਕੇਸ਼ਨ ਲੈਣਗੇ? ਤੁਹਾਨੂੰ ਹੁਣ ਤੱਕ ਦੀ ਕੀ ਖਬਰ ਆ ਰਹੀ ਹੈ ਕਿ ਕੀ ਨੈਕਸਟ ਪਲਾਨ ਕੀ ਹੈ ਗਵਰਨਮੈਂਟ ਦੀ?
ਜਿਹੜੇ ਦੇਖੋ ਜਿਹੜੀਆਂ ਇਹ FSW, ਇਹ ਨਾ ਬੜੇ ਸ਼ੇਡਿਡ ਗੱਲਾਂ ਹੈਗੀਆਂ ਸਾਰੀਆਂ ਦੀਆਂ ਸਾਰੀਆਂ। FSW ਜਦੋਂ ਤੁਸੀਂ ਗੱਲ ਕਰਦੇ ਹੋ ਕਿ ਉਹ ਕੱਲਾ ਇੰਡੀਆ ਥੋੜੀ ਨਾ ਹੈ, ਪੂਰਾ ਆਲ ਓਵਰ ਦਾ ਵਰਲਡ ਹੈਗਾ,
ਠੀਕ ਹੈ ਨਾ।
ਉੱਥੋਂ ਲੋਕ ਅਪਲਾਈ ਕਰਦੇ, ਬਹੁਤ ਸਾਰੇ ਮੇਰੇ ਕਲਾਇੰਟ ਆਪਣੇ ਇੰਗਲੈਂਡ ਤੋਂ ਬਹੁਤ ਸਾਰੇ ਹੈਗੇ ਆ ਕਿ ਜਿਹੜੇ ਅਪਲਾਈ ਕਰਦੇ, ਪਰ ਡਿਫਰੈਂਟ ਡਿਫਰੈਂਟ ਕੰਟਰੀਜ਼ ਤੋਂ ਕਰਦੇ। ਹੈਵਿੰਗ ਸੈਡ ਦੈਟ, ਜਿਹੜੇ ਪ੍ਰੋਸੈਸਿੰਗ FSW ਦੀਆਂ ਹੁੰਦੀਆਂ ਉਹਦੇ ਚ ਬਹੁਤ ਸਾਰੇ ਲੋਕ ਜਿਹੜੇ ਕੈਨੇਡਾ ਆਲਰੇਡੀ ਆ ਚੁੱਕੇ ਹੁੰਦੇ, ਕੋਈ ਵਰਕ ਪਰਮਿਟ ਤੇ ਆਇਆ ਹੋਇਆ, ਕੋਈ ਕਿਸੇ ਤਰੀਕੇ ਨਾਲ ਆਇਆ ਹੋਇਆ, ਉਹ ਵੀ ਕੈਂਡੀਡੇਟ ਹੈਗੇ ਆ। ਸੋ ਜਿਹੜੇ ਤਾਂ ਕੈਨੇਡਾ ਦੇ ਅੰਦਰ ਅੰਦਰ ਹੈ, ਵੀ ਸੀ ਦੈਟ ਸਲੋਲੀ, ਕਿਉਂਕਿ ਅਸੀਂ ਅਪਡੇਟ ਕਰਦੇ ਹਾਂ ਉਹਨਾਂ ਨੂੰ ਕਿ ਹਾਂ ਵੀ ਇਹ ਤਾਂ ਬੰਦਾ ਕੈਨੇਡਾ ਚ, ਤੁਸੀਂ ਇਹਨਾਂ ਦੀ ਆਫਿਸ ਪ੍ਰੋਸੈਸਿੰਗ ਕਰ ਸਕਦੇ ਹੋ। ਉਹਦੇ ਰਿਐਕਸ਼ਨ ਹੁੰਦੇ ਜ਼ਰੂਰ ਹੈ, ਪਰ ਇਹ ਨਹੀਂ ਹੈ ਕਿ ਉਹ ਲਾਈਨ ਚ ਲੱਗੇ ਵਨ ਬਾਏ ਵਨ, ਵੀ ਜਿਹੜਾ ਫਸਟ ਕਮ ਫਸਟ ਸਰਵ ਹੈ। ਹੁਣ ਉਹਨਾਂ ਦੀਆਂ ਪਾਲਿਸੀਜ਼ ਜਿਹੜੀਆਂ ਤਾਂ ਉਹ ਹੀ ਜਾਣਨ, ਉਹ ਕੋਈ ਕਰਕੇ ਤਾਂ ਦਿੰਦੇ ਨੀ ਵੀ ਅਸੀਂ ਇਸ ਪਾਲਿਸੀ ਨਾਲ ਚੱਲਦੇ ਹਾਂ ਜਾਂ ਇਸ ਪਾਲਿਸੀ ਨਾਲ ਚੱਲਦੇ ਹਾਂ, ਪਰ ਪਿਛਲੇ ਸਾਲ ਦੀ ਪਾਲਿਸੀ ਇਹ ਜ਼ਰੂਰ ਸੀਗੀ ਕਿ ਜਿਹੜੇ ਬੱਚੇ ਇੱਥੇ ਆਏ ਹੋਏ ਹੈ ਵੀ ਹੈਵ ਮੋਰ ਦੈਨ ਦੈਟ ਨੰਬਰਸ ਹੀਅਰ, ਸੋ ਲੈਟਸ ਫਾਈਂਡ ਅ ਸੋਲੂਸ਼ਨ ਟੂ ਲੈਂਡ ਦੈਮ ਕਿ ਹਾਂ ਵੀ ਉਹ, ਕਿਉਂਕਿ ਉਹਨਾਂ ਨੂੰ ਤਾਂ ਉਹਨਾਂ ਵਾਸਤੇ ਤਾਂ ਐਫ ਐਸ ਡਬਲਿਊ ਥੋੜਾ ਪੜ੍ਹਿਆ ਲਿਖਿਆ ਜ਼ਿਆਦਾ ਆਜੂਗਾ। ਇਹ ਬੱਚੇ ਜੇ ਪੜ੍ਹੇ ਲਿਖੇ ਹੈਗੇ, ਇਹਨਾਂ ਨੇ ਇੱਥੇ ਪੜ੍ਹਾਈਆਂ ਕੀਤੀਆਂ, ਕੁਛ ਤਾਂ ਕਰਨਗੇ ਨਾ, ਅਕੈਡਮੀ ਚ ਤਾਂ ਵਾਧਾ ਪਾਣਗੇ ਹੀ ਪਾਣਗੇ, ਸੋ ਲੈਟਸ ਡੂ ਇਟ ਫਾਰ ਦੈਮ। ਇਕਨੋਮਿਕ ਕਲਾਸ ਹੀ ਹੈ ਨਾ ਇਹ ਵਾਲੀ ਜਿਹੜੀ
ਤੁਸੀਂ ਗੱਲ ਕੀਤੀ ਹੈ ਕਿ ਇਕੱਲੇ ਇੰਡੀਆ ਤੋਂ ਨਹੀਂ, ਇਕੱਲੇ ਇੰਡੀਆ ਤੋਂ 2021 ਦੇ ਵਿੱਚ 80,455 ਲੋਕਾਂ ਨੂੰ ਪੀ ਆਰ ਮਿਲੀ ਹੈ, 80,455, ਦੈਟਸ ਅ ਬਿਗ ਨੰਬਰ। ਟੋਟਲ 261 ਦਾ ਜੇਕਰ ਕਰੀਏ ਤੇ ਬਾਕੀ ਰੈਸਟ ਆਫ ਦਾ ਵਰਲਡ ਦੇ ਵਿੱਚੋਂ ਬਾਕੀ ਦੁਨੀਆ ਦੇ ਹਿੱਸੇ ਆਇਆ, ਲੇਕਿਨ ਇਕੱਲੇ ਇੰਡੀਆ ਦੇ ਵਿੱਚੋਂ 80,455 ਪੀਪਲ ਗਾ ਪੀ ਆਰ ਇਨ 2021 ਤੇ 2022-2023 ਦੇ ਵਿੱਚ ਓਵਰ 100,000 ਪੀਪਲ ਵਿਲ ਬੀ ਹੇਅਰ, ਦੇ ਵਿਲ ਗੈਟ ਪੀ ਆਰ ਫਰੋਮ ਇੰਡੀਆ। ਰਾਈਟ,
ਸੋ
ਇਟਸ ਅ ਬਿਗ ਨੰਬਰ ਹੈ ਕਿ ਜੇ ਇੰਡੀਆ ਤੋਂ ਕਿੰਨੇ ਲੋਕ ਪ੍ਰਵਾਸ ਕਰਕੇ ਕੈਨੇਡਾ ਦੇ ਵਿੱਚ ਆ ਰਹੇ ਨੇ। ਤੋ ਮੇਰਾ ਤੌਰ ਤੁਸੀਂ ਗੱਲ ਇਹ ਕਰ ਰਹੇ ਹੋ ਕਿ ਜਿਹੜੇ ਇੱਥੇ ਆਲਰੇਡੀ ਏਡੀ ਵੱਡੀ ਤਾਦਾਦ ਸਟੂਡੈਂਟ ਆਏ ਹੋਏ ਨੇ, 7-8 lakh ਜੇ ਉਹਨਾਂ ਦੀ ਗਿਣਤੀ ਹੈਗੀ ਹੈ, ਤੇ ਉਹਦੇ ਚੋਂ 1 lakh ਨੂੰ ਜਾਂ ਫਿਰ 50,000 ਨੂੰ 60,000 ਨੂੰ ਪੀ ਆਰ ਮਿਲ ਜੂਗੀ, ਬਾਕੀਆਂ ਦਾ ਕੀ ਹੋਣਾ ਹੈ? ਸੋ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਜ਼ਿਆਦਾਤਰ ਜਿਹੜੀ ਪੀ ਆਰ ਹੈ ਉਹ ਇੱਥੇ ਸਟੂਡੈਂਟਸ ਨੂੰ ਦਿੱਤੀ ਜਾਵੇ, ਰੈਦਰ ਦੈਨ ਬ੍ਰਿੰਗਿੰਗ ਪੀਪਲ ਪੇਰੈਂਟਸ ਜਾਂ ਫਿਰ ਫੈਮਿਲੀਜ਼ ਨੂੰ ਰੀਜੁਨਾਈਟ ਕਰਨ ਦੀ ਥਾਂ ਦੇ ਉੱਤੇ।
ਨਹੀਂ ਨਹੀਂ, ਬਿਲਕੁਲ ਇਹ ਮਤਲਬ ਨਹੀਂ ਹੈ। ਇਹ ਜਿਹੜੇ ਤੁਸੀਂ 80,000 ਦੇ ਨੰਬਰ ਦੇ ਰਹੇ ਹੋ, ਇਹ ਕੋਈ ਐਫ ਐਸ ਡਬਲਿਊ ਦੇ ਨੰਬਰ ਨਹੀਂ ਹੈ, ਇਹ ਸਾਰੇ ਜਿਹੜੇ ਹੈਗੇ ਸਪਾਊਸਿਸ ਫੈਮਿਲੀਜ਼ ਉਹਨਾਂ ਦੇ ਨੰਬਰ ਹੈਗੇ ਨਾਲ ਵਿੱਚ, ਇਹ ਕੱਲੇ ਸਿਰਫ ਐਫ ਐਸ ਡਬਲਿਊ ਦੇ ਨਹੀਂ
ਹੈ। ਮੈਂ ਇਹ ਕਹਿ ਰਿਹਾ ਕਿ ਪੂਰੇ ਲੋਕਾਂ ਨੂੰ ਜਿਨ੍ਹਾਂ ਨੂੰ ਪੀ ਆਰ ਮਿਲੀ ਹੈ 2021 ਦੇ ਵਿੱਚ, ਉਹਨਾਂ ਦਾ ਨੰਬਰ 80,455 ਲੋਕ ਨੇ ਜਿਹੜੇ ਉਹ ਪੀ ਆਰ ਹੋਏ ਨੇ। ਕਿੰਨੇ ਆਏ ਨੇ ਸਟੱਡੀ ਵੀਜ਼ੇ ਤੇ ਹੋਰ, ਉਹਨਾਂ ਦੇ ਨੰਬਰ ਟੋਟਲੀ ਡਿਫਰੈਂਟ ਨੇ।
ਹਾਂਜੀ ਬਿਲਕੁਲ, ਔਰ ਇਹ ਜਿਹੜੇ ਲੋਕ ਹੈਗੇ ਨੇ ਚ ਫੈਮਿਲੀ ਤੇ ਬਹੁਤ ਜ਼ਿਆਦਾ ਲੋਕ ਹੈਗੇ। ਮੈਨੂੰ ਪਤਾ ਕਿ ਰੋਜ਼ ਮੈਨੂੰ ਪਿਛਲੇ 3 ਮਹੀਨੇ ਅਕਤੂਬਰ ਤੱਕ ਜਿਵੇਂ ਫਲੱਡ ਲੱਗਿਆ ਹੋਇਆ ਪਾਸਪੋਰਟ ਰਿਕੁਐਸਟ ਦਾ ਕਿ ਵੀ ਦਿਓ ਆ ਜਾਓ ਵੀ ਇੰਡੀਆ ਤੋਂ। ਕਿੰਨੇ ਹੀ ਜਿਹੜੇ PNP ਦੇ ਮੇਰੇ ਕੈਂਡੀਡੇਟ ਦੀਆਂ ਐਪਲੀਕੇਸ਼ਨ ਲੱਗੀਆਂ ਹੋਈਆਂ ਸੀ ਜਿਹੜੇ ਇੱਥੇ ਕੰਮ ਕਰ ਰਹੇ ਹੈ, ਉਹਨਾਂ ਦੀਆਂ ਫੈਮਿਲੀ ਹੈਗੀਆਂ ਉੱਥੇ, ਉਹਨਾਂ ਸਭ ਨੂੰ ਵੀਜ਼ਾ ਮਿਲੇ, ਉਹ ਨੰਬਰ ਇਹ 80,000 ਦੇ ਵਿੱਚ ਹੀ ਹੈ। ਉਹਨਾਂ ਦੀ ਇਸ ਕਰਕੇ ਇਹ ਜਿਹੜੇ ਮੈਂ ਉਹੀ ਤੇ ਕਹਿ ਰਹੀ ਹਾਂ ਕਿ ਇਹ ਜਿਹੜਾ ਡਾਟਾ ਹੈਗਾ ਉਹ ਸਿਰਫ ਇੱਕ ਕੈਟਾਗਰੀ ਦਾ ਨਹੀਂ ਹੈ ਕਿ ਹਾਂ ਇਹ ਐਫ ਐਸ ਡਬਲਿਊ ਦੇ ਵਿੱਚ ਹੈਗੀ ਆ। ਤੁਸੀਂ ਇਹ ਜਿਹੜੀ ਫੈਮਿਲੀ ਦੀ ਗੱਲ ਕੀਤੀ ਹੈ, ਫੈਮਿਲੀ ਦੇ 80,000 ਦੇ ਨੰਬਰ ਦੇ ਵਿੱਚ ਹੀ ਹੈਗੀਆਂ ਤੇ ਇਹਨਾਂ ਨੂੰ ਹੀ ਵੀਜ਼ਾ ਮਿਲੇ ਹੈ, ਕਿਉਂਕਿ ਆਈ ਸੀ ਐਵਰੀ ਡੇ ਸੋ ਮੈਨੀ ਪਾਸਪੋਰਟ ਰਿਕੁਐਸਟ ਫਰੋਮ ਇੰਡੀਆ, ਜਿਹੜੀਆਂ ਕਿ ਸਪਾਊਸਲ ਐਪਲੀਕੇਸ਼ਨ ਦੀਆਂ, ਪੇਰੈਂਟਸ ਦੀਆਂ ਐਪਲੀਕੇਸ਼ਨ ਦੀਆਂ ਹੈਗੀਆਂ, ਔਰ ਜਿਹੜੇ ਕਲਾਇੰਟ ਇੱਥੇ CEC ਦੇ ਹੈਗੇ ਉਹਨਾਂ ਦੀਆਂ ਫੈਮਿਲੀਜ਼ ਹੈ। ਨੰਬਰ ਤਾਂ ਉਹਨਾਂ ਨੇ ਗਿਣੇ ਹੀ ਹੈ ਨਾ ਕਿ ਇੰਡੀਆ ਤੋਂ ਆਏ ਸਾਰੇ।
ਜਿਹੜੇ ਰਿਫਿਊਜੀ ਆਏ ਨੇ, ਰਿਫਿਊਜੀ ਜਿਹੜੇ ਇਹਨਾਂ ਨੇ ਟੀਚਾ ਮਿਥਿਆ ਸੀਗਾ 2021 ਦੇ ਵਿੱਚ 81,000 ਲੋਕਾਂ ਨੂੰ ਇਹਨਾਂ ਨੇ ਸ਼ਰਨ ਦੇਣ ਦਾ ਟੀਚਾ ਮਿਥਿਆ ਸੀਗਾ ਕਿ 81,000 ਲੋਕ ਨੇ ਜਿਹੜੇ ਇੱਥੇ ਆ ਕੇ ਰਿਫਿਊਜੀ ਅਪਲਾਈ ਕਰਕੇ ਪੱਕੇ ਹੋ ਸਕਦੇ ਨੇ, ਪਰ ਉਹਦੇ 'ਚ ਬਹੁਤ ਜ਼ਿਆਦਾ ਪਛੜੇ ਹੋਏ ਨੇ। ਓਨਲੀ 7,800 ਜਿਹੜੇ ਰਿਫਿਊਜੀ ਹੈ ਉਹ ਪੱਕੇ ਹੋਏ ਨੇ।
ਹਾਂਜੀ ਬਿਲਕੁਲ, ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ। ਔਰ ਉਹਨਾਂ ਨੇ ਤੁਸੀਂ ਅਗਰ ਉਹ ਐਪਲੀਕੇਸ਼ਨ ਦੇਖੋ, 36 ਮਹੀਨੇ ਦਾ ਤਾਂ ਪ੍ਰੋਸੈਸਿੰਗ ਟਾਈਮ ਦਿੱਤਾ ਹੋਇਆ ਉਹਨਾਂ ਨੇ, ਐਂਡ ਦੇ ਡੋਂਟ ਆਈ ਟੈਲ ਯੂ ਜਗਦੀਸ਼, ਦੇ ਡੋਂਟ ਕੇਅਰ ਕਿ ਉਹਨਾਂ ਦੀ ਐਪਲੀਕੇਸ਼ਨ PR ਦੀ ਹੁੰਦੀ ਹੈ ਜਾਂ ਨਹੀਂ ਹੁੰਦੀ। ਇੱਕ ਵਾਰੀ ਉਹਨਾਂ ਨੂੰ ਪ੍ਰੋਟੈਕਸ਼ਨ ਦੇ ਦਿੱਤੀ, ਉਹ ਕਹਿੰਦੇ ਯੂ ਆਰ ਐਸ ਗੁੱਡ ਐਸ ਅਦਰ ਪੀਪਲ, ਸਿਰਫ ਇੱਕ ਵੋਟਿੰਗ ਰਾਈਟ ਹੀ ਰਹਿ ਜਾਂਦਾ ਤੁਹਾਡੇ ਕੋਲ, ਉਹ ਜਿਹੜਾ ਕਿ ਤੁਹਾਨੂੰ ਸਿਟੀਜ਼ਨ ਬਣਨ ਤੇ ਮਿਲਣਾ, ਅਸੀਂ ਤੁਹਾਨੂੰ ਐਡਵਾਂਟੇਜ ਉਹਦਾ ਵੀ ਦਾਂਗੇ। ਮਤਲਬ ਮੇਰਾ ਕਹਿਣ ਦਾ ਇਹ ਹੈ ਕਿ ਜਿਹੜੇ ਰਿਸੋਰਸਿਸ ਹੈ, ਤੁਸੀਂ ਕੋਈ ਇਨਕੁਆਇਰੀ ਭੇਜੋ ਇਮੀਗ੍ਰੇਸ਼ਨ ਨੂੰ, ਉਹਨਾਂ ਵਿੱਚ ਜਵਾਬ ਹੋਏਗਾ ਕਿ ਸਾਡੇ ਜਿਹੜੇ ਕਾਲ ਸੈਂਟਰ ਦੇ ਰਿਸੋਰਸਿਸ ਹੈ ਉਹ ਸਾਰੇ ਅਫਗਾਨ ਸਿਚੁਏਸ਼ਨ ਤੇ ਕੰਮ ਕਰ ਰਹੇ ਹੈ, ਔਰ ਅਫਗਾਨ ਸਿਚੁਏਸ਼ਨ ਤੇ ਜਿਹੜੇ ਕੰਮ ਕਰ ਰਹੇ ਹੈ, ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ ਕਿੰਨਾ ਕੰਮ
ਅਫਗਾਨ ਤੀਕਾ 2 ਦਿਨ ਹੋ ਗਏ ਪਾਰਲੀਮੈਂਟ ਦੇ ਵਿੱਚ ਰੌਲਾ ਪੈਂਦੇ ਆ, ਤੇ ਉੱਥੋਂ ਤਾਂ ਬੁਲਾਏ ਨੇ ਉਹਨਾਂ ਨੇ 3500 ਬੁਲਾਏ ਨੇ, ਉੱਥੇ ਕਿੱਥੋਂ 40,000 ਮੰਗਵਾਉਣ ਦੀ ਗੱਲ ਕੀਤੀ ਸੀਗੀ। ਸੋ ਫਾਰ ਓਨਲੀ 3500 ਅਫਗਾਨ ਤੋਂ ਲੈ ਕੇ ਆਉਂਦੇ ਨੇ, ਜਿਹੜਾ ਕਿ ਨੰਬਰ ਵੇ ਲੋ ਹੈ। ਪਲੱਸ ਜਿਹੜੇ ਇਹਨਾਂ ਦੇ ਨਾਲ ਜਿਹੜੇ ਲੋਕਾਂ ਨੇ, ਜਿਹੜੇ ਪਰਿਵਾਰਾਂ ਨੇ ਕੈਨੇਡੀਅਨ ਮਿਲਟਰੀ ਦੀ ਮਦਦ ਕੀਤੀ ਸੀਗੀ ਉੱਥੇ, ਔਰ ਉਹਨਾਂ ਦੀ ਲਿਸਟ ਵੀ ਲੀਕ ਹੋ ਗਈ ਹੈ, ਅਤੇ ਤਾਲਿਬਾਨ ਨੂੰ ਵੀ ਪਤਾ ਲੱਗ ਗਿਆ ਕਿ ਕਿਹੜੇ ਕਿਹੜੇ ਇਹਨਾਂ ਦੇ ਨਾਲ ਰਲੇ ਹੋਏ ਸੀ, ਕੈਨੇਡੀਅਨ ਅਤੇ ਹੋਰ ਐਲਾਈਜ਼ ਦੇ ਨਾਲ ਰਲੇ ਹੋਏ ਸੀਗੇ। ਉਹਨਾਂ ਦੀ ਜਾਨ ਫਿਰ ਵੀ ਜ਼ੋਖਮ ਦੇ ਵਿੱਚ ਹੈ। 2 ਦਿਨ ਤੋਂ ਲਗਾਤਾਰ ਪਾਰਲੀਮੈਂਟ ਦੇ ਵਿੱਚ ਇਹੀ ਬਹਿਸ ਚੱਲ ਰਹੀ ਹੈ ਕਿ ਇਹਦੇ 'ਤੇ ਉੱਤੇ ਹੁਣ ਅੱਜ ਵੀ ਜਿਹੜਾ ਐਰਨੋ ਟੂਲ ਦਾ ਸਟੇਟਮੈਂਟ ਆਈ ਹੈ ਕਿ ਸਾਂਝੀ ਕਮੇਟੀ ਬਣਾਈ ਜਾਵੇ ਅਤੇ ਸਾਂਝੀ ਕਮੇਟੀ ਨੂੰ ਜਵਾਬਦੇਹ ਹੋਵੇ ਗਵਰਨਮੈਂਟ ਕਿ ਵੀ ਅਫਗਾਨਿਸਤਾਨ ਦੇ ਵਿੱਚ ਤੁਸੀਂ ਕੀਤਾ ਕੀ ਹੈ, ਕੀ ਪ੍ਰੋਮਿਸ ਕੀਤਾ, ਕੀ ਕੀਤਾ ਅਤੇ ਜਿਹੜੇ ਉੱਥੇ ਸਾਡੀ ਮਦਦ ਕਰਦੇ ਸੀ ਉਹਨਾਂ ਨੂੰ ਕੱਢਣ ਦੇ ਲਈ ਕੀ ਕੀਤਾ ਆ। ਅਤੇ ਟਿਮ ਉੱਪਲ ਨੇ ਕੱਲ੍ਹ ਇਸ ਦੇ ਬਾਰੇ 'ਚ ਕਾਫੀ ਬੋਲਿਆ ਪਾਰਲੀਮੈਂਟ ਦੇ ਵਿੱਚ। ਸੋ ਅਫਗਾਨ ਦੇ ਵਿੱਚ ਕਿਹੜੇ ਸੋਰਸਿਸ ਲਾਏ ਨੇ, ਵੀ ਡੋਂਟ ਨੋ।
ਦੈਟਸ ਵਾਟ ਮਾਈ ਕੁਐਸਚਨ ਇਜ਼। ਤੁਸੀਂ ਕੋਈ ਵੈਬ ਫਾਰਮ ਇਨਕੁਆਇਰੀ ਭੇਜੋ, ਕੋਈ ਕਾਲ ਸੈਂਟਰ ਨੂੰ ਕਾਲ ਕਰੋ। ਕਾਲ ਸੈਂਟਰ ਨੇ ਮੈਨੂੰ ਇੰਪੋਰਟੈਂਟ ਕਰਕੇ ਵੀ ਇਹ ਕਹਿਤਾ ਕਿ ਦਿਸ ਇਜ਼ ਨਾਟ ਦੈਟ ਮਚ ਇੰਪੋਰਟੈਂਟ, ਅਸੀਂ ਸਾਡੇ ਕੋਲੋਂ ਰਿਸੋਰਸਿਸ ਹੀ ਹਟਾ ਲਏ ਗਏ ਆ ਕਿ ਅਸੀਂ ਤੁਹਾਨੂੰ ਇਸ ਗੱਲ ਤੇ ਜਵਾਬ ਦਿੱਤਾ ਜਾਵੇ। ਔਰ ਸੀ ਦਿਸ ਇਜ਼ ਵਟ ਇਜ਼ ਹੈਪਨਿੰਗ। ਆਈ ਸਟਰੋਂਗਲੀ ਫੀਲ ਕਿ ਇਹਨਾਂ ਨੂੰ ਹੋਰ ਹਾਇਰਿੰਗ ਦੀ ਬੜੀ ਜ਼ਬਰਦਸਤ ਲੋੜ ਹੈ, ਜਾਂ ਇਮੀਗ੍ਰੇਸ਼ਨ ਪ੍ਰੋਗਰਾਮ ਨੂੰ ਇਹਨਾਂ ਨੂੰ ਡਿਫਰੈਂਟ ਤਰੀਕੇ ਨਾਲ ਡਿਜ਼ਾਈਨ ਕਰਨਾ ਹੀ ਪੈਣਾ। ਨਹੀਂ ਤਾਂ ਇਹ ਜਿਹੜਾ ਬੈਕਲੌਗ 6-6, 7-7 ਸਾਲ ਦਾ ਪੇਰੈਂਟਸ ਤਾਂ ਪਹਿਲੇ ਸੀ ਨਾ, ਇਹ ਉੱਥੇ ਹੀ ਪਹੁੰਚਣ ਗੱਲਾਂ, ਤੇ ਉਹ ਹੁਣ ਐਕਸਪ੍ਰੈਸ ਸੈਂਟਰ ਦੀਆਂ ਵੀ ਪਹੁੰਚਣੀਆਂ ਜੇ ਇਹਨਾਂ ਨੇ ਹਾਲੇ ਇਹਨਾਂ ਨੂੰ ਠੀਕ ਨਾ ਕੀਤਾ।
ਆਪਾਂ ਅਗਲੀ ਵਾਰ ਵੀ ਸੀਮਾ ਜੀ, ਆਪਾਂ ਲਿਬਰਲ ਸਰਕਾਰ ਹੀ ਚੁਣਨੀ ਹੈ, ਅਗਲੀ ਵਾਰ ਵੀ ਇਮੀਗ੍ਰੈਂਟਸ ਦੇ ਹੱਕ 'ਚ ਬਹੁਤ ਵਧੀਆ ਕੰਮ ਕਰਦੀ ਹੈ। ਕਿਉਂ ਹੱਸ ਰਹੇ ਹੋ ਤੁਸੀਂ? ਇੰਨੇ ਇਮੀਗ੍ਰੈਂਟ ਦੇਖੋ, 18 ਲੱਖ ਐਪਲੀਕੇਸ਼ਨ ਲੈ ਲਈ ਇਹਨਾਂ ਨੇ, ਤੇ ਇੰਨੇ ਵਧੀਆ ਇਮੀਗ੍ਰੈਂਟਸ ਲਈ ਕੰਮ ਕਰਦੇ ਨੇ ਇਹ।
ਇੱਕ ਵਾਰੀ ਕੰਜ਼ਰਵੇਟਿਵ ਚੁਣ ਕੇ ਦੇਖ ਲੈਂਦੇ
ਆ। ਮੈਂ ਤਾਂ ਰਿਕਮੈਂਡ ਕਰੂੰਗਾ ਫਿਰ ਇੱਕ ਵਾਰ ਲਿਬਰਲ ਸਰਕਾਰ।
ਆਈ ਡੋਂਟ ਨੋ। ਦੇਖੋ ਪੋਲੀਟੀਕਲ ਜਿਹੜੀ ਆ ਆਪਣਾ ਆਪੋਜ਼ਿਟ ਜਿਹੜੀ ਆਈਡੀਓਲੋਜੀ ਹੋਣ ਦਾ ਫਾਇਦਾ ਬਹੁਤ ਹੁੰਦਾ, ਜਗਦੀਸ਼ ਦੀ ਗੱਲ ਕਰਨ ਦਾ ਮਜ਼ਾ ਬਹੁਤ ਆਉਂਦਾ।
ਮੈਂ ਤਾਂ ਮੰਨ ਰਿਹਾ ਵਾ ਵੀ ਆਪਾਂ ਫੇਰ ਲਿਬਰਲ ਸਰਕਾਰ ਚੁਣਨੀ ਆ, ਆਪਾਂ ਫੇਰ ਆਉਣ ਵਾਲੇ 18-20 ਮਹੀਨਿਆਂ ਨੂੰ ਜਦੋਂ ਵੀ ਸਰਕਾਰ ਸਿੱਟਦੀ ਆਪਾਂ ਫੇਰ ਟਰੂਡੋ ਨੂੰ ਪ੍ਰਧਾਨ ਮੰਤਰੀ ਬਣਾਉਣਾ, ਫੇਰ ਆਪਾਂ ਲਿਬਰਲ ਆਪਣੇ MP ਚੁਣਨੇ ਆ। ਇੰਨਾ ਵਧੀਆ ਕੰਮ ਕਰ ਰਿਹਾ, ਇੰਨੀਆਂ ਐਪਲੀਕੇਸ਼ਨਾਂ ਲੈ ਰਹੇ ਆ ਇਹ।
ਜੇ ਤੁਸੀਂ ਬਹੁਤ ਵਧੀਆ ਕੰਜ਼ਰਵੇਟਿਵ ਲੀਡਰ ਨਹੀਂ ਬਣਾਇਆ ਨਾ, ਔਰ ਸਟਰੈਂਥ ਯੂਨਿਟੀ ਨਹੀਂ ਆਈ, ਤਾਂ ਲਿਬਰਲ ਸਰਕਾਰ ਫੇਰ ਵੀ ਆ ਜਾਂਦੀ।
ਸੀਮਾ ਜੀ, ਜਦੋਂ ਮੈਂ ਕਹਿ ਰਿਹਾ ਵਾ ਵੀ ਆਪਾਂ ਲਿਬਰਲ ਸਰਕਾਰ ਚੁਣਨੀ ਆ। ਚਲੋ ਠੀਕ ਹੈ, 905
ਪਤਾ ਹੈ ਮੈਂ ਨਾ ਐਥੀਕਲੀ ਵੀ ਆਪਣੇ ਆਪ ਨੂੰ ਹਟਾ ਨਹੀਂ ਪਾਉਂਦੀ, ਸੋ ਇਸ ਕਰਕੇ ਜਿਹੜਾ ਹੈਗਾ ਇਸ ਗੱਲ ਤੋਂ ਮੈਂ ਤੁਹਾਡੇ ਕੋਲੋਂ ਮਾਫ਼ੀ ਮੰਗ ਸਕਦੀ, ਹੋਰ ਕੁਛ ਨਹੀਂ ਕਰ ਸਕਦੀ।
ਸੋ ਇਮੀਗ੍ਰੇਸ਼ਨ ਦੇ ਲਈ ਤੁਹਾਨੂੰ ਕੋਈ ਹੈਲਪ ਚਾਹੀਦੀ ਹੈ, 905-452-0000, 905-452-0000 ਇਹਨਾਂ ਦਾ ਨੰਬਰ ਹੈ। ਸੋ ਕੱਲ੍ਹ ਦੀਆਂ ਕੁਛ ਇਮੀਗ੍ਰੈਂਟ ਦੀਆਂ ਖ਼ਬਰਾਂ ਸੀਗੀਆਂ, ਖ਼ਬਰਾਂ ਦੇ ਉੱਤੇ ਥੋੜੀ ਜਿਹੀ ਟਿੱਪਣੀ, ਐਕਸਪਰਟ ਟਿੱਪਣੀ ਲੈ ਰਹੇ ਸੀਗੇ ਸੀਮਾ ਜੀ ਦੀ। ਥੈਂਕ ਯੂ ਸੀਮਾ ਜੀ।
ਥੈਂਕ ਯੂ ਵੈਰੀ ਮਚ ਜਗਦੀਸ਼ ਜੀ, ਆਲ ਦਾ ਬੈਸਟ। ਥੈਂਕ ਯੂ।
ਜੁੜੇ ਪ੍ਰੋਗਰਾਮ ਖਬਰਸਾਰ ਦੇ ਨਾਲ, ਸੁਬਹਾ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ, ਤੇ ਹੁਣ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ। ਦਿਓ ਆ ਗਿਆ, ਫਿਰ ਮਿਲਦੀ ਉਮੀਦ ਦੇ ਨਾਲ। ਸਤਿ ਸ੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, 3 ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
हॉलीडे सीजन शॉपर्स के लिए गुड न्यूज, लीजा कॉस्मेटिक की ह्यूज डिस्काउंट सेल वापस आ गई है। जी हाँ, जबरदस्त ब्रांड नेम सिलेक्शन ऑफ परफ्यूम्स, स्किन केयर, हेल्थ ब्यूटी प्रोडक्ट्स, फैशन पर्सेस, डिजाइनर सनग्लासेस, चॉकलेट्स, हेयर केयर, नेल पॉलिशेस एंड मच मच मोर। आपको आना है 135 कॉमर्स वैली ड्राइव, ईस्ट मार्कम में। सिर्फ फ्राइडे, सैटरडे, संडे और मंडे को सेल शुरू हो चुकी है, November 20th से December 12th तक। ज्यादा मालूम के लिए विजिट कीजिए lizacosmetics.com।
इन्वेस्टमेंट अलर्ट।
जी हाँ, 125 एकड़ जमीन का टुकड़ा ब्रांट के शहर में, जिसके 3 साइड पे सड़क लगती है, 1000 फीट राइट ऑन हाईवे 2, दूसरी साइड पे हाईवे 403, तीसरी सड़क प्रॉपर्टी 9 की है। इसमें 3 बेडरूम का एक घर बना हुआ है, साथ में एक बड़ा शेड, एक बड़ा बान भी है। याद रखो, इधर 82 एकड़ जमीन फार्मिंग वास्ते इस्तेमाल हो रही है। इट्स अ मनी प्रोड्यूसिंग प्रॉपर्टी, पोटेंशियल फ्यूचर डेवलपमेंट लैंड, एज इट इज राइट ऑन हाईवे 403। 125 एकड़ ऑफ लैंड इन ब्रांड। कॉल आरिफा मुजफ्फर 6478986245।
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिसना तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी।